वाहिगुरु जी, हम अवगुण परे एक गुण नाही, अमृत छाड बिख बिख खाहि, माया मोह परम पै भूले, सुत दारा स्यों प्रीत लगाई, एक उत्तम पंथ सुन्यो गुर संगत, तेह मिलंत जम त्रास मिटाई, एक अरदास पाठ कीरत की, गुरु रामदास राख शरणाई, एक उत्तम पंथ सुन्यो गुर संगत, तेह मिलंत जम त्रास मिटाई, एक अरदास पाठ कीरत की, गुरु रामदास राख शरणाई। सतगुरु ब्रह्मंडा दे मालक, बख्शिशां दे दाते, जुगो जुग अटल जागत जोत सतगुरु साहिब श्री गुरु ग्रंथ साहिब जी महाराज जी की पावन हजूरी अंदर सुभाए मान गुरु दुलारी गुरु स्वरूप गुरु संगत जीओ, सतगुरां दी बख्शी हुई पावन गुरफतेह की सांझ करिए, असीसां देनियां जी। वाहिगुरु जी का खालसा, वाहिगुरु जी की फतेह। सतगुरां कृपा कीती, पावन पवित्र दात श्री जपजी साहब जी की बाणी, जिंदगी विच ज्यों सकीए अते जीवन नूं सुखी कर सकीए, अंदरों सोच ते सुभाव ऐसा बन जावे जो अंदर बैठे हुए वाहिगुरु नूं चंगा लगे, ਉਹ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ੍ਹ ਅਸੀਂ ਵਿਚਾਰ ਰਹੇ ਸੀ ਕਿ ਜੇ ਗੁਰੂ ਦੇ ਕੋਲ ਆ ਕੇ ਅੰਮ੍ਰਿਤ ਵੇਲਾ ਭੇਟਾ ਕਰਨ ਦੀ ਯੋਗਤ ਆ ਜਾਵੇ। ਗੁਰੂ ਦੇ ਕੋਲ ਦੋ ਚੀਜ਼ਾਂ ਨੇ, ਕਥਾ ਕੀਰਤਨ। ਕੀਰਤਨ ਦੇ ਨਾਲ ਧਿਆਨ ਵਾਹਿਗੁਰੂ ਵੱਲ ਜੁੜੇਗਾ, ਕਥਾ ਦੇ ਨਾਲ ਗਿਆਨ ਮਿਲੇਗਾ। ਜਿਸ ਮਨੁੱਖ ਨੇ ਕੀਰਤਨ ਨਹੀਂ ਸੁਣਿਆ, ਖਿਆਲ ਕਰਿਓ ਉਹਨੂੰ ਗੁਰਬਾਣੀ ਦਾ ਆਨੰਦ ਨਹੀਂ ਬਣੇਗਾ। ਅਗਰ ਅਸੀਂ ਚਾਹੁੰਦੇ ਹਾਂ ਕਿ ਬੱਚੇ ਦੇ ਅੰਦਰ ਵੱਡਾ ਹੋਵੇ, ਗੁਰਬਾਣੀ ਦਾ ਪਿਆਰ ਬਣ ਜਾਵੇ, ਬਚਪਨ ਤੋਂ ਜਿਤਨਾ ਵੱਧ ਤੋਂ ਵੱਧ ਉਹਦੇ ਕੰਨਾਂ ਵਿੱਚ ਕੀਰਤਨ ਪਵੇਗਾ, ਉਤਨਾ ਵੱਡਾ ਹੋ ਕੇ ਗੁਰਬਾਣੀ ਦਾ ਪਿਆਰ ਬਣੇਗਾ। ਜਿਸ ਵੇਲੇ ਬੱਚਾ ਬਚਪਨ ਵਿੱਚ ਹੈ, ਗੋਦੀ ਵਿੱਚ ਹੈ, ਉਸ ਵੇਲੇ ਮਾਤਾ ਪਿਤਾ ਬਹੁਤ ਐਸੇ ਯਤਨ ਕਰ ਸਕਦੇ ਹਨ ਕਿ ਉਹਦੇ ਕੰਨਾਂ ਵਿੱਚ ਗੁਰਬਾਣੀ ਪੈਂਦੀ ਰਹੇ। ਮਿਊਜ਼ਿਕ ਦੇ ਰਾਹੀਂ ਤੁਸੀਂ ਦੇਖੋਗੇ ਬੱਚੇ 'ਤੇ ਸਭ ਤੋਂ ਪਹਿਲਾਂ ਮਿਊਜ਼ਿਕ ਦਾ ਅਸਰ ਪੈਂਦਾ ਹੈ। ਕਦੀ ਪਰਖ ਲੈਣਾ, ਜਿਸ ਵੇਲੇ ਬੱਚਾ ਤੁਰਨ ਸਿੱਖਦਾ ਹੈ ਨਾ, ਪਹਿਲਾਂ ਰਿੜਦਾ ਹੈ ਫਿਰ ਤੁਰਨ ਲੱਗਿਆ, ਉਸ ਵੇਲੇ ਜੇ ਘਰ ਵਿੱਚ ਗਾਣੇ ਜ਼ਿਆਦਾ ਚੱਲਦੇ ਨੇ ਤਾਂ ਬੱਚਾ ਗਾਣਾ ਜਦੋਂ ਚੱਲੇਗਾ ਨੱਚੇਗਾ, ਅਤੇ ਮਾਂ ਖੁਸ਼ ਹੁੰਦੀ ਹੈ, ਮੇਰਾ ਬੱਚਾ ਅਮਿਤਾਭ ਬੱਚਨ ਵਰਗਾ ਲੱਗ ਰਿਹਾ, ਮੇਰਾ ਬੱਚਾ ਫਲਾਣੇ ਐਕਟਰ ਵਰਗਾ ਲੱਗ ਰਿਹਾ, ਮਾਂ ਖੁਸ਼ ਹੁੰਦੀ ਹੈ। ਕਾਸ਼ ਕਦੀ ਕਿਤੇ ਬੱਚਾ ਕੀਰਤਨ ਲਾ ਦੇਵੇ ਮਾਂ, ਅਤੇ ਕੀਰਤਨ ਵਿੱਚ ਸੁਣਨ ਲੱਗ ਜਾਵੇ, ਇੰਝ ਲੱਗੇਗਾ ਮੇਰਾ ਬੱਚਾ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਵਾਂਗ ਬੈਠਾ ਹੈ, ਮੇਰਾ ਬੱਚਾ ਤਾਂ ਗੁਰੂ ਦੇ ਸਾਹਿਬਜ਼ਾਦਿਆਂ ਵਰਗਾ ਲੱਗ ਰਿਹਾ। ਤੋ ਖੈਰ, ਕੀਰਤਨ ਗੁਰਬਾਣੀ ਦਾ ਪਿਆਰ ਜਗਾਉਂਦਾ ਏ, ਕਥਾ ਗੁਰਬਾਣੀ ਦਾ ਗਿਆਨ ਅੰਦਰ ਜਗਾਉਂਦੀ। ਉਸ ਦੇ ਨਾਲ ਆਪਾਂ ਜੋ ਵਿਚਾਰ ਰਹੇ ਸੀ ਉੱਥੋਂ ਹੀ ਸ਼ੁਰੂਆਤ ਕਰੀਏ। ਫਿਰ ਗੁਰੂ ਦੀ ਸਿੱਖਿਆ, ਟੀਚਿੰਗਸ, ਮੇਰੇ ਗੁਰੂ ਕਹਿੰਦੇ ਕੀ ਨੇ, ਜੋ ਮੈਂ ਕੀਰਤਨ ਸੁਣਿਆ, ਤਿੰਨ ਦਿਨ ਕਥਾ ਸੁਣੀ ਹੈ, ਉਸ ਵਿੱਚੋਂ ਸਿੱਖਿਆ ਕੀ ਹੈ। ਸਿੱਖਿਆ ਸੁਣਨ ਦੇ ਨਾਲ ਮਤ ਵਿੱਚੋਂ ਗਿਆਨ ਪੈਦਾ ਹੋਏਗਾ, ਨਿਮਰਤਾ ਬਣੇਗੀ, ਵੈਰਾਗ ਪੈਦਾ ਹੋਏਗਾ। ਜਦੋਂ ਗਿਆਨ ਅੰਦਰ ਪ੍ਰਾਪਤ ਹੋਇਆ ਉਹ ਗਿਆਨ ਗੁਰੂ ਤੋਂ ਮਿਲੇਗਾ, ਜਿਵੇਂ ਗੁਰੂ ਨੇ ਦੱਸਿਆ ਉਵੇਂ ਜੀਵਨ ਜਿਉਂ ਕੇ ਦੇਖਿਆ। ਉਸ ਦੇ ਨਾਲ ਗੁਰੂ ਦੇ ਗੁਣਾਂ ਦਾ ਪਤਾ ਲੱਗਿਆ। ਜੇ ਸਾਡੀ ਮਾਂ ਦਾ ਆਪਣਾ ਸੁਭਾਅ ਹੈ ਨਾ, ਗੁਰੂ ਦਾ ਵੀ ਆਪਣਾ ਸੁਭਾਅ ਹੈ। ਜੇ ਕਿਸੇ ਨੂੰ ਖੁਸ਼ ਕਰਨਾ ਹੋਵੇ ਨਾ, ਇੱਕੋ ਹੀ ਤਰੀਕਾ ਹੁੰਦਾ ਹੈ, ਪਹਿਲਾਂ ਉਹਦਾ ਸੁਭਾਅ ਦੇਖਿਆ ਜਾਂਦਾ ਹੈ। ਆਪਾਂ ਦੇਖਦੇ ਜਿਹੜੇ ਸਿਆਣੇ ਬੱਚੇ ਨੇ ਨਾ, ਉਹ ਇੱਕ ਦੂਸਰੇ ਨੂੰ ਕਹਿੰਦੇ ਨੇ ਨਹੀਂ 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 ਮੰਮੀ ਨੂੰ ਚੰਗਾ ਨਹੀਂ ਲੱਗੇਗਾ, ਇੰਝ ਨਹੀਂ ਕਰਨਾ, ਨਹੀਂ ਨਹੀਂ ਇੰਝ ਨਹੀਂ ਕਰਨਾ, ਪਾਪਾ ਨੂੰ ਚੰਗਾ ਨਹੀਂ ਲੱਗੇਗਾ। ਜਿਹੜੇ ਬੱਚੇ ਮੰਮੀ ਪਾਪਾ ਦਾ ਖਿਆਲ ਰੱਖਦੇ ਨੇ ਉਹ ਆਗਿਆਕਾਰ ਬਣਦੇ ਨੇ, ਔਰ ਜਿਹੜੇ ਆਪਣੇ ਮਾਤਾ ਪਿਤਾ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਜ਼ਿੰਦਗੀ ਵਿੱਚ ਉਹਨਾਂ ਨੂੰ ਪ੍ਰਸੰਨ ਰੱਖਦੇ ਨੇ, ਉਹਨਾਂ ਕੋਲ ਬਲੈਸਿੰਗਸ ਹੁੰਦੀ ਹੈ, ਅਸੀਸ ਹੁੰਦੀ ਹੈ ਮਾਤਾ ਪਿਤਾ ਦੀ, ਬਜ਼ੁਰਗਾਂ ਦੀ। ਅਤੇ ਕਦੀ ਸਮਾਜ ਵਿੱਚੋਂ ਪਰਖ ਲੈਣਾ, ਜਿਹਦੇ ਕੋਲ ਮਾਤਾ ਪਿਤਾ ਦੀ ਅਸੀਸ ਨਹੀਂ ਉਹਦੇ ਕੋਲ ਗੁਰੂ ਦੀ ਬਖਸ਼ਿਸ਼ ਨਹੀਂ ਹੋਏਗੀ। ਗੁਰੂ ਦੀ ਬਖਸ਼ਿਸ਼, ਮਾਤਾ ਪਿਤਾ ਦੀ ਅਸੀਸ, ਇਹਦਾ ਸੰਬੰਧ ਭਾਈ ਗੁਰਦਾਸ ਜੀ ਹੋਰਾਂ ਨੇ ਪੂਰੀ ਇੱਕ ਪੌੜੀ ਲਿਖ ਦਿੱਤੀ ਹੈ, ਮਾਂ ਪਿਓ ਪਰ ਹਰ ਸੁਣੈ ਵੇਦ। ਤੋ ਖੈਰ, ਗੁਰੂ ਦੇ ਵੀ ਆਪਣੇ ਗੁਣ ਨੇ, ਗੁਰੂ ਦੀ ਵੀ ਆਪਣੀ ਨੇਚਰ ਹੈ। ਗੁਰੂ ਨੇ ਇਹ ਨੇਚਰ ਛੁਪਾ ਕੇ ਨਹੀਂ ਰੱਖੀ, ਮਾਤਾ ਪਿਤਾ ਬਹੁਤ ਕੁਛ ਛੁਪਾ ਕੇ ਰੱਖਦੇ ਨੇ। ਗੁਰੂ ਨੇ ਕਹਿ ਦਿੱਤਾ ਰਹਿਤ ਪਿਆਰੀ ਮੁਝ ਕੋ, ਗੁਰਸਿੱਖਾ ਨਿਤਨੇਮ ਕਰਨਾ, ਗੁਰੂ ਵਾਲੇ ਬਣਨਾ, ਗੁਰੂ ਦੀਆਂ ਦਿੱਤੀਆਂ ਦਾਤਾਂ, ਗੁਰਮਤ, ਗੁਰਬਾਣੀ, ਗੁਰਸਿੱਖੀ ਨਾਲ ਜੁੜਨਾ। ਗੁਰੂ ਕਹਿੰਦੇ ਮੈਨੂੰ ਆਹ ਚੰਗਾ ਲੱਗਦਾ, ਤੂੰ ਨਹੀਂ। ਆਪਾਂ ਜਦੋਂ ਕਿਸੇ ਨਾਲ ਪਿਆਰ ਕਰਦੇ ਹਾਂ ਨਾ, ਬੰਦਾ ਨਹੀਂ ਚੰਗਾ ਲੱਗਦਾ, ਬੰਦੇ ਦੇ ਗੁਣ ਚੰਗੇ ਲੱਗਦੇ ਨੇ। ਉਹੀ ਬੰਦਾ ਜਦੋਂ ਔਗਣ ਵਰਤਣ ਲੱਗ ਜਾਵੇ ਬੁਰਾ ਲੱਗਦਾ ਹੈ। ਅਸੀਂ ਜਿਸ ਨਾਲ ਜੁੜਦੇ ਹਾਂ ਉਸੇ ਨਾਲ ਟੁੱਟਦੇ ਹਾਂ, ਕਦੋਂ? ਜਦੋਂ ਉਹ ਗੁਣਾਂ ਦੀ ਬਜਾਏ ਔਗਣ ਆ ਜਾਂਦੇ ਨੇ। ਤੋ ਖੈਰ, ਜਦੋਂ ਗੁਰੂ ਦੇ ਗੁਣਾਂ ਦੀ ਸੋਝੀ ਪਵੇਗੀ ਫਿਰ ਵਾਹਿਗੁਰੂ ਦੇ ਗੁਣ ਸੁਣਨ ਲੱਗੇਗਾ। ਮੇਰਾ ਵਾਹਿਗੁਰੂ ਕਿਉਂ ਜਾਇਆ, ਸਾਡੇ ਅੰਦਰ ਬੈਠਾ ਹੈ, ਉਹਦਾ ਵੀ ਇੱਕ ਸੁਭਾਅ ਹੈ। ਮੈਂ ਇੱਕ ਸਵਾਲ ਤੁਹਾਡੇ ਸਾਹਮਣੇ ਰੱਖਾਂਗਾ, ਸਿਰ ਹਿਲਾ ਕੇ ਤੁਸੀਂ ਯੈਸ ਔਰ ਨੋ ਦਾ ਜਵਾਬ ਦੇਣਾ, ਔਰ ਤਕਰੀਬਨ ਬੜਾ ਸੌਖਾ ਜਿਹਾ ਹੈ। ਯੈਸ ਔਰ ਨੋ, ਜਦੋਂ ਅਸੀਂ ਯੈਸ ਕਹਿੰਦੇ ਹਾਂ ਤਾਂ ਉੱਪਰ ਹੇਠਾਂ ਸਿਰ ਰੋਟੇਟ ਹੁੰਦਾ, ਨੋ ਕਹਿੰਦੇ ਹਾਂ ਤਾਂ ਇਸ ਤਰ੍ਹਾਂ ਰੋਟੇਟ ਹੁੰਦਾ। ਅੰਮ੍ਰਿਤ ਵੇਲੇ ਸੌਣਾ, ਅੰਮ੍ਰਿਤ ਵੇਲੇ ਜਾਗਣਾ। ਸਵੇਰ ਵੇਲੇ ਨੀਂਦ ਦਾ ਆਨੰਦ ਮਾਨਣਾ, ਸਵੇਰ ਵੇਲੇ ਨਿਤਨੇਮ ਦਾ ਆਨੰਦ ਮਾਨਣਾ, ਦੋਨਾਂ ਵਿੱਚੋਂ ਰੱਬ ਨੂੰ ਕਿਹੜਾ ਚੰਗਾ ਲੱਗਦਾ, ਆਪਣੇ ਅੰਦਰੋਂ ਪੁੱਛ ਕੇ ਦੇਖਿਓ। ਰੱਬ ਅੰਦਰ ਬੈਠਾ ਹੈ। ਜਦੋਂ ਅਸੀਂ ਸੌਂਦੇ ਹਾਂ, ਨਿਤਨੇਮ ਨਹੀਂ ਕਰਦੇ, ਅੰਦਰ ਬੈਠੇ ਹੋਏ ਰੱਬ ਨੂੰ ਚੰਗਾ ਲੱਗਦਾ ਹੋਵੇਗਾ? ਜਦੋਂ ਅਸੀਂ ਨਿਤਨੇਮ ਕਰਦੇ ਹਾਂ, ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ, ਉਸ ਵੇਲੇ ਰੱਬ ਨੂੰ ਚੰਗਾ ਲੱਗਦਾ ਹੈ? ਕਿਤੋਂ ਪੜ੍ਹਨ ਦੀ ਲੋੜ ਨਹੀਂ, ਕਿਤੋਂ ਸਿੱਖਣ ਦੀ ਲੋੜ ਨਹੀਂ, ਅੰਦਰੋਂ ਜਵਾਬ ਮਿਲੇਗਾ, ਬਸ ਆਹੀ ਤਾਂ ਸਿੱਖ ਦੀ ਜ਼ਿੰਦਗੀ ਹੈ। ਕਿ ਹਉਮੈ ਵਿੱਚ ਵਿਚਰਨਾ, ਹਉਮੈ ਈਗੋ ਵਾਲਾ ਜੀਵਨ ਰੱਖਣਾ ਰੱਬ ਨੂੰ ਚੰਗਾ ਲੱਗਦਾ ਹੈ? ਮੈਂ ਤਾਂ ਆਮ ਤੌਰ 'ਤੇ ਬੱਚਿਆਂ ਦੇ ਸੈਸ਼ਨ ਵਿੱਚ ਇੱਕੋ ਹੀ ਬਾਤ ਪੁੱਛਦਾ, ਬੇਟਾ ਜਦੋਂ ਅਸੀਂ ਐਂਗਰੀ ਹੁੰਦੇ ਹਾਂ ਮਾਂ ਨੂੰ ਚੰਗੇ ਲੱਗਦੇ, ਪਿਤਾ ਨੂੰ ਚੰਗੇ ਲੱਗਦੇ, ਭੈਣ ਭਰਾਵਾਂ ਨੂੰ ਚੰਗੇ ਲੱਗਦੇ? ਜੇ ਐਂਗਰੀ ਮਨੁੱਖ ਆਪਣੇ ਸੰਸਾਰ ਨੂੰ ਚੰਗਾ ਨਹੀਂ ਲੱਗਦਾ ਤਾਂ ਰੱਬ ਨੂੰ ਕਿੱਥੇ ਚੰਗਾ ਲੱਗਦਾ ਹੋਵੇ? ਤੋ ਖੈਰ, ਵਾਹਿਗੁਰੂ ਦੇ ਗੁਣ ਸੁਣ ਸੁਣ ਕੇ ਵਾਹਿਗੁਰੂ ਦੇ ਨਾਲ ਫਿਰ ਪਿਆਰ ਬਣ ਜਾਂਦਾ ਹੈ, ਅਤੇ ਜਿਸ ਨਾਲ ਪਿਆਰ ਹੋਵੇ ਨਾ ਉਹਦੇ ਵੱਲ ਧਿਆਨ ਰਹਿੰਦਾ ਹੈ। ਬੜਾ ਸੌਖਾ ਜਿਹਾ ਤਰੀਕਾ ਹੈ। ਅਸੀਂ ਕਹਿੰਦੇ ਹਾਂ ਰੱਬ ਨਾਲ, ਰੱਬ ਵੱਲ ਧਿਆਨ ਨਹੀਂ ਜੁੜਦਾ, ਬਸ ਇੱਕ ਗੱਲ ਸੁਣ ਲੈਣੀ, ਰੱਬ ਨਾਲ ਪਿਆਰ ਨਹੀਂ ਹੈ। ਅਸੀਂ ਕਹਿੰਦੇ ਹਾਂ ਬਾਣੀ ਪੜ੍ਹਦੇ ਹਾਂ ਮਨ ਲੱਗਦਾ ਨਹੀਂ, ਅਕਸਰ ਇਹਦਾ ਜਵਾਬ ਦਿੱਤਾ ਜਾਂਦਾ ਤੂੰ ਇੰਝ ਕਰ ਲਈ ਤੇਰਾ ਮਨ ਜੁੜ ਜਾਏਗਾ, ਇੰਝ ਕਰ ਲਈ ਤੇਰਾ ਧਿਆਨ ਜੁੜ ਜਾਏਗਾ। ਮੈਂ ਤਾਂ ਅਕਸਰ ਇਹਦਾ ਜਵਾਬ ਇਹ ਦਿੰਦਾ, ਜੇ ਕੋਈ ਕਹਿੰਦਾ ਬਾਣੀ ਪੜ੍ਹਦਿਆਂ ਮੇਰਾ ਧਿਆਨ ਜੁੜਦਾ ਨਹੀਂ ਮੈਂ ਕੀ ਕਰਾਂ, ਪੁੱਛਿਆ ਜਾਂਦਾ ਫਿਰ ਫਿਲਮ ਦੇਖਦਿਆਂ ਤੇਰਾ ਧਿਆਨ ਖਿੰਡਦਾ ਕਿਉਂ ਨਹੀਂ ਹੈ? ਸਿੱਧੀ ਜੀ ਬਾਤ ਹੈ, ਫਿਲਮ ਨਾਲ ਪਿਆਰ ਹੈ, ਫਿਲਮ ਨਾਲ ਮਨ ਜੁੜਦਾ ਹੈ। ਜੇ ਗੁਰਬਾਣੀ ਨਾਲ ਪਿਆਰ ਬਣ ਗਿਆ, ਗੁਰਬਾਣੀ ਨਾਲ ਮਨ ਜੁੜ ਜਾਏਗਾ, ਧਿਆਨ ਉੱਧਰ ਜਾਂਦਾ ਹੈ ਜਿੱਧਰ ਪਿਆਰ ਹੁੰਦਾ ਹੈ, ਅਤੇ ਜਦੋਂ ਰੱਬ ਵੱਲ ਧਿਆਨ ਜਾਏਗਾ ਫਿਰ ਆਪਣੇ ਗੁਰੂ 'ਤੇ ਭਰੋਸਾ ਆ ਜਾਏਗਾ। ਜਿਸ ਵੇਲੇ ਗੁਰੂ 'ਤੇ ਭਰੋਸਾ ਆ ਗਿਆ ਉਸ ਵੇਲੇ ਫਿਰ ਅਰਦਾਸ ਪਤਾ ਕੀ ਕਰਦਾ, ਗੁਰੂ ਗ੍ਰੰਥ ਸਾਹਿਬ ਅੰਦਰ ਸਭ ਤੋਂ ਪਹਿਲੀ ਅਰਦਾਸ ਆਈ ਹੈ, ਪੰਜਵੀਂ ਅਤੇ ਛੇਵੀਂ ਪੌੜੀ ਅਰਦਾਸ ਦੀ, ਵਾਹਿਗੁਰੂ ਜਪਜੀ ਸਾਹਿਬ ਦੀ, ਸ੍ਰੀ ਜਪਜੀ ਸਾਹਿਬ ਜੀ ਦੀ ਪੰਜਵੀਂ ਅਤੇ ਛੇਵੀਂ ਪੌੜੀ ਦੀ ਆਖਰੀ ਪੰਕਤੀ ਗੁਰੂ ਗ੍ਰੰਥ ਸਾਹਿਬ ਅੰਦਰ ਆਈ ਪਹਿਲੀ ਅਰਦਾਸ ਹੈ, ਉਹ ਹੈ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਗੁਰਾ, ਹੇ ਗੁਰੂ ਜੀ, ਹੇ ਸਤਿਗੁਰੂ ਜੀ, ਮੈਨੂੰ ਇਹ ਤਾਂ ਪਤਾ ਹੈ ਕਿ ਰੱਬ ਦਾਤਾਂ ਦੇਣ ਵਾਲਾ ਹੈ, ਮੈਨੂੰ ਇਹ ਵੀ ਪਤਾ ਹੈ ਕਿ ਰੱਬ ਨੇ ਸਾਰੀਆਂ ਦਾਤਾਂ ਸਾਨੂੰ ਦਿੱਤੀਆਂ ਹੋਈਆਂ ਨੇ, ਮੈਨੂੰ ਇਹ ਵੀ ਪਤਾ ਕਿ ਮੇਰੇ ਕੋਲ ਸਭ ਕੁਛ ਰੱਬ ਦੀਆਂ ਦਾਤਾਂ ਨੇ, ਪਰ ਮੈਂ ਭੁੱਲ ਜਾਂਦਾ, ਇਹ ਭੁੱਲਾਂ ਨਾ ਆਹ ਅਰਦਾਸ ਕੀਤੀ ਗਈ ਹੈ, ਸੋ ਮੈਂ ਵਿਸਰ ਨਾ ਜਾਈ। ਸਭ ਤੋਂ ਪਹਿਲੀ ਅਰਦਾਸ, ਜੇ ਅਸੀਂ ਰੱਬ ਨਾਲ ਅੰਦਰ ਬੈਠੇ ਹੋਏ ਰੱਬ ਨਾਲ ਪਿਆਰ ਕਰਦੇ ਹਾਂ, ਜੇ ਸਾਡਾ ਪਿਆਰ ਰੱਬ ਦੇ ਨਾਲ ਸੱਚਾ ਪਿਆਰ ਹੈ, ਫਿਰ ਗੁਰੂ ਕੋਲ ਆਹੀ ਮੰਗੇਗਾ, ਹੇ ਸਤਿਗੁਰੂ ਸੱਚੇ ਪਾਤਸ਼ਾਹ, ਮੈਂ ਅੰਦਰ ਬੈਠੇ ਹੋਏ ਵਾਹਿਗੁਰੂ ਨੂੰ ਭੁੱਲਾਂ ਨਾ। ਮੈਂ ਅੱਜ ਦਿਨ ਵੇਲੇ ਸਤਿਕਾਰਯੋਗ ਮਾਵਾਂ ਦੇ ਇਸਤਰੀ ਸਤਸੰਗ ਸਭਾ ਦੇ ਦੀਵਾਨ ਵਿੱਚ ਇੱਕ ਬੇਨਤੀ ਕੀਤੀ ਸੀ, ਤੁਹਾਡੇ ਨਾਲ ਵੀ ਸਾਂਝੀ ਕਰ ਲਵਾਂ। ਕਈ ਵਾਰੀ ਅਸੀਂ ਕਲਚਰ ਤੋਂ ਪਿੱਛੇ ਤੋਂ ਪੀੜ੍ਹੀ ਦਰ ਪੀੜ੍ਹੀ ਕੁਛ ਸੁਣਦੇ ਆ ਰਹੇ ਹਾਂ, ਜੋ ਸੁਣ ਰਹੇ ਹਾਂ ਅੰਦਰ ਇੰਸਟਾਲ ਹੋ ਜਾਂਦਾ, ਫੀਡ ਹੋ ਜਾਂਦਾ, ਸਾਡੀ ਥੋਟ ਬਣ ਜਾਂਦੀ ਹੈ। ਬਹੁਤ ਕੁਛ ਐਸਾ ਜਿਹੜਾ ਇੰਝ ਕਹਿ ਲਓ ਅਸੀਂ ਸੋਫਟਵੇਅਰ ਇੰਸਟਾਲ ਕਰਦੇ ਹਾਂ ਨਾ, ਅਤੇ ਵਾਇਰਸ ਵੀ ਆ ਜਾਂਦਾ ਹੈ, ਕੋਈ ਤੁਸੀਂ ਡਾਊਨਲੋਡ ਕੀਤਾ ਇੰਟਰਨੈਟ ਤੋਂ, ਵਾਇਰਸ ਵੀ ਆ ਗਿਆ। ਇਸੇ ਪ੍ਰਕਾਰ ਬਹੁਤ ਕੁਛ ਕਲਚਰ 'ਚੋਂ ਸਾਡੇ ਅੰਦਰ ਵਾਇਰਸ ਆ ਚੁੱਕਿਆ, ਉਹਦੇ ਨਾਲ ਸਾਡੀ ਥੋਟ ਹੈਂਗ ਹੋ ਗਈ ਹੈ। ਇੱਕ ਸ਼ਬਦ ਅਸੀਂ ਬੜੇ ਚਿਰਾਂ ਤੋਂ ਸੁਣਦੇ ਆ ਰਹੇ ਹਾਂ, ਕਹਿੰਦੇ ਜੀ ਉੱਪਰ ਵਾਲਾ ਤਾਂ ਜਾਣਦਾ ਹੀ ਹੈ, ਦੂਰ ਕਰ ਲਿਆ ਆਪਣੇ ਆਪ ਨੂੰ ਰੱਬ ਤੋਂ, ਰੱਬ ਟੈਰਸ 'ਤੇ ਰਹਿ ਰਿਹਾ, ਅਸੀਂ ਥੱਲੇ ਰਹਿ ਰਹੇ ਹਾਂ, ਉੱਪਰ ਵਾਲਾ ਤਾਂ ਜਾਣਦਾ ਹੀ, ਜਾਂ ਤਾਂ ਉਹ ਫਸਟ ਫਲੋਰ 'ਤੇ ਰਹਿੰਦਾ ਹੋਵੇਗਾ ਜਾਂ ਫਿਰ ਟੋਪ ਫਲੋਰ 'ਤੇ ਰਹਿੰਦਾ। ਇਹ ਪੱਕਾ ਹੀ ਹੈ ਕਿ ਅਸੀਂ ਇਸ ਸ਼ਬਦ ਤੋਂ ਇੱਕ ਭਾਵਨਾ ਬਣਾ ਲਈ, ਉਹ ਕਿਤੇ ਹੋਰ ਰਹਿੰਦਾ, ਅਸੀਂ ਕਿਤੇ ਹੋਰ ਹਾਂ, ਬਸ ਆਹ ਇੱਕ ਗਲਤ ਫੀਡ ਹੋ ਗਿਆ। ਜੇ ਸਾਡੇ ਕੰਨਾਂ ਵਿੱਚ ਬਚਪਨ ਤੋਂ ਇਹ ਗੱਲ ਪੈਂਦੀ ਕਿ ਅੰਦਰ ਵਾਲਾ ਤਾਂ ਜਾਣਦਾ ਹੀ ਹੈ, ਕਿਉਂ ਦੂਰੀ ਹੁੰਦੀ? ਦੇਖੋ ਜੀ, ਅਰਦਾਸ ਤਾਂ ਕੀਤੀ ਹੈ, ਪਤਾ ਨਹੀਂ ਰੱਬ ਕਦੋਂ ਸੁਣੇਗਾ, ਦੂਰ ਹੈ ਨਾ ਉਹ, ਇਸ ਲਈ ਇਹ ਭਾਵਨਾ ਬਣ ਗਈ। ਨਹੀਂ, ਬਣਨਾ ਚਾਹੀਦਾ ਸੀ ਉਹ ਮੇਰੇ ਅੰਦਰ ਬੈਠਾ। ਸੱਚ ਹੈ, ਜਿਤਨਾ ਚਿਰ ਅੰਦਰ ਬੈਠਾ ਜ਼ਿੰਦਗੀ ਚੱਲਦੀ, ਉਤਨਾ ਚਿਰ ਹੈ ਉਹ ਦਾਤਾਂ ਦੇਣ ਵਾਲਾ, ਮੈਨੂੰ ਉਹ ਭੁੱਲੇ ਨਾ। ਗੁਰੂ ਪਾਤਸ਼ਾਹ ਅੱਗੇ ਕਹਿ ਰਹੇ ਨੇ, ਪਿਆਰਿਓ, ਤੀਰਥਾਂ ਦੇ ਇਸ਼ਨਾਨ ਕਰਕੇ ਜਾਂ ਜਿਤਨੇ ਵੀ ਧਰਮ ਦੇ ਕਰਮ ਕਰਦੇ ਹਾਂ, ਇੱਕ ਸ਼ਬਦ ਆਉਂਦਾ ਐਂਪਟੀ ਰਿਚੁਅਲਸ, ਫੋਕੇ ਰਸਮੋ ਰਿਵਾਜ਼, ਉਹ ਕਰਮ ਜਿਹੜਾ ਕਰਮ ਕੀਤੇ ਆ ਜ਼ਿੰਦਗੀ ਬਦਲੇ ਨਾ, ਉਹ ਖਾਲੀ ਹੈ, ਐਂਪਟੀ ਹੈ। ਅਸੀਂ ਨਿੱਤ ਮੱਥਾ ਟੇਕਿਆ, ਜੀਵਨ ਬਦਲਿਆ ਕਿਉਂ ਨਹੀਂ? ਮੱਥਾ ਟੇਕਣਾ ਨਿਮਰਤਾ ਦਾ ਪ੍ਰਤੀਕ ਹੈ, ਜਿਹੜਾ ਸਿਰ ਉੱਚਾ ਰਹਿੰਦਾ ਹੈ ਉਹ ਸਿਰ ਧਰਤੀ ਦੇ ਨਾਲ ਲਾ ਦੇਣਾ। ਮੱਥਾ ਟੇਕਣ ਦਾ ਕੰਸੈਪਟ ਸਮਝਿਆ ਨਹੀਂ, ਜੀਵਨ ਬਦਲਿਆ ਨਹੀਂ। ਆਪ ਜੀ ਨੌਕਰੀ ਕਰਨ ਜਾਂਦੇ ਹੋ, ਆਪਣੇ ਬੌਸ ਨੂੰ, ਮੈਨੇਜਮੈਂਟ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਜਾਂਦੀ ਜਾਂ ਸਲਾਮ ਕੀਤੀ ਜਾਂਦੀ, ਗੁੱਡ ਮਾਰਨਿੰਗ ਕਿਹਾ ਜਾਂਦਾ, ਕਿਸ ਲਈ? ਕਿ ਮੈਂ ਸਰੈਂਡਰ ਕਰ ਦਿੱਤਾ ਤੈਨੂੰ, ਅੱਜ ਮੈਂ ਆਇਆ ਇਸ ਆਫਿਸ ਵਿੱਚ 8 ਘੰਟਿਆਂ ਲਈ, ਮੈਂ ਸਰੈਂਡਰ ਹੋ ਗਿਆ, ਹੁਣ ਜੋ ਕੰਮ ਉੱਥੇ ਆਫਿਸ ਦਾ ਹੋਏਗਾ ਉਹ ਮੈਂ ਕਰਾਂਗਾ, ਮਨ ਲਾ ਕੇ ਕਰਾਂਗਾ। ਮੱਥਾ ਟੇਕਣ ਦੇ ਅਰਥ ਨੇ, ਹੇ ਸਤਿਗੁਰੂ ਜੀ, ਮੈਂ ਸਰੈਂਡਰ ਹੋ ਗਿਆ ਤੁਹਾਨੂੰ, ਜੋ ਤੁਸੀਂ ਕਹੋਗੇ ਮੈਂ ਮੰਨਾਂਗਾ। ਆਸਾ ਜੀ ਦੀ ਵਾਰ ਵਿੱਚ ਇੱਕ ਸਵਾਲ ਕੀਤਾ ਸਤਿਗੁਰਾਂ ਨੇ, ਸੀਸ ਨਿਵਾਇਆ ਕਿਆ ਥੀਐ, ਇਹਦੇ ਅਰਥ ਨੇ ਕੀ ਹੋ ਗਿਆ ਜੇ ਤੂੰ ਮੱਥਾ ਟੇਕ ਲਿਆ, ਕੀ ਹੋ ਗਿਆ ਜੇ ਤੂੰ ਸਿਰ ਨਿਵਾ ਲਿਆ, ਹਿਰਦੇ ਕੁਸੁੱਧੇ ਜਾਹੇ, ਤੇਰਾ ਹਿਰਦਾ ਤੇ ਖਾਲੀ ਜਾ ਰਿਹਾ, ਜਪੋ ਸਤਨਾਮ। ਆਪਣੇ ਹਿਰਦੇ ਵਿੱਚ ਕੀ ਹੈ, ਝਾਤੀ ਮਾਰ ਲੈਣੀ, ਮੈਂ ਆਪਣੀ ਬਾਤ ਦੱਸ ਦੇਵਾਂ, ਹਿਰਦੇ ਦੇ ਅੰਦਰ ਕ੍ਰੋਧ ਵੀ ਬੈਠਾ ਹੈ, ਜਦੋਂ ਕੋਈ ਸਾਹਮਣੇ ਮਿਸਬਿਹੇਵ ਕਰਦਾ ਹੈ ਅੰਦਰ ਅੱਗ ਲੱਗ ਜਾਂਦੀ ਹੈ, ਅੰਦਰ ਨਫ਼ਰਤ ਵੀ ਬੈਠੀ ਹੈ, ਜਦੋਂ ਕੋਈ ਮਿਸਬਿਹੇਵ ਕਰਦਾ ਹੈ ਉਸ ਵੇਲੇ ਅੰਦਰ ਨਫ਼ਰਤ ਦੀ ਅੱਗ ਬਣ ਜਾਂਦੀ ਹੈ। ਇੱਥੇ ਆ ਕੇ ਮੇਰੇ ਗੁਰੂ ਤੋਂ ਪੇਸ਼ੈਂਸ ਦੀ ਦਾਤ ਲੈਣੀ ਸੀ, ਸਹਿਣਸ਼ੀਲਤਾ, ਇੱਥੇ ਆ ਕੇ ਪਿਆਰ ਦੀ ਦਾਤ ਹਿਰਦੇ ਵਿੱਚ ਪਾਉਣੀ ਸੀ। ਮੱਥਾ ਟੇਕਿਆ ਹੈ, ਉਹ ਪਿਆਰ ਅੰਦਰ ਪਿਆ ਨਹੀਂ, ਨਫ਼ਰਤ ਮਰੀ ਨਹੀਂ, ਕੰਟਰੋਲ ਨਹੀਂ ਹੋਈ, ਪੇਸ਼ੈਂਸ ਮਿਲੇ ਨਹੀਂ, ਐਂਗਰ ਕੰਟਰੋਲ ਨਹੀਂ ਹੋਇਆ, ਕ੍ਰੋਧ ਵਸ ਵਿੱਚ ਨਹੀਂ ਆਇਆ, ਹਿਰਦਾ ਤਾਂ ਖਾਲੀ ਚਲਿਆ ਗਿਆ। ਗੁਰੂ ਕਹਿੰਦੇ ਸੀਸ ਨਿਵਾਇਆ ਕਿਆ ਥੀ ਆਵੇ, ਕੀ ਮਿਲਿਆ, ਸੋਚਿਆ, ਗੁਰਬਾਣੀ ਅੰਦਰ ਬੜੇ ਐਸੇ ਸਵਾਲ ਨੇ ਜੇ ਅਸੀਂ ਅਰਥਾਂ ਸਮੇਤ ਪੜ੍ਹੀਏ। ਇੱਕ ਥਾਂ 'ਤੇ ਪੰਕਤੀ ਹੈ, ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਸੋਈ। ਵੀ ਕੀ ਪੜ੍ਹਿਆ ਦੱਸ, ਕੀ ਤੈਨੂੰ ਹਾਲੇ ਪੇਸ਼ੈਂਸ ਨਹੀਂ ਮਿਲੇ? ਤੂੰ ਦੁੱਖਾਂ ਵਿੱਚ ਆ ਕੇ ਘਬਰਾ ਜਾਂਦਾ, ਤੇਰੇ ਕੋਲ ਅਡੋਲਤਾ ਨਹੀਂ। ਤੇਰੀ ਨਿੰਦਾ ਹੋਣ ਲੱਗ ਜਾਵੇ, ਤੂੰ ਸੋਚਦਾ ਮੈਂ ਇਹਨੂੰ ਸਬਕ ਸਿਖਾਵਾਂਗਾ। ਇਹ ਗੱਲ ਕਦੀ ਹੋਰ ਖਿਆਲ ਕਰਿਓ, ਕੋਈ ਮਨੁੱਖ ਕਿਸੇ ਨੂੰ ਕਵੇ ਨਾ, ਤੇਰੀ ਬੜੀ ਵਡਿਆਈ ਕਰਦਾ ਸੀ। ਅੱਛਾ, ਕੀ ਕਹਿੰਦਾ ਸੀ ਉਹ? ਇਸ ਤਰ੍ਹਾਂ ਕਹਿੰਦਾ ਸੀ, ਚਾਰ ਪੰਜ ਵਾਰੀ ਪੁੱਛਿਆ ਜਾਂਦਾ, ਕਿੱਥੇ ਸੀ ਪਹਿਲਾਂ, ਗੱਲ ਕੀ ਚੱਲਦੀ ਸੀ, ਕਿਵੇਂ ਕਿਹਾ ਸੀ? ਉਹਨੇ ਪੂਰਾ ਉਸਨੂੰ ਜਸਟੀਫਾਈ ਕਰੇਗਾ, ਦੇਖੇਗਾ ਕਿਹਾ ਕਿ ਨਹੀਂ ਕਿਹਾ। ਜੇ ਕਿਤੇ ਕਹਿ ਦੇ ਨਾ ਤੇਰੇ ਬਾਰੇ ਬੁਰਾ, ਬਹੁਤ ਬੁਰਾ ਬੋਲ ਰਿਹਾ ਸੀ ਉਹ, ਬਸ ਫਿਰ ਨਹੀਂ ਪੁੱਛੇਗਾ ਕੀ ਬੋਲਿਆ। ਕੋਈ ਨਹੀਂ, ਮੈਨੂੰ ਪਤਾ ਉਹਨੇ ਜੋ ਬੋਲਣਾ ਸੀ, ਅੰਦਰ ਅੱਗ ਲਾ ਗਈ, ਬਿਲਕੁਲ ਹੀ ਨਹੀਂ, ਉਸ 'ਤੇ ਭਰੋਸਾ ਕਰ ਲਏਗਾ। ਚੰਗੇ ਕੰਮ 'ਤੇ ਉਤਨਾ ਭਰੋਸਾ ਕਰੇ ਨਾ ਕਰੇ, ਬੁਰੀ ਬਾਤ 'ਤੇ ਯਕਦਮ ਭਰੋਸਾ ਕਰ ਲਏਗਾ। ਕਾਰਨ ਪੇਸ਼ੈਂਸ ਨਹੀਂ ਹੈ, ਸਹਿਜ ਨਹੀਂ ਹੈ, ਅਡੋਲਤਾ ਨਹੀਂ ਹੈ। ਗੁਰਬਾਣੀ ਨੇ ਸਵਾਲ ਕੀਤਾ, ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋ। ਬਈ ਤੂੰ ਤੀਰਥ ਇਸ਼ਨਾਨ ਕੀਤੇ, ਧਰਮ ਦੇ ਕਰਮ ਕੀਤੇ, ਕੀ ਮੋਰਲ ਹਾਈ ਕਰੈਕਟਰ ਮਿਲ ਗਿਆ? ਕੀ ਰੱਬ ਦੀ ਵਿਲਿੰਗ ਅਨੁਸਾਰ ਤੈਨੂੰ ਚੱਲਣ ਦੀ ਯੋਗਤਾ ਆ ਗਈ? ਇੱਕ ਸ਼ਬਦ ਇਸ ਨੂੰ ਵੀ ਸਮਝਣਾ, ਕਿਹਾ ਜਾਂਦਾ ਨਾ ਰੱਬ ਦੀ ਇੱਛਾ ਅਨੁਸਾਰ ਚੱਲਣਾ। ਕੀ ਪਤਾ ਲੱਗੇ ਰੱਬ ਦੀ ਵਿਲਿੰਗ ਕੀ ਹੈ, ਉਹਨੂੰ ਕੀ ਚੰਗਾ ਲੱਗਦਾ? ਬਸ ਇਹ ਵੀ ਉਸੇ ਤਰ੍ਹਾਂ ਪਰਖ ਲੈਣਾ, ਜੇ ਮਾਤਾ ਪਿਤਾ ਨੂੰ, ਭੈਣ ਭਰਾਵਾਂ ਨੂੰ ਐਂਗਰ ਚੰਗਾ ਨਹੀਂ ਲੱਗਦਾ ਤਾਂ ਰੱਬ ਨੂੰ ਵੀ ਚੰਗਾ ਨਹੀਂ ਲੱਗਦਾ। ਜੇ ਪੇਸ਼ੈਂਸ, ਸਹਿਣਸ਼ੀਲਤਾ, ਟੋਲਰੈਂਸ ਸਾਡੇ ਪਰਿਵਾਰ ਨੂੰ ਚੰਗੀ ਲੱਗਦੀ, ਦੁਨੀਆਂ ਨੂੰ ਚੰਗੀ ਲੱਗਦੀ, ਤਾਂ ਰੱਬ ਨੂੰ ਵੀ ਚੰਗੀ ਲੱਗਦੀ। ਧਰਮ ਦੇ ਕਰਮ ਤਾਂ ਬੜੇ ਕੀਤੇ ਪਰ ਜੀਵਨ ਬਦਲਿਆ ਨਾ, ਇਸ ਲਈ ਰੋਜ਼ਾਨਾ ਅਭਿਆਸ ਕਰਨਾ ਹੈ। ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਰਤ ਰਹੇ ਹਾਂ। ਅਗਰ ਇਹ ਅੰਮ੍ਰਿਤ ਵੇਲੇ ਉੱਠ ਕੇ ਕੀਤਾ ਜਾਵੇ, ਸਵੇਰ ਵੇਲੇ, ਕੱਲ੍ਹ ਵੀ ਆਪਾਂ ਵਿਚਾਰਿਆ ਸੀ, ਹੇ ਵਾਹਿਗੁਰੂ ਤੂੰ ਮੈਨੂੰ ਬਹੁਤ ਦਿੱਤਾ ਹੈ, ਤੇਰਾ ਸ਼ੁਕਰ ਹੈ ਵਾਹਿਗੁਰੂ ਤੂੰ ਮੈਨੂੰ ਦਿੱਤਾ, ਜਿਤਨਾ ਮੈਂ ਉਤਨੇ ਯੋਗਾ ਨਹੀਂ ਸੀ, ਹੇ ਵਾਹਿਗੁਰੂ ਜੀ ਤੁਸੀਂ ਮੈਨੂੰ ਜਿਤਨਾ ਦਿੱਤਾ ਮੈਂ ਤੁਹਾਡੇ ਲਈ ਕੀਤਾ ਹੀ ਕੁਛ ਨਹੀਂ। ਇਹ ਤਿੰਨ ਬਾਤਾਂ ਕਹਿਦਿਆਂ ਵਾਹਿਗੁਰੂ ਤੇਰਾ ਸ਼ੁਕਰ ਹੈ। ਅਸੀਂ ਪੁੱਛਦੇ ਰਹੇ ਜੀ, ਬੈਠਣਾ ਕਿਵੇਂ ਹੈ ਜੀ, ਚੌਂਕੜਾ ਕਿਵੇਂ ਮਾਰਨਾ, ਧਿਆਨ ਕਿੱਥੇ ਰੱਖਣਾ, ਖਿਮਾ ਕਰਨੀ, ਗੱਲ 'ਤੇ ਫੀਲਿੰਗ 'ਤੇ ਖੜੀ ਹੈ। ਸਾਨੂੰ ਕਿਸੇ ਨੇ ਕਿਹਾ ਇਹਨੂੰ ਲੰਬਾ ਕਰੋ ਜੀ, ਵਾਹ ਸ਼ਬਦ ਨੂੰ ਲੰਬਾ ਕਰੋ, ਅਸੀਂ ਲੰਬਾ ਕੀਤਾ, ਅਰਥ 'ਤੇ ਜਾਣੇ ਹੀ ਨੇ, ਦੋ ਸ਼ਬਦ ਨੇ, ਇੱਕ ਵਾਹ ਇੱਕ ਗੁਰੂ। ਕਦੋਂ ਕਹਿੰਦੇ ਹੋ ਤੁਸੀਂ ਵਾਹ? ਤੁਸੀਂ ਮੈਚ ਦੇਖ ਰਹੇ ਹੋ, ਕ੍ਰਿਕਟ ਦਾ ਮੈਚ ਚੱਲ ਰਿਹਾ, ਬੋਲਰ ਨੇ ਬੋਲਿੰਗ ਕੀਤੀ ਹੈ, ਬੈਟਸਮੈਨ ਨੇ ਹਿੱਟ ਲਾਈ ਹੈ, ਬਾਲ ਜਾ ਰਹੀ ਹੈ, ਉਹਦੇ ਪਿੱਛੇ ਪਲੇਅਰ ਭੱਜ ਰਿਹਾ। ਜਦੋਂ ਕੋਈ ਮੈਚ ਦੇਖ ਰਿਹਾ ਨਾ, ਖਿਆਲ ਕਰੇ ਉਹ ਜੱਜਮੈਂਟ ਵੀ ਕਰਦਾ ਹੈ, ਕੇਵਲ ਦੇਖਦਾ ਨਹੀਂ, ਜੱਜਮੈਂਟ ਕਰਦਾ। ਤੁਸੀਂ ਦੇਖੋਗੇ ਉਹ ਜੱਜ ਕਰਦਿਆਂ ਕਹਿੰਦਾ ਲੈ ਹੁਣ ਨਹੀਂ ਕੈਚ ਹੋਏਗੀ, ਪਰ ਉਹਨੇ ਛਾਲ ਮਾਰੀ, ਤੁਹਾਡੀ ਜੱਜਮੈਂਟ ਤੋਂ ਪਰੇ ਹੋ ਗਿਆ, ਕੀ ਹੋਇਆ, ਕੈਚ ਹੋ ਗਈ, ਕਹਿੰਦੇ ਵਾਹ। ਕਦੀ ਐਸਾ ਹੋਇਆ ਕਿ ਉਹ ਤੋਂ ਬਿਨਾਂ ਹੀ ਵਾਹ ਵਾਹ ਕਰੀ ਜਾਂਦੇ ਹੋਈਏ? ਕਦੀ ਨਹੀਂ ਹੁੰਦਾ। ਜੋ ਤੁਹਾਡੀ ਜੱਜਮੈਂਟ ਤੋਂ ਪਰੇ ਵਾਪਰ ਗਿਆ ਉਸ ਵੇਲੇ ਵਾਹ, ਦੂਸਰਾ ਜੋ ਤੁਹਾਨੂੰ ਬਹੁਤ ਚੰਗਾ ਲੱਗਿਆ, ਮਾਂ ਦੇਖਦੀ ਹੈ ਬੱਚਾ ਰਿੜਦਾ ਹੈ, ਬੜੇ ਚਿਰਾਂ ਦੀ ਉਡੀਕਦੀ ਹੈ, ਕਦੀ ਖੜਾ ਹੋਵੇ, ਜਿਸ ਦਿਨ ਪਹਿਲੀ ਵਾਰ ਬੱਚਾ ਖੜਾ ਹੁੰਦਾ ਹੈ ਨਾ, ਮਾਂ ਕਹਿੰਦੀ ਵਾਹ ਕਿੰਨਾ ਪਿਆਰਾ ਲੱਗਦਾ ਹੈ, ਬੱਚਾ ਬੋਲਣ ਨੂੰ ਕਰਦਾ ਹੈ, ਕੁਛ ਕੁਛ ਨਾ ਕੁਛ ਆਪਣੇ ਅੰਦਰੋਂ ਬੋਲਦਾ ਹੈ। ਅਤੇ ਜਿਸ ਦਿਨ ਬੋਲ ਪੈਂਦਾ ਨਾ, ਮਾਂ ਨੂੰ ਕਿਤਨਾ ਖੁਸ਼ ਹੁੰਦਾ, ਵਾਹ। ਜਦੋਂ ਤੁਹਾਡੇ ਮਨ ਨੂੰ ਖੁਸ਼ੀ ਮਿਲੀ, ਜਦੋਂ ਤੁਹਾਡਾ ਮਨ ਹੈਰਾਨ ਹੋ ਗਿਆ, ਉਸ ਵੇਲੇ ਨਿਕਲੇਗਾ ਵਾਹ। ਅਤੇ ਜਦੋਂ ਤੁਸੀਂ ਵਾਹਿਗੁਰੂ ਸ਼ਬਦ ਬੋਲਦੇ ਹੋ, ਕਿਹੜੀ ਗੱਲ ਤੋਂ ਹੈਰਾਨ ਹੋ ਕੇ ਬੋਲ ਰਹੇ ਹੋ, ਕਿਹੜੀ ਗੱਲ ਤੋਂ ਖੁਸ਼ ਹੋ ਕੇ ਬੋਲ ਰਹੇ ਹੋ, ਅਤੇ ਜਦੋਂ ਖੁਸ਼ ਹੋ ਗਏ ਫਿਰ ਬੋਲਿਆ ਨਹੀਂ ਜਾਂਦਾ, ਆਪਣੇ ਆਪ ਨਿਕਲਦਾ ਹੈ। ਯਾਦ ਕਰਕੇ ਦੇਖੋ, ਮੇਰੇ ਗੁਰੂ ਨੇ ਮਿੱਠੜੇ ਮੇਵੇ ਦਿੱਤੇ, ਬੱਚੇ ਦਿੱਤੇ ਨੇ, ਬੱਚੇ ਨੂੰ ਵੇਖ ਕੇ ਆਪਣੇ ਆਪ ਸ਼ਬਦ ਨਿਕਲੇਗਾ, ਵਾਹ ਗੁਰੂ ਤੇਰਾ ਸ਼ੁਕਰ ਹੈ। ਜੇ ਇਹ ਅਭਿਆਸ ਹੁੰਦਾ ਰਹੇ ਤਾਂ ਸਾਡਾ ਮਨ ਮਜ਼ਬੂਤ ਹੋ ਸਕਦਾ ਹੈ। ਗੁਰੂ ਦਾ ਹੁਕਮ ਹੈ ਕਿ ਇਹ ਗੁਰਸਿੱਖੋ, ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, मन तन भय अरोगा, कोट विघन लाथे प्रभ शरणा, प्रगटे भले संजोगा। ऐ गुरसिखो, सवेरे उठ के इशनान करके वाहिगुरु का शुकराना करना है, सिमरन करना है। तन अरोग हो जाएगा, कोई बीमारी नहीं रहेगी, तो मन में बीमारी भी नहीं रहेगी। मैं बेनती करा, शरीर बीमार हो जाए तो डॉक्टर दे जाने, मन बीमार ही रहिंदा। जपो सतनाम, मन अंदरों बीमार रहिंदा है। एंगर बीमारी है, ईगो बीमारी है, जितने वाइसेस ने, ईविल थॉट्स ने, ये सारिया बीमारियां ने। पर मनुख इस पासे ध्यान नहीं दे रहा। सतगुरु ने एक तरीका दिता गुरसिखा, आ तू दो कम करने ने, सुनना है, मनना है। सच्चे है, सुनिया किस लिए जाता है, ताकि जिंदगी अप्लाई किया जाए। जेड़ा अप्लाई नहीं ना होया, मनिया नहीं, वो सुनिया नहीं मनिया जाता, उसनों सुनिया ही नहीं है। अपा एक एग्जाम्पल देखते हाँ, कोई जा रहा सड़क पर, साड़ा मित्र है, असी उन्हें आवाज़ मारी, अगे लंघ गया, उन्हें साढ़े वाल नहीं ध्यान किया, असी पता की कहने, सुनिया नहीं। हो सकता तुसी पैसे लेने होने, जान के ना इधर ध्यान किया हो, तो जिन्हें जान के ध्यान नहीं किया, वह भी सुनिया ही नहीं। जे मनिया नहीं तो सुनिया नहीं। तुसी देखोगे, जे किसी ने पैसे देने, उन्हें आवाज़ मारी ना, वो दूसरे दिन पूछता, मैं आवाज़ मारी सी, कहिंदा सुनिया नहीं, आप ही नहीं सुनिया, मनिया नहीं। चार पौड़ियाँ, अठवीं, नौवीं, दसवीं, ग्यारहवीं, जपजी साहब दीयां चार पौड़ियों में बार बार शब्द आया सुनिया। बहुत बारी सुनिया, गुरबिन घोर अंधार, गुरु बिन समझ ना आवै। बहुत बारी सुनिया, सतगुर बाझों गुर नहीं कोई, निगुरे का है नौ बुरा। पर जिस वेले कोई कहिंदा गुरसिखा अमृत छक लै, कहिंदा हाले नहीं सुनिया, वो सुनिया कामयाबी नहीं है, जिहड़ा मनिया नहीं है। जपो सतनाम, इहनू तुसीं घरां च कदी सोचना। तुसीं अपने पुत्तर नू, अपनी धी नू बहुत कुछ कहिंदे होंगे, बेटा आ नहीं करीदा, ना इस तरह ना कर, गिर जाएगा, सट लगेगी। तुसीं कहिंदे गए, बच्चे ने मनिया नहीं, तुहाडे मन ते की बीतदी है भाई। मैं ऐसे भी केस देखे ने, वो गल्लां करदे ने, कहिंदे साडा बच्चा बड़ा ढीठ है, ये नहीं सुनता किसी ने, सानू नहीं चंगा लगता। जे मां की गल बच्चा ना सुने, पिता की गल चंगा ना सुने, माता पिता नू चंगा नहीं लगता, तो जेड़ा सिख गुरु की गल सुन के मने ना, गुरु नू चंगा नहीं लगता। रहत प्यारी मुझ को सिख प्यारा ना है। इस सुनन ते मनन दा एक कॉन्सैप्ट है जपजी साहब, उसनू समझ लेना। सुनिया की जाता है दो चीज़ां, जां गुण जां औगण। वैसे साड़ी मैंटैलिटी दे विच एक वीकनेस है, ये भी मैं दुपहरे बेनती की सी। असी जाने अपने फ्रेंड सर्कल विच भाईबंद दे कोल, भी चल अज भाईबंद कोले गल्लां करदे आं, बड़ा प्यार है, उसदे कोल जांदे जिहदे नाल बहुत प्यार है, ते गल्लां किहदियां करदे जिहदे नाल नफरत है, कदी परख लैणा। बैठांगे प्यार वाले कोल, गल्लां करांगे नफरत वाले दीआं, इहदा मतलब अंदरों फोकस किते खड़ा है। ये मैंटैलिटी निंदा वल नूं लै जाएगी। बीबियां हर वेले बेचारियां कम धंधे विच रहिंदियां, जदों किते वेल मिली गुआंढण बीबी नूं मिल रही है, हुण मिल रहे आ जिहदे नाल प्यार है, गल्लां किहदियां हो रहियां ने। मैनूं तां इंज लगदा, एक विद्वान सज्जन ने लिखिया, कहिंदे जे भला किते औरत नूं भैणों कह दिओ भी लै भैणे गल्लां सुणा, इक नूंह दी कोई गल नहीं करनी, सस दी नहीं करनी, दराणी दी नहीं करनी, ते जठाणी दी नहीं करनी। ते बीबी कह के फिटे मूँह, फिर गल की करिए बई। बाकी रह भी किया गल कर, जे किते भला गुरु का प्यार बन जाए, तो गुरु के प्यार विच सानू संसार नाल, अपने परिवार नाल प्यार करन दी बात आ जाए, फिर तुसीं देखोगे जिहदे नाल नफरत है ना, उहदे कोले जाके भी ये कहेगा भी तू इंज ना कर, देख मेरे भरा वल, देख सारे नाल कितना प्यार करदा है। चाहीदा तो यह सी जिहदे नाल नफरत होवे उहदे कोले जाके प्यार की गल करदे, पर जिहदे नाल प्यार है उहदे कोले नफरत वाले की बात करदे। अज फलाने बंदे ने मेरे नाल इंज कीता, ਇੰਜ ਕਹਿ ਲਓ ਕਿ ਉਹਦਾ ਵੀ ਮੂਡ ਖਰਾਬ ਕਰਕੇ ਹੀ ਆਉਂਦੇ ਹਾਂ ਅਸੀਂ। ਇਹ ਹੈ ਤੁਹਾਡਾ ਅੰਦਰੋਂ ਫੋਕਸ ਕਿੱਥੇ ਖੜਾ ਹੈ। ਹੁਣ ਰੱਬ ਦੀਆਂ ਗੱਲਾਂ, ਰੱਬ ਇੱਕ ਐਸਾ ਹੈ ਜਿਹਦੇ ਔਗਣਾਂ ਦੀ ਗੱਲ ਨਹੀਂ, ਗੁਣਾਂ ਦੀ ਗੱਲ ਕੀਤੀ ਜਾਂਦੀ। ਅਸੀਂ ਜਿਹੜਾ ਕਹਿੰਦੇ ਨਾ ਸੰਗਤ ਅਤੇ ਕੁਸੰਗਤ, ਉਹ ਆਈ ਹੈ ਜਿੱਥੇ ਔਗਣਾਂ ਦੀ ਗੱਲ ਹੋਏਗੀ ਉੱਥੇ ਕੁਸੰਗ ਹੋਏਗਾ, ਜਿੱਥੇ ਗੁਣਾਂ ਦੀ ਗੱਲ ਹੋਏਗੀ ਉੱਥੇ ਸਤਸੰਗ ਹੋਏਗਾ। ਜਿੱਥੇ ਗੁਣਾਂ ਦੀ ਗੱਲ ਕਰਾਂਗੇ, ਇਹ ਗੱਲ ਨੋਟ ਕਰ ਲਿਓ, ਔਗਣਾਂ ਦਾ ਵੀ ਇਫੈਕਟ ਪੈਂਦਾ ਸਾਡੀ ਥੋਟ ਦੇ ਉੱਪਰ, ਸਾਡੇ ਹਾਰਟ ਦੇ ਉੱਪਰ, ਸਾਡੀ ਨੇਚਰ ਦੇ ਉੱਪਰ, ਅਤੇ ਗੁਣਾਂ ਦਾ ਵੀ ਇਫੈਕਟ ਪੈਂਦਾ ਹੈ। ਆ ਬਜ਼ੁਰਗ ਬੈਠੇ ਨੇ, ਪੁੱਛ ਲੈਣਾ, ਪੁਰਾਤਨ ਸਮਿਆਂ ਵਿੱਚ ਵੀ ਗਾਣੇ ਗਾਏ ਜਾਂਦੇ ਸਨ, ਅੱਜ ਵੀ ਗਾਣੇ ਗਾਏ ਜਾਂਦੇ ਨੇ, ਉਸ ਵੇਲੇ ਗੀਤਾਂ ਦੇ ਵਿੱਚ ਵੀ ਗੁਣਾਂ ਦੀਆਂ ਗੱਲਾਂ ਹੁੰਦੀਆਂ ਸੀ। ਕੈਸੇ ਗੀਤ ਹੁੰਦੇ ਸੀ, ਮਾਂ ਅਤੇ ਧੀ ਕਹਿੰਦੇ ਜਿਸ ਵੇਲੇ ਸਹੁਰੇ ਘਰ ਜਾਂਦੀ, ਵਿਆਹ ਆਉਂਦਾ ਹੈ, ਧੀ ਸਹੁਰੇ ਘਰ ਨੂੰ, ਜਿਹਨੂੰ ਡੋਲੀ ਕਹਿਣਾ, ਡੋਲੀ ਤੁਰਨੀ, ਮਾਂ ਨੂੰ ਆਪਣੀ ਨੂੰ ਮਿਲ ਰਹੀ ਹੈ। ਉੱਥੇ ਗੀਤ ਗਾਉਣ ਵਾਲਿਆਂ ਨੇ ਕਿਹਾ ਸੀ, ਕਹਿੰਦੇ ਜਦੋਂ ਮਾਵਾਂ ਧੀਵਾਂ ਮਿਲਦੀਆਂ ਨੇ, ਇੰਝ ਲੱਗਦਾ ਕਿ ਮਹਿਲ ਦੀਆਂ ਦੀਵਾਰਾਂ ਵੀ ਹੱਲ ਰਹੀਆਂ ਨੇ। ਦੇਖੋ ਉਹਨਾਂ ਗੀਤਾਂ ਵਿੱਚ ਕਲਚਰ ਪਿਆ ਸੀ, ਉਹਨਾਂ ਗੀਤਾਂ ਦੇ ਵਿੱਚ ਗੁਣ ਪਏ ਸੀ। ਹੁਣ ਕੋਈ ਐਸਾ ਗੀਤ ਹੈ ਜਿਹੜਾ ਮਾਂ ਦੇ ਉੱਪਰ ਗਾਇਆ ਜਾਂਦਾ ਹੋਵੇ? ਆ ਮਾਡਰਨ ਗੀਤਾਂ ਦੇ ਵਿੱਚ ਤੁਸੀਂ ਕੋਈ ਗੀਤ ਐਸਾ ਸੁਣਿਆ ਹੋਵੇਗਾ ਜਿਹੜਾ ਭੈਣ ਬਾਰੇ ਹੋਵੇ, ਭੈਣ ਭਰਾ ਬਾਰੇ ਗੀਤ ਹੋਵੇ? ਅਤੇ ਲੋਕਾਂ ਦੀ ਮੈਂਟੈਲਿਟੀ ਵੀ ਐਸੀ ਹੋ ਗਈ ਹੈ, ਖਾਸ ਤੌਰ 'ਤੇ ਯੰਗਸਟਰ ਦੀ ਮੈਂਟੈਲਿਟੀ ਐਸੀ ਹੋ ਗਈ ਹੈ, ਭੈਣ ਭਰਾ ਦਾ ਗੀਤ ਜੇ ਕਿਤੇ ਗਾਇਆ ਜਾਂਦਾ ਹੋਵੇ ਕਹਿੰਦੇ ਕੋਈ ਗੀਤ ਹੈ ਬੰਦ ਕਰ ਇਹਨੂੰ, ਅਤੇ ਕਦੀ ਪਰਖ ਲੈਣਾ। ਜਿਹੜਾ ਭੈਣ ਭਰਾ ਦਾ ਗੀਤ ਨਹੀਂ ਨਾ ਸੁਣ ਸਕਦਾ, ਮਾਤਾ ਪਿਤਾ ਦੇ ਗੀਤ ਨਹੀਂ ਸੁਣ ਸਕਦਾ, ਉਹ ਗੁਰੂ ਦੇ ਗੀਤ ਸੁਣੇਗਾ? ਭੁੱਲ ਜਾਣਾ, ਅੰਦਰ 'ਤੇ ਜ਼ਹਿਰ ਸੁਣਨ ਦਾ ਟੇਸਟ ਬੈਠਾ ਹੈ। ਤਾਂ ਖੈਰ, ਜਦੋਂ ਗੁਣਾਂ ਨੂੰ ਸੁਣੀਏ ਉਹਦਾ ਪ੍ਰਭਾਵ ਅੰਦਰ ਵੱਸਦਾ ਹੈ, ਹਿਰਦੇ ਵਿੱਚ ਵੱਸ ਜਾਂਦਾ ਹੈ। ਦੂਸਰਾ, ਜਿਹਦੇ ਗੁਣ ਸੁਣੇ ਜਾਣ ਉਹਦੇ ਨਾਲ ਪਿਆਰ ਬਣ ਜਾਂਦਾ ਹੈ। ਜੇ ਕਿਤੇ ਬਚਪਨ ਤੋਂ ਮਾਂ ਨੇ ਰੱਬ ਦੇ ਗੁਣ ਸੁਣਾਏ ਹੁੰਦੇ। ਇੱਕ ਘਟਨਾ ਤੁਸੀਂ ਸੁਣੀ ਹੈ, ਧਰੂ ਭਗਤ ਆਪਣੇ ਪਿਤਾ ਦੇ ਮਹਿਲਾਂ ਵਿੱਚ ਰਹਿੰਦਾ ਸੀ। ਧਰੂ ਦੇ ਪਿਤਾ ਦਾ ਨਾਮ ਉਤਾਨ ਪਾਦ ਲਿਖਿਆ, ਬਾਦਸ਼ਾਹ ਸੀ, ਹੈ ਕਿੰਗ ਸੀ ਉਤਾਨ ਪਾਦ। ਇਹਦੇ ਇੱਕ ਰਾਣੀ ਨਾਲ ਬੜਾ ਪਿਆਰ ਕਰਦਾ ਸੀ, ਆਪਣੀ ਘਰਵਾਲੀ ਨਾਲ, ਦੂਸਰੀ ਨੂੰ ਪਟਰਾਣੀ ਸਮਝ ਕੇ ਉਹਦੇ ਨਾਲ ਕੋਈ ਬਹੁਤਾ ਸਨੇਹ ਨਹੀਂ ਸੀ ਇਹਦਾ। ਉਹ ਇਹਦੀ ਮਾਂ ਸੀ। ਇਹ ਪੁੱਛਦਾ ਸੀ, ਮਾਂ ਉਹ ਕੌਣ ਹੈ ਜਿਹਦੇ ਕੋਲ ਪਾਪਾ ਰਹਿੰਦੇ ਨੇ, ਸਾਡੇ ਕੋਲ ਰਹਿੰਦੇ ਨਹੀਂ ਆ? ਕਹਿੰਦੇ ਬੇਟਾ, ਉਹ ਵੀ ਤੇਰੀ ਮਾਂ ਹੈ। ਇਹ ਫਿਰ ਵੀ ਉਹਨੂੰ ਕਲਚਰ ਦਿੰਦੀ ਸੀ, ਸਿਖਾਉਂਦੀ ਸੀ ਉਹਦੇ ਪ੍ਰਤੀ ਮੈਂ ਨਫ਼ਰਤ ਨਾ ਪਾਵਾਂ। ਕਹਿੰਦੀ ਸੀ, ਕੋਈ ਨਹੀਂ ਬੇਟਾ, ਉਹ ਵੀ ਤੇਰੀ ਮਾਂ ਹੈ। ਇੱਕ ਦਿਨ ਇਹ ਬਾਹਰ ਗਿਆ, ਸਾਰੇ ਬੱਚੇ ਆਪਣੇ ਪਿਤਾ ਦੀਆਂ ਗੱਲਾਂ ਕਰਦੇ ਨੇ, ਇਹਨੂੰ ਵੀ ਚਾਓ ਜਾ ਗਿਆ। ਕਹਿੰਦੇ ਨੇ, ਮੈਂ ਆਪਣੇ ਪਿਤਾ ਦੇ ਨਾਲ ਜਾਂਦਾ, ਘੁੰਮਣ ਜਾਂਦਾ, ਐਸੀਆਂ ਕੁਛ ਗੱਲਾਂ ਸੁਣੀਆਂ, ਇਹਨੂੰ ਚਾਓ ਜਾ ਗਿਆ। ਇਹ ਵੀ ਆਇਆ, ਆਪਣੇ ਪਿਤਾ ਦੀ ਗੋਦੀ ਚੜ੍ਹ ਗਿਆ। ਭਾਈ ਗੁਰਦਾਸ ਜੀ ਨੇ ਲਿਖਿਆ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੀ ਕੀਤਾ। ਉਹ ਸੋਚਦੀ ਇਹਦੇ ਕਿਉਂ ਗੋਦੀ ਚੜ੍ਹ ਗਿਆ, ਕਿਉਂਕਿ ਉਹਦੇ ਕੋਲ ਬੱਚਾ ਨਹੀਂ ਸੀ, ਗੋਦੀ 'ਚੋਂ ਬਾਹਰ ਕੱਢਿਆ। ਆ ਕੇ ਪੁੱਛਦਾ, ਕਹਿੰਦਾ, ਮਾਂ ਉਹ ਕੌਣ ਹੈ? ਬੇਟਾ, ਤੇਰੀ ਮਾਂ ਹੈ। ਮਾਂ, ਮੇਰੇ ਨਾਲ ਇੰਝ ਕਿਉਂ ਕੀਤਾ ਇਹਨੇ? ਕੋਈ ਗੱਲ ਨਹੀਂ ਪੁੱਤ, ਉਹਨੇ ਕੀਤਾ, ਤੂੰ ਨਹੀਂ ਮਨ 'ਚ ਨਫ਼ਰਤ ਕਰਦੀ। ਮਾਂ, ਤੂੰ ਕਹਿੰਦੀ ਮੇਰਾ ਪਿਤਾ ਹੈ, ਅੱਜ ਉਹਨੇ ਮੈਨੂੰ ਗੋਦੀ 'ਚ ਕਿਉਂ ਨਹੀਂ ਬਿਠਾਇਆ? ਮਾਂ ਕਿਤਨੀ ਸਿਆਣੀ ਸੀ, ਕਹਿੰਦੀ ਬੇਟਾ ਕੋਈ ਗੱਲ ਨਹੀਂ, ਪਿਤਾ ਪ੍ਰਤੀ ਨਫ਼ਰਤ ਨਹੀਂ ਕਰੀਦੇ। ਅਤੇ ਧਰੂ ਭਗਤ ਦਾ ਦੇਖਿਓ ਜਿਹੜਾ ਕੰਸੈਪਟ ਅਸੀਂ ਟੱਚ ਹੀ ਨਹੀਂ ਕੀਤਾ। ਭਾਈ ਗੁਰਦਾਸ ਲਿਖਦੇ ਨੇ, ਕਹਿੰਦੇ ਹੁਣ ਬੱਚਾ ਪੁੱਛਦਾ, ਮਾਂ ਮੈਨੂੰ ਦੱਸ, ਜਿਹੜੇ ਅੱਜ ਮੇਰੇ ਦੁਸ਼ਮਣ ਨੇ, ਮੇਰੇ ਵਿਰੋਧੀ ਨੇ, ਉਹ ਮੇਰੇ ਮਿੱਤਰ ਕਿਵੇਂ ਬਣ? ਕਿਸ ਉਦਮ 'ਤੇ ਰਾਜ ਮਿਲੈ, ਸ਼ਤਰੂ 'ਤੇ ਸਭ ਹੋਵਣ ਮੀਤਾ। ਮੈਨੂੰ ਇਹ ਫੈਸਿਲਿਟੀ ਚਾਹੀਦੀ ਹੈ, ਇਹ ਬਾਦਸ਼ਾਹਤ ਚਾਹੀਦੀ ਹੈ, ਇਹ ਰਾਜ ਭਾਗ ਚਾਹੀਦਾ, ਭਾਵ ਮੈਂ ਦੁਨੀਆਂ ਦੇ ਸੁੱਖ ਵੀ ਲੈਣੇ ਨੇ ਅਤੇ ਨਾਲ ਮੇਰਾ ਕੋਈ ਵਿਰੋਧੀ ਨਾ ਹੋਵੇ, ਉਸ ਵਿਰੋਧੀ ਨੂੰ ਮੈਂ ਆਪਣਾ ਕਿਵੇਂ ਬਣਾਵਾਂ? ਸਿਖਾਇਆ ਮਾਂ ਨੇ। ਮਾਂ ਨੇ ਕਿਹਾ, ਬੇਟਾ ਰੱਬ ਨਾਲ ਪਿਆਰ ਪਾਉਣਾ, ਰੱਬ ਦੀ ਬੰਦਗੀ ਕਰਨੀ, ਫੋਕਸ ਇਹ ਰੱਖਣਾ, ਮੇਰਾ ਵਿਰੋਧੀ ਮੈਂ ਉਹਦੇ ਨਾਲ ਵੀ ਪਿਆਰ ਦੀ ਖੇਡ ਖੇਡਾਂ। ਤਾਂ ਖੈਰ, ਜਦੋਂ ਰੱਬ ਦੇ ਗੁਣ ਸੁਣੇ ਜਾਣਗੇ ਫਿਰ ਰੱਬ ਨਾਲ ਪਿਆਰ ਬਣ ਜਾਏਗਾ, ਅਤੇ ਜਦੋਂ ਰੱਬ ਨਾਲ ਪਿਆਰ ਬਣ ਗਿਆ ਨਾ, फिर रब नूं मिलण वारे प्यार बनेगा। मेरे अंदर परमात्मा बैठा है, मैं उहदा गुण सुनिया, मैनू सब कुछ दे रहा है, ते मेरे अंदर किवें अहसास होवे, अंदरों प्यार बन जावे रब मेरे अंदर है। ते जदों ये अंदर इच्छा जाग पई, इत्थे गुरु की लोड़ पवेगी। जपो सतनाम। असीं कहिंदे तूं अमृत छक लै, क्यों बई? वह तो मां नूं मिलना नहीं चाहता, पिता नूं मिलना नहीं चाहता, असीं उहनूं कहिंदे तूं अमृत छक लै, वह रब नाल रिश्ता पाएगा, किवें करनी, हाले तो बहुत दूर बैठा है। जदों कोई अपने अंदर बैठे हुए रब नूं मिलना चाहता है, उदों उहनूं कहण की लोड़ नहीं है। आ मच्छी नूं कहण की लोड़ नहीं है तू पानी च रह, भवरे नूं कहण की लोड़ नहीं है तू फुल्लां ते रिहा कर, एक नशा करन वाले नूं कहण की लोड़ नहीं है तू बोतल कोले चलिया जा, आपे चला जाएगा। गल तो अंदरों फोकस दी है। गुरु प्यार वालियो, जे अंदर बैठे हुए रब नाल प्यार बनाउणा है, अंदर जिहड़े बुराइयां बैठियां ने कंट्रोल करनियां पैणगियां। कौन दसेगा? मां दसेगी एंगर किवें कंट्रोल करना है। मां दे अंदर ते पहले ही क्रोध बैठा है। पिता दसेगा खिमा करनी? बच्चा पिता ते उम्मीद नहीं करेगा कि मेरा पिता मैनू दसेगा कि एंगरी होने तो किवें बचना है, क्योंकि वह देखता है मेरा पिता भी तो मम्मी नू एंगरी हो जाता है, मैं तो कितों पुछा। भरा कोले जाएगा, कितने भरा कोले जाएगा? वह देखता है मेरा भरा तो मेरे नाल बड़ा एंगरी होंदा रहा। वह टीचर कोले जाएगा, उन्हें पता है टीचर भी एंगरी होंदे ने, छोटी जी गलते तो डांटते पे ने, किदे कोले जाएगा? फिर उन्हें पता लगेगा श्री गुरु ग्रंथ साहिब जी महाराज तो बिना कोई भी ऐसा नहीं जिदे कोले मैं जावां। जिन्हां ते रब नाल प्यार नहीं, कभी हिस्टरी पढ़ के देखनी, अज उल्ट हो रहा। हिस्टरी दे विच भाई मंझ आया, सतगुरु सिक्खी दे दिओ। गुरु कहिंदे भाई मंझ हले नहीं मिलदी, जपो सतनाम शुरू। आ तेरी सोच सिक्खी वाली नहीं है प्यारिया, तेरा सुभाव सिक्खी वाला नहीं है। जा अपनी सोच ठीक करके आ, जा अपना सुभाव ठीक करके आ, फिर कितें तैनूं सिक्खी मिलेगी। ते जदों भाई मंझ दा सोच सुभाव गुरु वाला बन गया ना, सिक्खी दे योग बन गया, उत्थे पता है की क्या, ए दुनिया दे लोको एंगर च डुबदे पए हो, ईगो विच डुबदे पए हो, ये लोभ विच डुबदे पए हो, ईवल थॉट्स वाइस वाइसिस दे विच डुबदे पए हो। जे तुसीं तरना चाहुंदे हो, भाई मंझ दा जीवन एक शिप है। मंझ प्यारा गुरु को गुर मंझ प्यारा, मंझ गुरु का बोह था जग लंघन वारा। आ सिखो भाई मंझ दे जीवन तो। उत्थे क्या भाई मंझ, हुण तू सिखी मंगदा सी, हुण ते तैनू ऐसी दात मिलनी है, तू दुनिया नू सिखी बंडेगा। जपो सतनाम श्री वाहिगुरु। गुरु दा मिलाप अंदर बैठे हुए वाहिगुरु नाल प्यार पाउण दे। मैं ते हैरान हुंना जदों कोई कहिंदा ना सिमरन किवें करना है। जे उहनूं कह दिओ तू सिमरन करके रब नूं मिलना है, पहलां पंज प्यारां नूं मिल, उत्थे खंडे दी पहुल छकनी है। लै भाई जी तो एवें अमृत की बात करदे ने, मैं उत्थे सिमरन पुछिया, इन्हां ने अमृत की गल करती, हद हो गई। लै जिहड़ा पंज प्यारां नूं मिल के खंडे की पहुल नूं नहीं मिलना चाहुंदा, यह रब नूं मिलेगा, किवें करनी, इहदे पहले ही डरिया बैठा है। जिहड़ा खंडे की पहुल तो डर गया है, नितनेम तो डर गया, गुरु की मर्यादा तो डर गया, मारेगा शेर, ये बात बनेगी नहीं। ये तो उल्ट हो गया, होर पासे दी समझाना शुरू किया, मैथड तो होर से। अंदर बैठे हुए रब नूं क्यों मिलना है? क्योंकि मैं अपने क्रोध नूं कंट्रोल करन सीख जा। सोच के देखो जदों रब्बी दात मिलदी ना, पेशेंस मिल जाण, किहो जे मर्जी हालात हो जाण, अंदर सहनशीलता बनी रहे, टैंपर लूज हो ही ना, आनंद बहुत है। बड़ा सैक्रीफाइस करके ये दात मिलती जे, जिसनू मिल गई उन्हूं सारी दुनिया से सलामा होंदियां जे। जिन्ना चिर साडी जिंदगी च नहीं आएगा सानू पता नहीं लगेगा इहदा। दूसरा, अंदरों नफरत कंट्रोल हो जावे। और सामने एक पंक्ति लिखी हुई है, तुसीं आउंदे हो रोजाना पढ़ते होवोंगे, पर का बुरा ना राखो चेत। आ सामने जो पिलर है ना, इधरों सैकंड पिलर बीबिया वाले पास, इधर पंक्ति लिखी हुई है, पर का बुरा ना राखो चीत, तुमको दुख ना ही पाई मीत। किसे नू बुरा ना समझिया कर, किसे नू घटिया ना समझिया कर, किसे बारे बुरी सोच ना रख, तेनू दुख नहीं मिलेगा। जे समझ आ जावे मैं अपने अंदर किसे प्रति नफरत पैनी नहीं देनी, ਜੇ ਕੋਈ ਐਸਾ ਕੰਮ ਕਰ ਗਿਆ ਮੇਰੇ ਨਾਲ ਹੀ ਕਰ ਗਿਆ, ਮੈਨੂੰ ਉਹਦਾ ਟੈਂਪਰ ਲੂਜ਼ ਹੋ ਗਿਆ ਅਤੇ ਮਨ ਵਿੱਚ ਨਫ਼ਰਤ ਆ ਗਈ ਹੈ ਅਤੇ ਮੈਂ ਪੜ੍ਹ ਲੈਣਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਖਿਆਲ ਕਰ ਇਹਦਾ ਆਨੰਦ ਬਹੁਤ ਹੈ। ਉਹ ਆਨੰਦ ਵੀ ਮੈਂ ਆਪ ਜੀ ਨੂੰ ਦੱਸ ਦੇਵਾਂ, ਜਿਤਨਾ ਚਿਰ ਐਡਵਾਂਟੇਜ ਨਹੀਂ ਪਤਾ ਲੱਗੇਗਾ ਅਸੀਂ ਉਹਨੂੰ ਪ੍ਰਾਪਤ ਨਹੀਂ ਕਰਾਂਗੇ। ਉਹਦਾ ਐਡਵਾਂਟੇਜ ਇਹ ਹੈ ਤੁਹਾਡੀ ਵਾਈਬ੍ਰੇਸ਼ਨ ਬਹੁਤ ਸਟਰੋਂਗ ਹੋ ਜਾਏਗੀ, ਇਤਨੀ ਸਟਰੋਂਗ ਹੋ ਜਾਏਗੀ ਜਿਹੜਾ ਬੰਦਾ ਤੁਹਾਡੇ ਨਾਲ ਨਫ਼ਰਤ ਕਰਦਾ ਨਾ, ਜੇ ਤੁਹਾਡੇ ਅੰਦਰ ਸਹਿਣਸ਼ੀਲਤਾ ਬਣ ਗਈ ਉਹ ਤੁਹਾਡੇ ਨਾਲ ਅੱਖਾਂ ਨਹੀਂ ਮਿਲਾ ਸਕੇਗਾ ਜਪੋ ਸਤਨਾਮ ਸ਼ੁਰੂ ਹੈ। ਅਤੇ ਜਦੋਂ ਸਾਡੇ ਅੰਦਰ ਨਫ਼ਰਤ ਹੋਏਗੀ ਉਦੋਂ ਅਸੀਂ ਡਰਦੇ ਪਏ ਹੁੰਦੇ ਹਾਂ, ਜੇ ਕਹੋ ਨਾ ਕੋਈ ਨਹੀਂ ਬੁਲਾ ਲਾ ਆਪਣਾ ਹੀ ਹੈ, ਤੁਹਾਨੂੰ ਨਹੀਂ ਪਤਾ ਜੀ ਉਹ ਕੁਛ ਬੋਲੇਗਾ, ਉਹਨੇ ਪਤਾ ਨਹੀਂ ਕੀ ਕਹਿ ਦੇਣਾ। ਅਤੇ ਇੱਕ ਗੱਲ ਹੋਰ, ਇਹ ਦੋ ਤੁਸੀਂ ਸੋਚਦੇ ਹੋਵੋਗੇ ਇਹਨਾਂ ਦੋਨਾਂ ਵਿਕਾਰਾਂ ਬਾਰੇ ਕਿਉਂ ਜ਼ਿਆਦਾ ਕਹਿ ਰਹੇ ਹੋ, ਇਹ ਦੋ ਉਹ ਨੇ ਜਿਹੜੇ ਆਪਣਿਆਂ ਨਾਲ ਹੀ ਜ਼ਿਆਦਾ ਸਾਨੂੰ ਉਲਝਾਉਂਦੇ ਨੇ। ਨਫ਼ਰਤ ਘਰ ਵਿੱਚ ਗੁਰੂ ਪਿਆਰ ਵਾਲੇ ਜਿਹੜੇ ਰਿਸ਼ਤੇ ਨੇੜੇ ਦੇ ਰਿਸ਼ਤੇ ਨੇ ਨਾ, ਪੇਰੈਂਟਸ ਅਤੇ ਬੱਚਿਆਂ ਦਾ ਰਿਸ਼ਤਾ, ਭੈਣ ਭਰਾਵਾਂ ਦਾ ਰਿਸ਼ਤਾ, ਨੂੰਹ ਸੱਸ ਦਾ ਰਿਸ਼ਤਾ, ਦਰਾਣੀ ਜਠਾਣੀ ਦਾ ਰਿਸ਼ਤਾ, ਇਹ ਚਾਰ ਰਿਸ਼ਤੇ ਨੇ ਜਿਹੜੇ ਬੜੇ ਨੇੜਤਾ ਵਾਲੇ ਨੇ, ਜੇ ਕਿਤੇ ਲੋੜ ਪਵੇ ਬਿਪਤਾ ਵਿੱਚ ਇਹੀ ਕੰਮ ਆ ਸਕਦੇ ਨੇ। ਮੈਂ ਤਾਂ ਕਹਾਂਗਾ ਜੇ ਪੇਰੈਂਟਸ ਲੋੜ ਪੈਣ 'ਤੇ ਬੱਚਿਆਂ ਦੇ ਕੰਮ ਨਹੀਂ ਆਉਂਦੇ ਅਤੇ ਬੱਚੇ ਮਾਪਿਆਂ ਦੇ ਕੰਮ ਨਹੀਂ ਆਉਂਦੇ, ਉਹ ਰਿਸ਼ਤਾ ਨਹੀਂ ਹੈ ਜਪੋ ਸਤਨਾਮ। ਭਰਾ ਬਿਪਤਾ ਵੇਲੇ ਭਰਾ ਦੇ ਕੰਮ ਨਾ ਆਵੇ ਅਤੇ ਭਰਾ ਕਹਾਉਣ ਦਾ ਹੱਕਦਾਰ ਹੀ ਨਹੀਂ ਹੈ। ਭੈਣੋ ਬਿਪਤਾ ਵੇਲੇ ਦਰਾਣੀ ਜਠਾਣੀ ਦੇ ਕੰਮ ਨਾ ਆਵੇ ਅਤੇ ਜਠਾਣੀ ਦਰਾਣੀ ਦੇ ਕੰਮ ਨਾ ਆਵੇ, ਉਹ ਰਿਸ਼ਤੇ ਦੀ ਦਾਤ ਅਸੀਂ ਪਾ ਨਹੀਂ ਸਕੇ। ਇਸ ਵਿਚਕਾਰ ਆਉਂਦੀ ਪਈ ਨਫ਼ਰਤ। ਜੇ ਅਸੀਂ ਸੋਚਦੇ ਨਫ਼ਰਤ ਮਿਟ ਸਕਦੀ ਹੈ, ਉਹ ਆਪਣੇ ਕਰਮ ਬਦਲ ਲਵੇ, ਆਪਣਾ ਸੋਚ ਬਦਲ ਲਵੇ, ਕਦੀ ਨਹੀਂ ਹੋਏਗਾ। ਅਸੀਂ ਦੁਨੀਆ 'ਤੇ ਦੂਸਰੇ ਨੂੰ ਬਦਲਣਾ ਚਾਹੁੰਦੇ ਹਾਂ, ਬਦਲਣਾ ਆਪਣੇ ਆਪ ਨੂੰ ਪਵੇਗਾ। ਭਾਰਤ ਪਾਕਿਸਤਾਨ ਨੂੰ ਬਦਲਣਾ ਚਾਹੁੰਦਾ ਅਤੇ ਪਾਕਿਸਤਾਨ ਭਾਰਤ ਨੂੰ ਬਦਲਣਾ ਚਾਹੁੰਦਾ, ਦੋਨਾਂ ਦੇਸ਼ਾਂ ਦਾ ਨੁਕਸਾਨ ਹੋ ਰਿਹਾ। ਅਰਬ ਕੰਟਰੀ ਵਾਲੇ ਵੈਸਟਰਨ ਵਾਲਿਆਂ ਨੂੰ ਬਦਲਣਾ ਚਾਹੁੰਦੇ ਨੇ ਅਤੇ ਵੈਸਟਰਨ ਵਾਲੇ ਅਰਬ ਕੰਟਰੀ ਵਾਲਿਆਂ ਨੂੰ ਬਦਲਣਾ ਚਾਹੁੰਦੇ, ਸਮੁੱਚੀ ਦੁਨੀਆ ਦਾ ਨੁਕਸਾਨ ਹੋ ਰਿਹਾ। ਇੱਕ ਗੁਆਂਢੀ ਦੂਸਰੇ ਗੁਆਂਢੀ ਨੂੰ ਬਦਲਣਾ ਚਾਹੁੰਦਾ ਹੈ, ਸੱਸ ਕਹਿੰਦੀ ਹੈ ਇਹ ਬਾਤ ਬਣ ਸਕਦੀ ਹੈ ਮੇਰੀ ਨੂੰਹ ਥੋੜ੍ਹੀ ਜਿਹੀ। ਮੈਂ ਤਾਂ ਐਸੇ ਬੋਲ ਵੀ ਸੁਣੇ, ਭੈਣੋ ਗੁੱਸਾ ਨਾ ਕਰ ਲਿਓ, ਕਿਤੇ ਜਿਹੜੀਆਂ ਬਜ਼ੁਰਗ ਮਾਵਾਂ ਨੇ ਨਾ ਉਹ ਕਹਿੰਦੀਆਂ ਬਸ ਜੀ ਆ ਨਵੀਂ ਪੀੜ੍ਹੀ ਦੀ ਤਾਂ ਗੱਲ ਹੀ ਨਾ ਕਰੋ, ਇਹਨਾਂ ਨੂੰ ਤਾਂ ਰੱਬ ਹੀ ਸੰਭਾਲੇ। ਅਤੇ ਨਵੀਂ ਪੀੜ੍ਹੀ ਦੀ ਸੁਣ ਕੇ ਦੇਖੋ ਕਹਿੰਦੇ ਜੀ ਇਹਨਾਂ ਨੂੰ ਰੱਬ ਹੀ ਚੁੱਕੇ, ਹੱਦ ਹੋ ਗਈ, ਰੱਬ ਇਹਨਾਂ ਕੰਮਾਂ 'ਤੇ ਹੀ ਹੋ ਗਿਆ, ਰੱਬ ਨੂੰ ਹੋਰ ਕੋਈ ਕੰਮ ਹੀ ਨਹੀਂ ਹੈ। ਚੰਗਾ ਕੰਮ ਲਿਆ ਅਸੀਂ, ਕਿਸੇ VIP ਤੋਂ ਛੋਟੇ ਛੋਟੇ ਕੰਮ ਲਈਦੇ ਨੇ, ਇਹ ਚੁੱਕਣ ਚੁਕਾਉਣ ਦੀ ਬਜਾਏ ਚੰਗਾ ਸੀ ਜੇ ਕਿਤੇ ਕਹਿ ਦਿੰਦੇ ਆ ਰੱਬ ਹੀ ਮੇਰੇ ਅੰਦਰੋਂ ਨਫ਼ਰਤ ਮਾਰੇ, ਰੱਬ ਹੀ ਕਿਰਪਾ ਕਰੇ ਮੇਰੇ ਅੰਦਰੋਂ ਇਹ ਕ੍ਰੋਧ ਕੰਟਰੋਲ ਕਰਨ ਦੀ ਦਾਤ ਦੇ ਦੇਵੇ। ਅਤੇ ਜੇ ਕਿਤੇ ਆਹ ਪ੍ਰਾਪਤ ਹੋ ਜਾਵੇ ਨਾ, ਗੁਰੂ ਕੋਲ ਆਏਗਾ, ਗੁਰੂ ਫਿਰ ਗਿਆਨ ਦੀ ਮੈਡੀਸਨ ਦੇਣਗੇ, ਗੁਰੂ ਨਾਮ ਦੀ ਦਵਾਈ ਦੇਣਗੇ, ਗਿਆਨ ਅਤੇ ਧਿਆਨ ਦੇ ਨਾਲ ਫਿਰ ਇਹਨੂੰ ਯੂਨੀਵਰਸਲ ਸਿਸਟਮ ਦਾ ਪਤਾ ਲੱਗੇਗਾ। ਉਹ ਸਿਸਟਮ ਕੀ ਹੈ, ਜਦੋਂ ਅੰਦਰ ਨਫ਼ਰਤ ਹੋਏਗੀ, ਅੰਦਰ ਐਂਗਰ ਹੋਏਗਾ, ਅੰਦਰ ਵਾਈਬ੍ਰੇਸ਼ਨ ਨਹੀਂ ਹੋਏਗੀ, ਨੋਟ ਕਰਿਓ, ਆਪਣੀ ਵਾਈਬ੍ਰੇਸ਼ਨ ਸਟਰੋਂਗ ਨਹੀਂ ਹੋਏਗੀ। ਇੱਕ ਘਟਨਾ ਮੇਰੇ ਹੋਰ ਚੇਤੇ ਆਈ, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਆ, ਉਹਨਾਂ ਦੀ ਜ਼ਿੰਦਗੀ ਦੀ ਇੱਕ ਘਟਨਾ ਹੈ। ਮਾਲਵੇ ਦੇ ਇਲਾਕੇ ਵਿੱਚ ਨਾ ਬਠਿੰਡਾ ਮਾਨਸਾ ਬੜਾ ਪਛੜਿਆ ਜਿਹਾ ਇਲਾਕਾ ਸੀਗਾ, ਅਤੇ ਉੱਥੇ ਜਾਤ ਪਾਤ ਦਾ ਬੜਾ ਇੱਕ ਦੂਸਰੇ ਨੂੰ ਮੰਨਿਆ ਜਾਂਦਾ, ਇਹ ਨੀਵੀਂ ਜਾਤ ਦਾ ਹੈ, ਉਹ ਨੀਵੀਂ ਜਾਤ ਦਾ ਬੰਦਾ ਜੇ ਨੌਕਰ ਲੱਗ ਗਿਆ ਤਾਂ ਉਹਦਾ ਬਾਟਾ ਵੀ ਅਲੱਗ ਹੀ ਹੁੰਦਾ ਸੀ, ਉਹਦਾ ਭਾਂਡਾ ਅਲੱਗ ਹੀ ਹੁੰਦਾ। ਕਹਿੰਦੇ ਕਿਸੇ ਘਰ ਵਿੱਚ ਨਾ ਇੱਕ ਭਾਂਡਾ ਚਾਹ ਪੀਣ ਵਾਲਾ, ਲੱਸੀ ਪੀਣ ਵਾਲਾ, ਉਹਨੂੰ ਕੌਲਾ ਕਹਿ ਦਿੰਦੇ, ਵੱਡਾ ਵੱਡੀ ਕਟੋਰੀ ਕਹਿ ਲਓ, ਵੱਡਾ ਬਾਉਲ ਜਿਹੜਾ ਹੈ, ਉਹ ਨਾ ਅੱਗ 'ਚ ਸੁੱਟਿਆ ਹੋਇਆ। ਮਹਾਂਪੁਰਸ਼ ਪੁੱਛਦੇ ਨੇ ਗੁਰਮੁਖੋ ਇਹ ਅੱਗ 'ਚ ਕਿਉਂ ਸੁੱਟਿਆ ਹੋਇਆ ਹੈ? ਕਹਿੰਦੇ ਜੀ ਇਹ ਸਾਡਾ ਜਿਹੜਾ ਨੌਕਰ ਹੈ ਨਾ, ਇਹਨੇ ਹੱਥ ਲਾਤਾ ਅਤੇ ਪਿੱਟਿਆ ਗਿਆ ਹੈ। ਮਹਾਂਪੁਰਸ਼ ਕਹਿਣ ਲੱਗੇ ਗੁਰਮੁਖੋ ਇੰਜ ਨਾ ਕਰਿਆ ਕਰੋ, ਕਿਉਂਕਿ ਰਮਝਾਂ ਹੁੰਦੀਆਂ ਨੇ, ਸਮਝਾਉਣ ਵਾਸਤੇ ਰਮਝ ਹੁੰਦੀ ਹੈ। ਕਹਿੰਦੇ ਇੰਜ ਨਾ ਕਰਿਆ ਕਰੋ, ਮੈਂ ਤੁਹਾਨੂੰ ਸੌਖਾ ਜਿਹਾ ਤਰੀਕਾ ਦੱਸ ਦਿੰਦਾ, ਅੱਗੇ ਤੋਂ ਜੇ ਕਿਤੇ ਤੁਹਾਡਾ ਨੌਕਰ ਭਿੱਟਦੇ ਨਾ, ਤੁਸੀਂ ਆਪਣਾ ਹੱਥ ਲਾ ਕੇ ਸੁੱਚਾ ਕਰ ਲਿਆ ਕਰੋ। ਕਹਿੰਦੇ ਜੀ ਇੰਜ ਥੋੜ੍ਹੇ ਹੀ ਹੁੰਦਾ। ਮਹਾਂਪੁਰਸ਼ ਕਹਿੰਦੇ ਕਿਉਂ, ਤੁਹਾਡੇ ਹੱਥਾਂ 'ਚ ਕੋਈ ਕਰੰਟ ਨਹੀਂ? ਕਹਿੰਦੇ ਨਾ ਜੀ, ਇਸ ਤਰ੍ਹਾਂ ਹੱਥ ਲਾਇਆ ਤਾਂ ਸੁੱਚਾ ਨਹੀਂ ਹੁੰਦਾ। ਕਹਿੰਦੇ ਫਿਰ ਤੁਹਾਡੇ ਹੱਥਾਂ 'ਚ ਨਾ ਤਾਂ ਤੁਹਾਡੇ ਹੱਥ ਸੁੱਚਾ ਕਰ ਸਕਦੇ ਨੇ, ਨਾ ਤੁਹਾਡੇ ਹੱਥ ਭਿੱਟਦੇ ਨੇ। ਤੁਹਾਡੇ ਤੋਂ ਤਾਂ ਉਹ ਚੰਗਾ, ਉਹਦੇ ਹੱਥ ਭਿੱਟ 'ਤੇ ਦਿੰਦੇ ਨੇ, ਇਹਦਾ ਮਤਲਬ ਵਾਈਬ੍ਰੇਸ਼ਨ ਸਾਹਮਣੇ ਵਾਲੇ ਦੀ ਸਟਰੋਂਗ ਹੋ ਗਈ ਹੈ, ਸਾਡੇ 'ਤੇ ਅਸਰ ਪੈ ਗਿਆ, ਸਾਡੀ ਵਾਈਬ੍ਰੇਸ਼ਨ ਸਟਰੋਂਗ ਨਹੀਂ ਹੈ। ਬਸ ਇਸ ਪੁਆਇੰਟ ਨੂੰ ਨੋਟ ਕਰ ਲੈਣਾ, ਜੇ ਸੈਕਰੀਫਾਈਸ ਕੀਤਾ ਹੈ ਪੇਸ਼ੈਂਸ ਦੇ ਲਈ, ਜੇ ਸੈਕਰੀਫਾਈਸ ਕੀਤਾ ਹੈ ਗੁਰੂ ਦੀ ਬਖਸ਼ਿਸ਼ ਦੇ ਲਈ, ਫਿਰ ਵਾਈਬ੍ਰੇਸ਼ਨ ਇਤਨੀ ਸਟਰੋਂਗ ਹੋ ਜਾਏਗੀ, ਇਤਨੀ ਸਟਰੋਂਗ ਹੋ ਜਾਏਗੀ ਜਿਹਦੇ ਤੋਂ ਡਰਦੇ ਪਏ ਹੋ, ਪਹਿਲੀ ਗੱਲ ਤਾਂ ਉਹਦੀ ਹਿੰਮਤ ਨਹੀਂ ਪਵੇਗੀ। ਦੂਸਰੀ ਬਾਤ, ਜੇ ਅੰਦਰੋਂ ਵਿਲ ਪਾਵਰ ਆ ਗਈ, ਅੰਦਰੋਂ ਸੈਲਫ ਕੌਨਫੀਡੈਂਸ ਆ ਗਿਆ, ਕੀ ਹੋ ਗਿਆ ਮੇਰੇ ਨਾਲ ਮਿਸਬਿਹੇਵ ਕੀਤਾ, ਅੱਜ ਮੈਂ ਇਹਨੂੰ ਮਿਲਣਾ ਹੈ ਜ਼ਰੂਰ, ਇਹਨੂੰ ਹੱਥ ਮਿਲਾਵਾਂਗਾ, ਇਹਨੂੰ ਹੱਸ ਕੇ ਮਿਲਾਂਗਾ, ਖਿਆਲ ਕਰਿਓ ਸਾਹਮਣੇ ਵਾਲਾ ਸੌਰੀ ਫੀਲ ਕਰੇਗਾ। ਕਦੀ ਜ਼ਿੰਦਗੀ 'ਚ ਵਰਤ ਕੇ ਦੇਖਣਾ, ਪਰ ਇਹ ਆਪਣੇ ਅੰਦਰ ਵਾਈਬ੍ਰੇਸ਼ਨ ਪਹਿਲਾਂ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨੀ ਹੈ, ਉਹਦੀ ਮਰਿਆਦਾ ਅਨੁਸਾਰ, ਉਹਦੇ ਸਿਸਟਮ ਅਨੁਸਾਰ। ਜਿਹਨੂੰ ਹਿਊਮੈਨਿਟੀ ਕਿਹਾ ਨਾ, ਉਸੇ ਨੂੰ ਹੀ ਮਰਿਆਦਾ ਕਿਹਾ। ਇਹ ਤਾਂ ਸਮਝਾਉਣ ਦਾ ਫਰਕ ਰਿਹਾ ਹੈਗਾ। ਮੈਂ ਅਕਸਰ ਇੱਕ ਸ਼ਬਦ ਵਰਤਦਾ, ਹਿਊਮੈਨਿਟੀ ਪਲੱਸ ਰਿਲੀਜਨ ਈਕੁਅਲ ਟੂ ਗੁਰਮਤ। ਜੇ ਕੋਈ ਕਹਿੰਦਾ ਨਾ ਗੁਰਮਤ ਕੀ ਹੈ, ਇਹ ਕਹਿ ਲਓ ਜਿੱਥੇ ਧਰਮ ਅਤੇ ਇਨਸਾਨੀਅਤ ਇਕੱਠੇ ਨੇ ਉੱਥੇ ਗੁਰਮਤ ਹੈ, ਜਿੱਥੇ ਧਰਮ ਹੈ ਇਨਸਾਨੀਅਤ ਨਹੀਂ। ਖਿਮਾ ਕਰਨੀ, ਮੈਂ ਬਾਣੀ ਕਿਤਨੀ ਪੜ੍ਹਦਾ, ਮੈਂ ਸੇਵਾ ਕਿਤਨੀ ਕਰਦਾ, ਪਰ ਇਨਸਾਨੀਅਤ ਨਹੀਂ ਹੈ, ਵਰਤਦਾ ਘਰਦਾ ਵਾਲਿਆਂ ਨਾਲ ਵੀ ਨਹੀਂ ਹੈ, ਇਨਸਾਨੀਅਤ ਨਹੀਂ ਹੈ। ਇੱਕ ਪਾਸੇ ਇਨਸਾਨੀਅਤ ਹੈ, ਕਹਿੰਦੇ ਜੀ ਚੰਗੇ ਕੰਮ ਕਰਨੇ ਚਾਹੀਦੇ ਨੇ, ਰੱਬ ਰੁੱਬ ਕੋਈ ਨਹੀਂ ਹੈ। ਜੇ ਇਨਸਾਨੀਅਤ ਅਤੇ ਧਰਮ ਇਕੱਠੇ ਹੋ ਜਾਣ, ਪ੍ਰੈਕਟੀਕਲ ਲਾਈਫ ਅਤੇ ਰੱਬੀ ਸਿਧਾਂਤ ਇਕੱਠੇ ਹੋ ਜਾਣ, ਉਹਦਾ ਨਾਮ ਹੈ ਗੁਰਮਤ। ਗੁਰਮਤ ਡਬਲ ਜੀਵਨ ਨਹੀਂ ਹੈ, ਡਬਲ ਰੋਲ ਨਹੀਂ ਹੈ, ਅੰਦਰੋਂ ਬਾਹਰੋਂ ਇੱਕ, ਉਹਦਾ ਨਾਮ ਹੈ ਗੁਰਮਤ। ਜੀਓ ਨਿਰਮਲ, ਬਾਹਰੋਂ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸ਼ਾ ਸੱਚ ਸਮਾਣੀ। ਅਤੇ ਜਦੋਂ ਇਸ ਨਿਜ਼ਮ ਦੀ ਸਮਝ ਲੱਗੀ, ਫਿਰ ਪਤਾ ਲੱਗਿਆ, ਅੰਦਰੋਂ ਚਾਉ ਜਾ ਗਿਆ, ਮੈਂ ਇਸ ਨਿਜ਼ਮ ਅਨੁਸਾਰ ਜੀਵਨ ਬਤੀਤ ਕਰਾਂ, ਕਿਉਂਕਿ ਇੱਕ ਟਾਰਗੇਟ ਬਣ ਗਿਆ। ਪਤਾ ਲੱਗਿਆ ਇਹਦੇ ਤੋਂ ਬਿਨਾਂ ਗੁਰੂ ਦੀ ਬਲੈਸਿੰਗਸ ਨਹੀਂ, ਬਲੈਸਿੰਗਸ ਤੋਂ ਬਿਨਾਂ ਭਰੋਸਾ ਪੂਰਾ ਨਹੀਂ ਬਜੇਗਾ, ਬਲੈਸਿੰਗਸ ਤੋਂ ਬਿਨਾਂ ਗੁਰੂ ਨਾਲ ਪਿਆਰ ਨਹੀਂ ਬਣੇਗਾ। ਫਿਰ ਉਹ ਗੁਰਮਤ ਨੂੰ ਸਿੱਖਦਾ ਏ, ਪਹਿਲਾਂ ਸਿੱਖਦਾ ਏ ਫਿਰ ਪ੍ਰੈਕਟਿਸ ਕਰਦਾ ਏ। ਪਹਿਲੀ ਵਾਰ 'ਤੇ ਨਾ ਜਦੋਂ ਵਾਪਰਦਾ ਨਾ, ਅਸੀਂ ਕਹਿੰਦੇ ਅੱਜ ਮੈਂ ਸੁਣੀ ਕਥਾ ਬੜੀ ਡਿਫਰੈਂਟ ਸੀ, ਡਿਫਰੈਂਟ ਮੀਨਸ ਮੈਨੂੰ ਕੁਛ ਨਵਾਂ ਸੁਣਨ ਨੂੰ ਮਿਲਿਆ। ਉਸ ਤੋਂ ਬਾਅਦ ਜਿਤਨਾ ਸੁਣਿਆ ਨਾ, ਉਹਦੇ ਵਿੱਚੋਂ ਬਹੁਤ ਘੱਟ ਯਾਦ ਰਹਿੰਦਾ। ਨੋਟ ਕਰਿਓ, ਇੱਕ ਘੰਟਾ ਸੁਣਿਆ, 10 ਕੁ ਮਿੰਟ ਦੀ ਬਾਤ ਯਾਦ ਰਹੇਗੀ, ਉਹ 10 ਮਿੰਟਾਂ ਦੇ ਵਿੱਚੋਂ ਕੋਈ ਇੱਕ ਅੱਧ ਗੱਲ ਹੋਏਗੀ ਜਿਹੜੀ ਚੰਗੀ ਲੱਗੇਗੀ, ਜਿਹੜੀ ਚੰਗੀ ਲੱਗੀ ਫਿਰ ਉਸਨੂੰ ਪ੍ਰੈਕਟਿਸ ਵਿੱਚ ਲਿਆਉਣਾ, ਜ਼ਿੰਦਗੀ ਵਿੱਚ ਲਿਆਉਣਾ। ਉਹ ਇੱਕਦਮ ਨਹੀਂ ਹੋਏਗਾ, ਨਾ ਯਕਦਮ ਤੁਸੀਂ ਬਾਈਕ ਚਲਾਉਣਾ ਸਿੱਖੇ, ਨਾ ਕਾਰ ਚਲਾਉਣੀ ਸਿੱਖੇ, ਨਾ ਬੱਸ ਨਾ ਜਹਾਜ਼, ਸਮਾਂ ਲੱਗਿਆ ਸੀ। ਅਤੇ ਜ਼ਿੰਦਗੀ ਵੀ ਇੱਕ ਦਿਨ ਹੀ ਨਹੀਂ ਚੱਲੇਗੀ, ਇਹਨੂੰ ਜ਼ਿੰਦਗੀ ਚਲਾਉਣ ਵਾਸਤੇ ਵੀ ਸਿੱਖਣਾ ਪਵੇਗਾ। ਅਤੇ ਜਦੋਂ ਇਹ ਅਭਿਆਸ ਹੋਏਗਾ, ਫਿਰ ਦੋ ਚੀਜ਼ਾਂ, ਇੱਕ ਗੁਰਬਾਣੀ ਦਾ ਗਿਆਨ, ਦੂਸਰਾ ਪ੍ਰੈਕਟਿਸ ਰਹਿਤ ਮਰਿਆਦਾ, ਉਸ ਵਿੱਚੋਂ ਰੱਬ ਦੀ ਰਜ਼ਾ ਅਨੁਸਾਰ ਚੱਲਣ ਦਾ ਅਭਿਆਸ ਬਣ ਜਾਏਗਾ। ਅਤੇ ਜਦੋਂ ਰੱਬ ਦੀ ਰਜ਼ਾ ਵਿੱਚ ਚੱਲਿਆ, ਉਹਦਾ ਵਾਹਿਗੁਰੂ ਨਾਲ ਪਿਆਰ ਤਾਂ ਬਣਦਾ ਹੀ ਹੈ, ਕੁਦਰਤ ਦੇ ਨਾਲ ਵੀ ਪਿਆਰ ਬਣ ਜਾਂਦਾ ਹੈ, ਕਿਉਂਕਿ ਉਹਨੂੰ ਪਤਾ ਲੱਗਦਾ। ਇੱਥੇ ਗੱਲ ਖਿਆਲ ਕਰਿਓ, ਜੇ ਭਰਾ ਨਾਲ ਬਣਾ ਕੇ ਰੱਖਣੀ ਚਾਹੁੰਦੇ ਹਾਂ, ਇੱਕੋ ਹੀ ਗੱਲ ਖਿਆਲ ਕਰ ਲੈਣੀ, ਮੇਰੇ ਭਰਾ ਨਾਲ ਪਿਆਰ ਰੱਖਣ ਦੇ ਨਾਲ ਮੇਰੇ ਮਾਤਾ ਪਿਤਾ ਦੀ ਇੱਜ਼ਤ ਬਣਦੀ ਹੈ। ਭਰਾਵਾਂ ਦੇ ਆਪਸ ਵਿੱਚ ਲੜਾਈ ਝਗੜਾ ਕਰਨ ਦੇ ਨਾਲ ਮਾਤਾ ਪਿਤਾ ਦੀ ਇੱਜ਼ਤ ਮਿੱਟੀ ਵਿੱਚ ਰੁਲਦੀ ਹੈ। ਜਿਸ ਨੂੰ ਆਪਣੇ ਮਾਤਾ ਪਿਤਾ ਦੀ ਇੱਜ਼ਤ ਦਾ ਖਿਆਲ ਨਹੀਂ, ਅੱਜ ਦੇ ਨਿਊਜ਼ ਪੇਪਰ ਦੇ ਵਿੱਚ ਕਲਰਡ ਫੋਟੋ ਲੱਗ ਕੇ ਸਮੁੱਚੀ ਕੌਮ 'ਤੇ ਅੱਜ ਉਂਗਲ ਉੱਠੀ ਹੈ, ਇਸ ਲਈ ਕਿ ਉਸ ਲੜਕੀ ਨੂੰ ਬਿਲਕੁਲ ਪਰਵਾਹ ਨਹੀਂ ਮੇਰੇ ਪਿਤਾ ਦੀ ਕੀ ਇਨਸਲਟ ਹੋ ਰਹੀ ਹੈ। ਉਹਨੂੰ ਇੱਕੋ ਇੱਕ ਹੈ ਕਿ ਆਪਣੇ ਮਨ ਦੀ ਬਾਤ ਮੈਂ ਪੂਰੀ ਕੋਰਟ ਤੋਂ ਕਰਵਾ ਲਈ ਹੈ, ਤੁਹਾਡੇ ਤੋਂ ਕੋਈ ਲੁਕਿਆ ਛਿਪਿਆ ਨਹੀਂ ਬਾਤ ਹੈ। ਮੈਂ ਤਾਂ ਪ੍ਰੈਸ 'ਤੇ ਵੀ ਹੈਰਾਨ ਹੁੰਦਾ, ਕਦੀ ਇਹ ਨਾਮ ਸਿੰਘ ਜਾਂ ਕੌਰ ਨਹੀਂ ਲਿਖਦੇ, ਅਤੇ ਪਰ ਜਦੋਂ ਉਲਟ ਮਸਲਾ ਹੋਵੇ ਤਾਂ ਪੂਰਾ ਲਿਖਦੇ ਨੇ, ਸਿੰਘ ਵੀ ਸ਼ਬਦ ਲਿਖਦੇ ਨੇ ਅਤੇ ਕੌਰ ਵੀ ਲਿਖਦੇ ਨੇ, ਗੁਰੂ ਹੀ ਰਹਿਮਤ ਕਰਨ। ਜਿਸ ਵੇਲੇ ਮਾਤਾ ਪਿਤਾ ਨਾਲ ਪਿਆਰ ਹੋਏਗਾ, ਫਿਰ ਘਰ ਦੇ ਕਲਚਰ ਨਾਲ ਪਿਆਰ ਹੋਏਗਾ, ਫਿਰ ਘਰ ਦੀ ਇੱਜ਼ਤ ਨਾਲ ਪਿਆਰ ਹੋਏਗਾ। ਜੇ ਪੇਰੈਂਟਸ ਨਾਲ ਪਿਆਰ ਨਹੀਂ ਤਾਂ ਘਰ ਦੀ ਇੱਜ਼ਤ ਨਾਲ ਪਿਆਰ ਨਹੀਂ। ਮੈਂ ਬੇਨਤੀ ਕਰਾਂ, ਜੇ ਬੱਚਾ ਇੰਜ ਕਰਦਾ ਤਾਂ ਪਹਿਲਾਂ ਮਾਤਾ ਪਿਤਾ ਸ਼ਾਇਦ ਉਸਨੂੰ ਪਿਆਰ ਨਾ ਵੰਡ ਸਕੇ ਹੋਣ। ਆ ਸਾਹਮਣੇ ਤੁਹਾਡੇ ਇੱਕ ਹੋਰ ਪੰਕਤੀ ਲਿਖੀ ਹੋਈ ਹੈ, ਇਸ ਤੋਂ ਵੀ ਸਿੱਖ ਲੈਣਾ। ਅਦੋਨਾਂ ਪਿਲਰਸ ਦੇ ਵਿਚਾਲੇ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਜੋ ਕੁਛ ਜ਼ਿੰਦਗੀ 'ਚ ਵਾਪਰ ਰਿਹਾ ਨਾ, ਇਹਦੇ ਬੀਜ ਅਸੀਂ ਬੀਜੇ ਹੋਏ ਨੇ। ਜਦੋਂ ਅਸੀਂ ਇੱਥੇ ਆ ਕੇ ਕਹਿੰਦੇ ਹਾਂ ਏਕ ਪਿਤਾ ਏਕਸ ਕੇ ਹਮ ਬਾਰਿਕ, ਏਕਸ ਕੇ ਹਮ ਬਾਰਿਕ, ਦੂਸਰਾ ਅਸੀਂ ਕਹਿੰਦੇ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਮੈਂ ਤਾਂ ਨਾ ਇੰਜ ਪੜ੍ਹਨਾ ਚਾਹੀਦਾ, ਅਵਲ ਅੱਲਾਹ ਨੂਰ ਉਪਾਇਆ, ਪੰਜ ਸਤਕ ਨੂੰ ਛੱਡ ਕੇ ਬਾਕੀ ਸਭ ਕੁਦਰਤ ਦੇ ਬੰਦੇ, ਜਿਨ੍ਹਾਂ ਨਾਲ ਮੇਰੀ ਨਹੀਂ ਬਣਦੀ। ਕਦੀ ਇਹ ਕਹਿ ਕੇ ਦੇਖਣਾ, ਹੋ ਸਕਦਾ ਮਨ ਸਮਝ ਜਾਵੇ। ਹੇ ਸਤਿਗੁਰੂ ਸੱਚੇ ਪਾਤਸ਼ਾਹ, ਤੁਹਾਡੀ ਇਹ ਪੰਗਤੀ ਤੇ ਮੈਂ ਪੜ੍ਹ ਲੈਣਾ, ਪਰ ਦਰਾਣੀ ਨੂੰ ਛੱਡ ਕੇ ਬਾਕੀ ਸਭ ਕੁਦਰਤ ਦੇ ਬੰਦੇ, ਸੱਸ ਨੂੰ ਛੱਡ ਕੇ ਬਾਕੀ ਸਭ ਕੁਦਰਤ ਦੇ ਬੰਦੇ, ਆ ਫਲਾਣੇ ਮੇਰੇ ਮਿੱਤਰ ਨੂੰ ਛੱਡ ਕੇ, ਫਲਾਣੇ ਭਰਾ ਨੂੰ ਛੱਡ ਕੇ, ਕਿਉਂਕਿ ਉਹ ਤੇ ਕੁਦਰਤ ਦਾ ਬੰਦਾ ਤੇ ਬਾਤ ਵੱਖਰੀ, ਉਹ ਤੇ ਰੱਬ ਬਾਪ ਦਾ ਬੰਦਾ ਨਹੀਂ ਦਿਖਾਈ ਦਿੰਦਾ। ਸੱਚ ਜਾਣਿਓ, ਜੇ ਨਫ਼ਰਤ ਪੈਦਾ ਹੋ ਜਾਵੇ ਉਹ ਤੇ ਬੰਦਾ ਹੀ ਨਹੀਂ ਦਿਖਾਈ ਦਿੰਦਾ, ਰੱਬ ਦਾ ਬੰਦਾ ਤੇ ਬਾਅਦ ਦੀ ਗੱਲ ਹੈ। ਆ 16ਵੀਂ 17ਵੀਂ 18ਵੀਂ 19ਵੀਂ ਪੌੜੀ, ਇਹਨਾਂ ਤਿੰਨਾਂ ਪੌੜੀਆਂ ਦੇ ਅੰਦਰ ਅਖੀਰ ਤੇ ਇੱਕ ਪੰਕਤੀ ਆਈ ਹੈ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਹੇ ਪਰਮਾਤਮਾ, ਤੇਰੇ ਨਾਲ ਪਿਆਰ ਬਣਿਆ, ਆਹ ਤੇਰੀ ਕੁਦਰਤ ਨਾਲ ਪਿਆਰ ਬਣ ਗਿਆ, ਇਤਨਾ ਪਿਆਰ ਬਣਿਆ ਮੈਂ ਇਸ ਕੁਦਰਤ ਤੋਂ ਕੁਰਬਾਨ ਨਹੀਂ ਜਾ ਸਕਦਾ। ਇਹਦੇ ਵਾਸਤੇ ਵੀ ਮੈਂ ਥੋੜ੍ਹੀ ਜਿਹੀ ਬੇਨਤੀ ਕਰ ਦੇਵਾਂ, ਜੇ ਸੈਕਰੀਫਾਈਸ ਕਰਨਾ ਚਾਹੁੰਦੇ ਹੋ। ਹੇ ਵਾਹਿਗੁਰੂ, ਜਿਹਨੇ ਮੇਰੀ ਵਡਿਆਈ ਕੀਤੀ ਤੂੰ ਉਹਦੇ ਰਾਹੀਂ ਮੇਰੀ ਈਗੋ ਦਾ ਐਗਜ਼ਾਮ ਲਿਆ ਸੀ। ਖਿਆਲ ਕਰਿਓ, ਉਹਨੇ ਡਿਊਟੀਆਂ ਲਾਈਆਂ ਨੇ, ਰੱਬ ਨੇ ਵੱਖ ਵੱਖ ਡਿਊਟੀਆਂ ਲਾਈਆਂ। ਇਹਨਾਂ ਜਨਤਾ ਕਹਿ ਬਸ ਕਿਛ ਨਹੀਂ, ਸਭ ਚੱਲਾਂ ਚਲਾਏ, ਲੋਕਾਂ ਦੇ ਆਪਣੇ ਬੱਸ ਵਿੱਚ ਕੁਛ ਨਹੀਂ, ਰੱਬ ਚਲਾ ਰਿਹਾ। ਰੱਬ ਦੇ ਸਿਸਟਮ ਨੂੰ ਸਮਝਣਾ, ਉਹ ਕੁਝ ਲੋਕਾਂ ਦੀ ਡਿਊਟੀ ਲਾ ਦਿੰਦਾ, ਤੂੰ ਇਹਦੇ ਕੰਮਾਂ ਦੀ ਵਡਿਆਈ ਕਰ, ਕਿਉਂਕਿ ਮੈਂ ਇਹਦੀ ਈਗੋ ਦਾ ਐਗਜ਼ਾਮ ਲੈਣਾ। ਜਿਸ ਨੇ ਇਸ ਨੂੰ ਐਗਜ਼ਾਮ ਸਮਝ ਲਿਆ, ਉਹ ਕਹਿੰਦਾ ਮੇਰੀ ਵਡਿਆਈ ਨਹੀਂ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਂ ਨਾ ਜਾਣੇ ਮੇਰਾ। ਅਤੇ ਕੁਝ ਬੰਦਿਆਂ ਦੀ ਡਿਊਟੀ ਲਾ ਦਿੰਦਾ ਰੱਬ ਕਿ ਤੁਸੀਂ ਇੰਜ ਕਰੋ, ਮੈਂ ਇਹਦੇ ਪੇਸ਼ੈਂਸ ਦੇ ਐਗਜ਼ਾਮ ਲੈਣੇ ਨੇ, ਉਹਨਾਂ ਦੀ ਨਿੰਦਾ ਦੀ ਡਿਊਟੀ ਲਾ ਦਿੰਦਾ। ਤੁਹਾਡੀ ਜ਼ਿੰਦਗੀ ਦੇ ਚਾਰ ਚੁਫੇਰੇ ਕੁਝ ਲੋਕ ਉਹ ਪੈਦਾ ਕਰ ਦੇਣੇ ਨੇ ਜਿਹੜੇ ਤੁਹਾਨੂੰ ਸਹਿਯੋਗ ਦੇਣਗੇ, ਉੱਥੇ ਰੱਬ ਸਾਡੀ ਈਗੋ ਦਾ ਐਗਜ਼ਾਮ ਲੈ ਰਿਹਾ। ਕੁਝ ਲੋਕਾਂ ਦੀ ਡਿਊਟੀ ਲਾ ਦੇਣੀ ਹੈ, ਉਹਨਾਂ ਤੁਹਾਡੀ ਅਪੋਜੀਸ਼ਨ ਕਰਨੀ ਹੈ, ਤੁਹਾਡਾ ਵਿਰੋਧ ਕਰਨਾ। ਉੱਥੇ ਤੁਹਾਡੀ ਪਲਾਨਿੰਗ ਦਾ ਐਗਜ਼ਾਮ ਹੋ ਰਿਹਾ, ਤੁਹਾਡੀ ਪਲਾਨਿੰਗ ਕਿਤਨੀ ਕੁ ਸਟਰੋਂਗ ਹੈ। ਰੱਬ ਨੇ ਵੱਖ ਵੱਖ ਡਿਊਟੀਆਂ ਲਾਈਆਂ ਹੋਈਆਂ ਨੇ ਸਾਨੂੰ ਸਿਖਾਉਣ ਵਾਸਤੇ। ਜਦੋਂ ਇਹ ਸਮਝ ਆ ਗਿਆ ਫਿਰ ਇਸ ਕੁਦਰਤ ਤੋਂ ਕੁਰਬਾਨ ਜਾਏਗਾ, ਵਾਹਿਗੁਰੂ ਤੂੰ ਕਿਤਨਾ ਮਹਾਨ ਹੈ, ਤੂੰ ਹਰ ਵੇਲੇ ਮੇਰੀ ਸੁਰਤ ਨੂੰ ਉੱਚਾ ਕਰਨ ਵਾਸਤੇ ਵੱਖ ਵੱਖ ਡਿਊਟੀਆਂ ਲਾਈਆਂ ਨੇ। ਫਿਰ ਜਿਹੜਾ ਐਗਜ਼ਾਮੀਨਰ ਹੁੰਦਾ ਨਾ, ਕਦੀ ਸਟੂਡੈਂਟ ਦਾ ਉਹਦੇ ਨਾਲ ਨਫ਼ਰਤ ਹੋਈ? ਕਦੀ ਨਹੀਂ। ਉਹਨੂੰ ਪਤਾ ਐਗਜ਼ਾਮੀਨਰ ਦੀ ਡਿਊਟੀ ਹੈ, ਇਹ ਕੁਐਸਚਨ ਤੇ ਪਿੱਛੇ ਤੋਂ ਬਣ ਕੇ ਆਏ ਨੇ, ਇਹਦੇ ਯੂਨੀਵਰਸਿਟੀ 'ਚੋਂ ਬਣ ਕੇ ਆਏ ਨੇ, ਉਹਦੀ ਤਾਂ ਡਿਊਟੀ ਹੈ। ਉਸਨੇ ਲਿਫਾਫਾ ਖੋਲ੍ਹਣਾ ਹੈ, ਖੋਲ੍ਹ ਕੇ ਤੁਹਾਨੂੰ ਵੰਡ ਦੇਣੀ ਹੈ ਕੁਐਸਚਨ ਸ਼ੀਟ, ਤੁਹਾਨੂੰ ਆਂਸਰ ਸ਼ੀਟ ਦੇ ਦੇਣੀ ਹੈ। ਜਦੋਂ ਤੁਸੀਂ ਆਂਸਰ ਲਿਖ ਦਿੱਤੇ, ਉਹਨੇ ਪੈਕ ਕਰਕੇ ਵਾਪਸ ਭੇਜ ਦੇਣੀ ਹੈ, ਉਹਦੀ ਹੋਰ ਕੋਈ ਡਿਊਟੀ ਨਹੀਂ ਹੈ, ਐਗਜ਼ਾਮੀਨਰ ਹੈ। ਐਵੇਂ ਨਹੀਂ ਭਗਤ ਕਬੀਰ ਜੀ ਨੇ ਕਿਹਾ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਹਮਕੋ ਖਰੀ ਪਿਆਰੀ। ਕਹਿੰਦੇ ਇੰਨਾ ਇੰਨਾ ਮੈਨੂੰ ਪਿਆਰ ਹੋ ਗਿਆ ਜਿੰਨੀ ਮੈਨੂੰ ਮਾਂ ਪਿਆਰੀ ਹੈ, ਨਿੰਦਾ ਬਾਪ ਨਿੰਦਾ ਮਹਿਤਾਰੀ। ਸਾਨੂੰ ਪਤਾ ਕਿਉਂ ਔਖਾ ਲੱਗ ਰਿਹਾ? ਅਸੀਂ ਇਹ ਜਿਉਂ ਕੇ ਨਹੀਂ ਦੇਖਿਆ। ਜਪੋ ਸਤਨਾਮ, ਤੁਸੀਂ ਕਾਰ ਚਲਾ ਕੇ ਦੇਖੀ ਨਾ, ਕਿਤਨੀ ਮਰਜ਼ੀ ਭੀੜ ਹੋਵੇ, ਕਿਤਨਾ ਮਰਜ਼ੀ ਜੈਮ ਹੋਵੇ, ਤੁਸੀਂ ਕਾਰ ਲੈ ਜਾਂਦੇ ਨਾ ਸਿਰੇ ਲੈ ਜਾਂਦੇ? ਜਹਾਜ਼ ਚਲਾ ਕੇ ਨਹੀਂ ਦੇਖਿਆ? ਅਤੇ ਜਹਾਜ਼ ਕਦੀ ਚਲਾਉਣ ਵਾਸਤੇ ਸੋਚ ਕੇ ਦੇਖਿਓ, ਪਹਿਲਾਂ ਹੀ ਡਰ ਲੱਗੇਗਾ। ਕਿਉਂ? ਕਿਉਂਕਿ ਕਦੀ ਚਲਾ ਕੇ ਨਹੀਂ ਦੇਖਿਆ। ਜਪੋ ਸਤਨਾਮ। ਬਹੁਤ ਕੁਛ ਜਹਾਜ਼ ਦੇ ਪੈਲਟ ਨੂੰ ਕਾਰ ਦੀ ਡਰਾਈਵਿੰਗ ਨਾਲੋਂ ਸੌਖਾ ਹੈ। ਠੀਕ ਹੈ, ਲੈਂਡ ਕਰਨ ਲੱਗਿਆਂ, ਉਤਾਰਨ ਲੱਗਿਆਂ, ਚੜਾਉਣ ਲੱਗਿਆਂ ਕਾਫੀ ਕੁਛ ਹੈ, ਬਾਅਦ ਵਿੱਚ ਇਹ ਤਾਂ ਨਹੀਂ ਕਿ ਜੈਮ ਹੋਏਗਾ, ਬਾਅਦ 'ਚ ਜੈਮ ਨਹੀਂ ਹੁੰਦਾ। ਅਤੇ ਨਾ ਹੀ ਉਹਨੂੰ ਬਹੁਤਾ ਇਹ ਹੈਗਾ ਵੀ ਇੱਥੋਂ ਕੱਟ ਮਾਰਨੀ ਹੈ, ਛੇਤੀ ਮੋੜ ਕੱਟਣੇ ਨੇ। ਕਾਫੀ ਕੁਛ ਪੋਜ਼ਿਟਿਵ ਹੈ ਉੱਥੇ, ਕਾਫੀ ਕੁਛ ਨੈਗੇਟਿਵ ਹੈ। ਜੇ ਕਿਸੇ ਨੇ, ਕਿਸੇ ਪੈਲਟ ਨੇ ਜ਼ਿੰਦਗੀ 'ਚ ਕਦੀ ਕਾਰ ਨਾ ਚਲਾ ਕੇ ਦੇਖੀ ਹੋਵੇ, ਉਸਨੂੰ ਤੁਸੀਂ ਕਹੋ ਕਾਰ ਡਰਾਈਵ ਕਰ, ਉਹ ਪਤਾ ਕੀ ਕਹੇਗਾ? ਕਹਿੰਦਾ ਜਹਾਜ਼ ਫੜਾ ਦੇ ਜਿੱਥੇ, ਕਹੇਗਾ ਹੁਣ ਅਮੈਰੀਕਾ ਲੈ ਜਾਂਦਾ, ਇਹ ਨਹੀਂ ਮੇਰੇ ਤੋਂ ਚੱਲਦਾ। ਤੁਸੀਂ ਹੈਰਾਨ ਹੋਵੋਗੇ ਜਿਹਨੇ ਵੱਡੀ ਗੱਡੀ ਚਲਾ ਲਈ ਛੋਟੀ ਕਿਉਂ ਨਹੀਂ ਚੱਲੇਗੀ। ਆਹ ਤੁਸੀਂ ਕਾਰ ਚਲਾਉਂਦੇ ਹੋ ਨਾ, ਦੇਖਿਓ ਕਿਤੇ ਪੰਜਾਬ 'ਚ ਜਾ ਕੇ ਨਾ ਉਹਨਾਂ ਤੋਂ ਰੇੜਾ ਨਾ ਫੜ ਲਿਓ ਜਿਹੜਾ ਪਸ਼ੂ ਜੁੜਿਆ ਹੁੰਦਾ ਅੱਗੇ, ਨਹੀਂ ਚੱਲੇਗਾ ਸਾਡੇ ਤੋਂ। ਮੈਂ ਤਾਂ ਕਹਾਂਗਾ ਕਦੀ ਰਿਕਸ਼ਾ ਚਲਾ ਕੇ ਦੇਖ ਲੈਣਾ, ਰਿਕਸ਼ਾ ਹੀ ਨਹੀਂ ਸਮੇਗਾ, ਬੈਲੈਂਸ ਹੀ ਨਹੀਂ ਬਣੇਗਾ। ਜਿਹੜੀ ਚੀਜ਼ ਚਲਾ ਕੇ ਨਹੀਂ ਦੇਖੀ ਉਹ ਪਤਾ ਨਹੀਂ ਹੈ, ਜਿਹੜਾ ਜੀਵਨ ਜਿਉਂ ਕੇ ਨਹੀਂ ਦੇਖਿਆ ਉਹਦੇ ਐਡਵਾਂਟੇਜ ਨਹੀਂ ਪਤਾ। ਉਸ ਤੋਂ ਬਾਅਦ ਜਦੋਂ ਕੁਦਰਤ ਨਾਲ ਪਿਆਰ ਬਣ ਗਿਆ, ਕੁਦਰਤ ਦੇ ਨਿਜ਼ਮਾਂ ਨਾਲ ਪਿਆਰ ਬਣ ਜਾਏਗਾ, ਕੁਦਰਤ ਦੇ ਨਿਜ਼ਮਾਂ ਅਨੁਸਾਰ ਚੱਲਣ ਦਾ ਇੱਕ ਤਰੀਕਾ ਆਏਗਾ, ਉਹ ਹੈ ਜੀਵਨ ਨੂੰ ਪਵਿੱਤਰ ਰੱਖਣਾ। ਮੈਂ ਤਾਂ ਕਹਾਂਗਾ ਅਸੀਂ ਸੈਕਰੀਫਾਈਸ ਕਰ ਸਕਦੇ ਹਾਂ ਸੋਚ ਕੇ ਕਿ ਜੇ ਮੇਰੇ ਅੰਦਰ ਨਫ਼ਰਤ ਪੈਦਾ ਹੋ ਗਈ ਉਹਦੀ ਵਾਈਬ੍ਰੇਸ਼ਨ ਮੇਰੇ ਬੱਚੇ 'ਤੇ ਅਸਰ ਹੋਏਗਾ, ਮੈਂ ਕਿਉਂ ਬੱਚੇ ਦੇ ਅੰਦਰ ਇੰਸਟਾਲ ਕਰਾਂ। ਸਭ ਤੋਂ ਸੌਖਾ ਤਰੀਕਾ ਹੈ ਗ੍ਰਿਸਤੀ ਦੇ ਕੋਲ, ਜੇ ਮੈਂ ਐਂਗਰੀ ਹੋ ਗਿਆ ਇਹਦਾ ਅਸਰ ਮੇਰੇ ਬੱਚਿਆਂ 'ਤੇ ਬੁਰਾ ਪਵੇਗਾ, ਮੈਂ ਕਿਉਂ ਬੱਚਿਆਂ ਨੂੰ ਇਹ ਵਾਈਬ੍ਰੇਸ਼ਨ ਦੇਵਾਂ। ਪਰ ਉਸ ਵੇਲੇ ਸੋਚਿਆ ਜਾਵੇ ਨਾ ਜਦੋਂ ਐਂਗਰੀ ਹੋਇਆ, ਉਹ ਰੱਬ ਹੀ ਜਾਣੇ ਉਸ ਵੇਲੇ 'ਤੇ ਅੱਗੇ ਪਿੱਛੇ ਤਾਂ ਸਮਝ ਆ ਜਾਂਦੀ ਹੈ। ਸਟੇਜ 'ਤੇ ਕਹਿਣਾ ਬੜਾ ਸੌਖਾ ਹੈ, ਮੈਂ ਕਦੀ ਕਥਾ ਵਾਚਕ ਬਣ ਕੇ ਨਹੀਂ ਚੱਲਿਆ, ਮੈਂ ਤੁਹਾਡੇ ਕੋਲ ਸਪਸ਼ਟ ਕਰ ਦੇਵਾਂ ਜਿਹੜੇ ਮਸਲਿਆਂ 'ਚ ਤੁਸੀਂ ਪਿਸ ਰਹੇ ਉਹਨਾਂ ਮਸਲਿਆਂ 'ਚ ਮੈਂ ਪਿਸ ਰਿਹਾ, ਮੈਂ ਵੀ ਇੱਕ ਗ੍ਰਿਸਤੀ ਹਾਂ। ਉਹੀ ਸਮੱਸਿਆਵਾਂ ਮੈਂ ਜ਼ਿੰਦਗੀ ਵਿੱਚ ਆਪਣੀ ਜੀਵਨ ਵਿੱਚ ਲੈ ਰਿਹਾ ਜਿਹੜੀਆਂ ਤੁਸੀਂ ਲੈ ਰਹੇ ਹੋ। ਫਰਕ ਇਤਨਾ ਕੁ ਹੈ ਕਿ ਮੈਨੂੰ ਜੋ ਗੁਰਬਾਣੀ ਤੋਂ ਸਮਝ ਆ ਗਈ ਹੈ ਮੈਂ ਤੁਹਾਡੇ ਨਾਲ ਸਾਂਝੀ ਕਰ ਲੈਂਦਾ, ਤਾਂ ਕਿ ਤੁਹਾਡੀ ਅਸੀਸ ਮਿਲ ਜਾਵੇ, ਮੇਰਾ ਵੀ ਮਨ ਮਜ਼ਬੂਤ ਹੋ ਜਾਵੇ ਅਤੇ ਜਿਉਣ ਦੀ ਯੋਗਤਾ ਆ ਜਾਵੇ। ਇੱਥੋਂ ਹੀ ਬਲੈਸਿੰਗਸ ਮਿਲਦੀ ਨੇ। ਕਦੀ ਇੱਥੇ ਆ ਕੇ ਮਹਿਸੂਸ ਕਰਨਾ ਮੇਰੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਮੇਰੇ ਅੰਦਰ ਪ੍ਰਵੇਸ਼ ਹੋ ਗਈ ਹੈ, ਉਸ ਤੋਂ ਬਾਅਦ ਉਸ ਬਲੈਸਿੰਗਸ ਨੂੰ ਵਰਤ ਕੇ ਦੇਖਣਾ। ਉਹ ਜੀਵਨ ਜਿਹੜਾ ਰੱਬ ਨੂੰ ਚੰਗਾ ਲੱਗੇ, ਅਗਰ ਉਹ ਜ਼ਿੰਦਗੀ 'ਚ ਜਿਉਂ ਲਿਆ, ਜਦੋਂ ਆਉਂਦੀਆਂ ਨੇ ਨਾ ਪੌੜੀਆਂ ਫਿਰ ਉਹਦੇ ਗੁਣ ਵੀ ਬੜੇ ਕੀਮਤੀ ਲੱਗਦੇ ਨੇ, ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਅਮੁੱਲ ਆਵੈ, ਅਮੁੱਲ ਲੈ ਜਾਏ, ਅਮੁੱਲ ਪਾਏ, ਅਮੁੱਲਾ ਸਮਾਏ, ਬਹੁਤ ਕੁਛ ਕੀਮਤੀ ਦਿੱਤਾ ਹੈ ਉਸ ਰੱਬ ਨੇ, ਸਾਰਾ ਕੁਛ ਕੀਮਤੀ ਦਿੱਤਾ ਹੋਇਆ ਹੈ, ਫਿਰ ਜ਼ਿੰਦਗੀ ਇੱਕ ਗੀਤ ਬਣ ਜਾਂਦੀ। ਉਹ ਗੀਤ ਉਤਨਾ ਚਿਰ ਨਹੀਂ ਬਣੇਗੀ ਜਿਤਨਾ ਚਿਰ ਪਿਆਰ ਦੀ ਖੇਲ ਖੇਲਣੀ ਨਾ ਆਈ। ਪਿਆਰ, ਸੱਚਾ ਪਿਆਰ, ਪਿਆਰ ਬੰਦਿਆਂ ਨਾਲ ਨਹੀਂ ਹੁੰਦਾ, ਨੋਟ ਕਰਿਓ, ਰੱਬ ਨਾਲ ਹੁੰਦਾ ਹੈ। ਜਦੋਂ ਅਸੀਂ ਰੱਬ ਦਾ ਬੰਦਾ ਸਮਝਾਂਗੇ ਸੱਚਾ ਪਿਆਰ ਹੈ, ਜਦੋਂ ਆਪਣਾ ਸਮਝਾਂਗੇ ਕੱਚਾ ਪਿਆਰ ਹੈ। ਆਪਣਾ ਸਮਝਿਆ ਕਿਸੇ ਵੇਲੇ ਵੀ ਬਗਾਨਾ ਲੱਗਣ ਲੱਗ ਜਾਏਗਾ। ਉਸ ਪਿਆਰ ਦੀਆਂ ਕੁਛ ਨਿਸ਼ਾਨੀਆਂ, ਉਸ ਪਿਆਰ ਦੀ ਜਿਹੜੀ ਡੈਫੀਨੇਸ਼ਨ ਕੁਛ ਆਮ ਦੁਨੀਆਂ 'ਤੇ ਸਤਿਗੁਰਾਂ ਨੇ ਉਸ ਵਿੱਚ ਲਈ, ਜਦੋਂ ਕਿਸੇ ਜੀਵ ਨੂੰ ਦੇਖ ਕੇ, ਕਿਸੇ ਵਸਤੂ ਨੂੰ ਦੇਖ ਕੇ, ਕਿਸੇ ਸਥਾਨ ਨੂੰ ਦੇਖ ਕੇ, ਮਟੀਰੀਅਲਿਜ਼ਮ, ਪਲੇਸ, ਲਾਈਫ, ਆਪਣੇ ਆਪ ਮਨ ਖਿੱਚਿਆ ਜਾਵੇ, ਪਿਆਰਾ ਲੱਗਣ ਲੱਗ ਜਾਵੇ, ਉਹਨੂੰ ਕਹਿੰਦੇ ਨੇ ਪਿਆਰ। ਜਿਸ ਨਾਲ ਪਿਆਰ ਬਣ ਜਾਵੇ ਉਹਨੂੰ ਕਹਿੰਦੇ ਨੇ ਪਿਆਰਾ। ਅਤੇ ਵਾਹਿਗੁਰੂ ਨੂੰ ਮਿਲਣ ਦਾ ਤਰੀਕਾ ਵੀ ਇਹੀ ਹੈ। ਸਤਿਗੁਰਾਂ ਦੇ ਬਚਨ ਨੇ, ਸਾਚ ਕਹੋ ਸੁਣ ਲਿਹੋ ਸਭ ਹੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਪਾਇਓ। ਗੁਰੂ ਕਹਿੰਦੇ ਮੈਂ ਸੱਚ ਕਹਿ ਰਿਹਾ ਪਿਆਰਿਓ, ਭਰੋਸਾ ਕਰੋ, ਕੇਅਰਫੁਲੀ ਲਿਸਨ ਕਰੋ ਇਸ ਨੂੰ। ਮੈਂ ਜੋ ਕਹਿ ਰਿਹਾ ਉਹ ਸੱਚ ਹੈ। ਜਿਨ੍ਹਾਂ ਨੂੰ ਪ੍ਰੇਮ ਕਰਨ ਦਾ ਤਰੀਕਾ ਆ ਗਿਆ, ਰੱਬ ਦੀਆਂ ਬਖਸ਼ਿਸ਼ਾਂ ਹੀ ਉਹਨਾਂ ਨੇ ਲਈਆਂ, ਰੱਬ ਨੂੰ ਪਾਇਆ ਹੀ ਉਹਨਾਂ ਨੇ। ਤੁਸੀਂ ਕਿਸੇ ਦੇ ਬੱਚੇ ਨੂੰ ਨਫ਼ਰਤ ਕਰਨ ਲੱਗ ਜਾਓ, ਤੁਸੀਂ ਕਿਸੇ ਦੇ ਬੱਚੇ 'ਤੇ ਥੱਪੜ ਮਾਰੋ, ਉਹਦੀ ਮਾਂ ਨੂੰ ਚੰਗਾ ਲੱਗੇਗਾ? ਤੁਸੀਂ ਕਿਸੇ ਬੱਚੇ ਨਾਲ ਨਫ਼ਰਤ ਕਰੋ, ਉਹਦੇ ਪਿਤਾ ਨੂੰ ਚੰਗਾ ਲੱਗੇਗਾ? ਉਲਟ ਦੇਖਣਾ, ਕਿਸੇ ਦੇ ਬੱਚੇ ਨੂੰ ਗਲਵਕੜੀ 'ਚ ਲੈ ਕੇ ਪਿਆਰ ਕਰਨਾ, ਮਾਤਾ ਪਿਤਾ ਨੂੰ ਵੀ ਚੰਗੇ ਲੱਗੋਗੇ? ਜੇ ਰੱਬ ਦੇ ਬੰਦੇ ਨੇ, ਰੱਬ ਦੇ ਬੰਦਿਆਂ ਨਾਲ ਪਿਆਰ ਨਹੀਂ ਕੀਤਾ, ਰੱਬ ਨੂੰ ਕਿੱਥੇ ਚੰਗੇ ਲੱਗਾਂਗੇ? ਇੱਥੇ ਵਸਨੀ ਜਪਜੀ ਸਾਹਿਬ ਦੀ ਵੀ ਇੱਕ ਪੰਕਤੀ ਹੈ, ਗੁਰੂ ਕਹਿ ਰਹੇ ਨੇ ਉਸ ਵਾਹਿਗੁਰੂ ਦੀ ਬੋਲੀ ਵੀ ਪਿਆਰ ਹੈ, ਉਹਦੀ ਲੈਂਗੁਏਜ ਪਿਆਰ ਹੈ। ਪੰਕਤੀਆਂ ਨੇ, ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਓ ਅਪਾਰ, ਉਹ ਵਾਹਿਗੁਰੂ ਪਰਮੇਸ਼ਰ ਸਦਾ ਰਹਿਣ ਵਾਲਾ ਹੈ, ਉਹਦੀ ਬੋਲੀ ਪਿਆਰ ਹੈ, ਉਹਦਾ ਨਾਮ ਪਿਆਰ ਹੈ। ਧਰਮ ਦੇ ਮਾਰਗ 'ਤੇ ਤੁਰਨ ਵਾਲਿਆਂ ਨੂੰ ਮੇਰੇ ਗੁਰੂ ਨੇ ਇੱਕ ਸੱਦਾ ਦਿੱਤਾ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਮਨੁੱਖ, ਤੂੰ ਰੱਬ ਦੇ ਮਾਰਗ 'ਤੇ ਤੁਰਨਾ ਚਾਹੁੰਦਾ? ਤੂੰ ਰੱਬ ਦੀਆਂ ਬਖਸ਼ਿਸ਼ਾਂ ਵੱਲ ਜਾਣਾ ਚਾਹੁੰਦਾ? ਤੂੰ ਗੁਰੂ ਦੀਆਂ ਰਹਿਮਤਾਂ ਆਪਣੀ ਜ਼ਿੰਦਗੀ 'ਚ ਲਿਆਉਣਾ ਚਾਹੁੰਦਾ? ਇਹ ਗੱਲ ਸੁਣ ਲੈ। ਪਬਲਿਕ ਓਪੀਨੀਅਨ ਵੱਲ ਅਟੈਂਸ਼ਨ ਪੇ ਨਾ ਕਰਿਆ ਕਰ। ਪੰਕਤੀਆਂ ਨੇ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਕਾਣ ਨਾ ਕੀਜੈ ਕੀ ਹੁੰਦਾ, ਇਸ ਨੂੰ ਸਮਝ ਲੈਣਾ। ਅਸੀਂ ਹਰ ਵੇਲੇ ਪਬਲਿਕ ਓਪੀਨੀਅਨ ਦੇਖਦੇ ਹਾਂ, ਤੂੰ ਉੱਧਰ ਅਟੈਂਸ਼ਨ ਪੇ ਨਾ ਕਰ। ਇਹ ਨਾ ਸੋਚ ਦੁਨੀਆ ਕੀ ਕਹੇਗੀ, ਇਹ ਸੋਚ ਮੇਰਾ ਗੁਰੂ ਕੀ ਕਹੇਗਾ। ਜਪੋ ਸਤਨਾਮ। ਜੇ ਮੇਰੇ ਗੁਰੂ ਨੇ ਪਿਆਰ ਦੀ ਖੇਡ ਖੇਡਣ ਵਾਸਤੇ ਕਿਹਾ ਹੈ, ਮੈਂ ਆਪਣੇ ਗੁਰੂ ਨੂੰ ਖੁਸ਼ ਕਰਨਾ ਹੈ, ਅਤੇ ਫਿਰ ਇਹ ਆਪਣੀ ਮਤ ਨਾ ਵਰਤ, ਗੁਰੂ ਦੀ ਮਤ ਵਰਤ। ਅਤੇ ਇਹ ਵੀ ਹੁਣ ਧਿਆਨ ਕਰਨਾ ਸਕਰੀਨ ਤੋਂ, ਪਿਆਰ ਜਨਮ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ, ਜਨਮ ਬਾਅਦ ਵਿੱਚ ਹੁੰਦਾ ਹੈ, ਪਹਿਲਾਂ ਪਿਆਰ ਹੁੰਦਾ ਹੈ। ਉਸ ਵੇਲੇ ਪਿਆਰ ਵਾਹਿਗੁਰੂ ਨਾਲ ਹੈ। ਵਾਹਿਗੁਰੂ ਨਾਲ ਪਿਆਰ ਹੋਣ ਕਰਕੇ ਵਾਹਿਗੁਰੂ ਦਾ ਸਿਮਰਨ ਹੈ। ਪੰਕਤੀਆਂ ਨੇ, ਇੱਥੇ ਉੱਥੇ ਰਖਵਾਲਾ, ਮਾਤ ਗਰਭ ਮਹਿ ਤੁਮ ਹੀ ਪਾਲਾ। ਹੇ ਵਾਹਿਗੁਰੂ ਜੀ, ਤੁਸੀਂ ਹਰ ਥਾਂ 'ਤੇ ਰੱਖਿਆ ਕਰਨ ਵਾਲੇ ਹੋ। ਜਦੋਂ ਅਸੀਂ ਮਾਤ ਗਰਭ ਸਮੇਂ, ਮਦਰਸ ਬੌਮ ਸਾਡਾ ਜੀਵਨ ਚੱਲ ਰਿਹਾ ਸੀ, ਉਸ ਵੇਲੇ ਤੇਰਾ ਪਿਆਰ ਸੀ ਜਿਸ ਨੇ ਆ ਜ਼ਿੰਦਗੀ ਦਿੱਤੀ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਅਤੇ ਇਹ ਜੀਵਨ ਸਫਲ ਵੀ ਹੋਏਗਾ ਜੇ ਵਾਹਿਗੁਰੂ ਦਾ ਪਿਆਰ ਅੰਦਰ ਹੋਏਗਾ। ਅੱਗੇ ਹੈ, ਮਾਇਆ ਅਗਨ ਨਾ ਪੋਹੈ ਤਿਨਕੋ, ਰੰਗ ਰਤੇ ਗੁਣ ਗਾਵਣਿਆ। ਇਸ ਜੀਵਨ ਅੰਦਰ ਜੇ ਰੱਬ ਦਾ ਪਿਆਰ ਬਣੇਗਾ ਤਾਂ ਆ ਬੁਰਿਆਈਆਂ ਦੀ ਮਾਇਆ ਤੋਂ ਬਚਾਂਗੇ। ਕ੍ਰੋਧ ਇੱਕ ਮਾਇਆ ਹੈ, ਅਤੇ ਮਾਇਆ ਰੁਪਈਆ ਪੈਸਾ ਨਹੀਂ ਹੈ, ਸਮਝ ਲੈਣਾ। ਸਾਨੂੰ ਭੁਲੇਖਾ ਪੈਂਦਾ ਕਿ ਸ਼ਾਇਦ ਰੁਪਈਆ ਪੈਸਾ ਮਾਇਆ ਹੈ। ਅਮੈਰੀਕਾ ਜਾਣਾ ਹੋਵੇ ਤਾਂ ਰਿੰਗਿਟ ਚੇਂਜ ਕਰਵਾਉਣੇ ਪੈਂਦੇ ਨੇ। ਇੰਡੀਆ ਦਾ ਨੋਟ ਇੱਥੇ ਕੋਈ ਨਹੀਂ ਪੁੱਛਦਾ, ਇੰਡੋਨੇਸ਼ੀਆ ਦੇ ਨੋਟ ਨੂੰ ਦੇਖ ਕੇ ਮੈਨੂੰ ਹੱਸਦਾ ਇਹ ਲੱਖ ਰੁਪਈਆ ਲਿਖਿਆ ਉੱਤੇ। ਜੇ ਅਸੀਂ ਇੰਡੋਨੇਸ਼ੀਆ ਦੇ ਉਸ ਨੂੰ ਰੁਪਿਆਂ ਨੂੰ ਦੇਖ ਕੇ ਹੱਸਦੇ ਪਏ ਹਾਂ, ਵੈਸਟਰਨ ਵਾਲੇ ਗੋਰੇ ਸਾਡੇ ਰਿੰਗਿਟ ਨੂੰ ਦੇਖ ਕੇ ਹੱਸਦੇ ਨੇ। ਇਹ ਮਾਇਆ ਨਹੀਂ, ਮਾਇਆ ਅੰਦਰਲਾ ਕ੍ਰੋਧ, ਅੰਦਰਲੀ ਨਫ਼ਰਤ, ਇਹ ਹੈ। ਜੇ ਅੰਦਰਲੀ ਮਾਇਆ ਤੋਂ ਬਚ ਗਿਆ, ਬਾਹਰਲੀ ਮਾਇਆ ਦਾਸੀ ਹੈ, ਇਹਦੇ ਦੋ ਰੂਪ ਨੇ, ਨਾਗਣੀ ਵੀ ਹੈ, ਸਪਨੀ ਸਨੇਕ। ਮਾਇਆ ਹੋਏ ਨਾਗਣੀ, ਜਗਤ ਰਹੀ ਲਪਟਾਏ, ਜੋ ਇਸ ਕੀ ਸੇਵਾ ਕਰੇ ਤਿਸੀ ਕੋ ਫਿਰ ਖਾਏ। ਅਤੇ ਜੇ ਅੰਦਰਲੀ ਮਾਇਆ ਕੰਟਰੋਲ ਕਰ ਲਈ, ਫਿਰ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਫਿਰ ਜ਼ਿੰਦਗੀ 'ਚ ਇੱਕ ਸਾਧਨ ਬਣ ਜਾਂਦੀ। ਤਾਂ ਖੈਰ, ਜਿਨ੍ਹਾਂ ਮਨੁੱਖਾਂ ਦੇ ਅੰਦਰ ਰੱਬ ਦਾ ਪਿਆਰ ਬਣ ਗਿਆ, ਵਾਹਿਗੁਰੂ ਨਾਲ, ਵਾਹਿਗੁਰੂ ਦੀ ਕੁਦਰਤ ਨਾਲ, ਵਾਹਿਗੁਰੂ ਦੇ ਬੰਦਿਆਂ ਨਾਲ ਪਿਆਰ ਬਣ ਗਿਆ, ਉਹ ਪਿਆਰ ਵਿੱਚ ਇਤਨੇ ਰੰਗੇ ਰਹਿੰਦੇ ਨੇ, ਇਤਨੇ ਰੰਗੇ ਰਹਿੰਦੇ ਨੇ, ਉਹ ਵਾਹਿਗੁਰੂ ਦੇ ਗੁਣ ਗਾਉਂਦੇ ਨੇ। ਪਤਾ ਕੀ ਕਹਿੰਦੇ ਨੇ, ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹ ਤੁਮ ਰਾਖਣ ਹਾਰੇ। ਹੇ ਵਾਹਿਗੁਰੂ ਜੀ, ਤੁਸੀਂ ਮਾਤ ਗਰਭ ਸਮੇਂ ਆਪਣਾ ਸਿਮਰਨ ਦਿੱਤਾ, ਉਸ ਸਿਮਰਨ ਦੇ ਨਾਲ ਮੈਨੂੰ ਜੀਵਨ ਮਿਲਿਆ। ਹੋਇਆ ਕਿ ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਬਿਸਾਰ ਦੁਨੀ ਚਿਤ ਲਾਇਆ, ਆਵੈ ਜਾਏ ਭਵਾਈਆਂ ਜੋਨੀ, ਰਹਿਣ ਨਾ ਕਿਤਹੀਂ ਥਾਏ ਪਿਆ। ਇਹ ਮੈਂ ਨਹੀਂ, ਗੁਰੂ ਸਾਹਿਬ ਕਹਿ ਰਹੇ ਨੇ। ਕਹਿੰਦੇ ਜਿਸ ਵੇਲੇ ਇਹ ਮਨੁੱਖ ਬੱਚਾ ਸੀ, ਮਦਰਸ ਬੌਮ ਤੋਂ ਬਾਹਰ ਆਇਆ, ਇਹਨੂੰ ਰੱਬ ਭੁੱਲ ਗਿਆ। ਜਪੋ ਸਤਨਾਮ। ਕਦੀ ਕਹਿੰਦਾ ਸੀ, ਪਰਮਾਤਮਾ ਤੂੰ ਨਾ ਮਿਲੇ ਤਾਂ ਆਨੰਦ ਨਹੀਂ ਆਉਂਦਾ। ਅੱਜ ਕਹਿੰਦਾ, ਮਾਂ ਦਾ ਦੁੱਧ ਨਾ ਮਿਲੇ ਤਾਂ ਆਨੰਦ ਨਹੀਂ ਆਉਂਦਾ। ਅੱਜ ਮਾਂ ਦੇ ਦੁੱਧ ਬਿਨਾਂ ਰੋਂਦਾ। ਇਹਦਾ ਪਿਆਰ ਡਾਈਵਰਟ ਹੋ ਗਿਆ। ਜਨਮ ਤੋਂ ਬਾਅਦ ਜਿਹੜਾ ਰੱਬ ਨਾਲ ਪਿਆਰ ਸੀ, ਦੁਨੀਆਂ ਦੀਆਂ ਚੀਜ਼ਾਂ ਨਾਲ ਪਿਆਰ ਪੈ ਗਿਆ, ਉਹਨੂੰ ਕਹਿੰਦੇ ਨੇ ਮੋਹ। ਪਵਿੱਤਰ ਪੰਕਤੀਆਂ ਨੇ, ਪਹਿਲਾਂ ਮਾਤਾ ਦੇ ਦੁੱਧ ਨਾਲ, ਮਾਤਾ ਪਿਤਾ ਦੇ ਨਾਲ, ਭੈਣ ਭਰਾ ਭਰਜਾਈ ਦੇ ਨਾਲ, ਖੇਡਾਂ ਦੇ ਨਾਲ, ਖਾਣੇ ਪੀਣੇ ਦੇ ਨਾਲ ਪਿਆਰ ਬਣਦਾ ਹੈ। ਪਹਿਲਾ ਪਿਆਰ ਲੱਗਾ ਥਣ ਦੁੱਧ। ਰੱਬ ਨਾਲ ਜਿਹੜਾ ਪਿਆਰ ਸੀ ਨਾ, ਉਹ ਮਾਤਾ ਦੇ ਦੁੱਧ ਨਾਲ ਪਿਆਰ ਬਣ ਗਿਆ। ਦੂਜਾ ਮਾਏ ਬਾਪ ਕੀ ਸ਼ੁੱਧ। ਪਹਿਲਾਂ ਰੱਬ ਨਾਲ ਪਿਆਰ ਸੀ, ਹੁਣ ਮਾਤਾ ਪਿਤਾ ਦੇ ਨਾਲ, ਭੈਣ ਭਰਾਵਾਂ ਦੇ ਨਾਲ ਪਿਆਰ ਬਣ ਗਿਆ। ਪਿਆਰ ਇਹਦੇ ਅੰਦਰ ਹੈ, ਖਿਆਲ ਕਰੇ ਡਾਈਵਰਟ ਹੋ ਗਿਆ। ਡਾਈਵਰਟ ਹੋਣ ਕਰਕੇ ਉਹ ਪਿਆਰ ਹੀ ਮੋਹ ਬਣ ਗਿਆ। ਚੌਥਾ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ। ਹੁਣ ਦੇਖੋ, ਪਹਿਲਾਂ ਰੱਬ ਨਾਲ ਪਿਆਰ ਸੀ, ਫਿਰ ਮਾਂ ਨਾਲ ਪਿਆਰ ਹੋ ਗਿਆ, ਹੁਣ ਮਾਂ ਨਾਲੋਂ ਵੀ ਘੱਟ ਗਿਆ, ਖੇਡਾਂ ਨਾਲ ਪਿਆਰ ਹੋ ਗਿਆ। ਮਾਂ ਕਹਿੰਦੀ ਬੇਟਾ ਹੁਣ ਤੇ ਘਰੇ ਆ ਜਾ, ਬੰਦ ਕਰ ਕੰਪਿਊਟਰ, ਇਹ ਗੇਮ ਖੇਲੀ ਜਾਂਦਾ ਪਿਆ, 7 ਘੰਟੇ ਹੋ ਗਏ। ਕਹਿੰਦਾ ਮਾਂ ਤੈਨੂੰ ਕੀ ਹੁੰਦਾ ਇਹ? ਮਾਂ ਦਾ ਮੂਡ ਵੀ ਖਰਾਬ ਕਰ ਦਿੱਤਾ ਹੈ, ਖੇਡਾਂ ਨਾਲ ਇਤਨਾ ਪਿਆਰ, ਇਤਨਾ ਪਿਆਰ। ਉਸ ਵੇਲੇ ਸੋਸ਼ਲ ਕਸਟਮਸ ਪੇ ਨਹੀਂ ਕਰੇਗਾ, ਮੋਰਲ ਵੈਲਿਊਜ਼ ਦਾ ਪਤਾ ਨਹੀਂ ਲੱਗੇਗਾ। ਸਿਰਫ ਖਾਣੇ ਪੀਣੇ ਪਿੱਛੇ ਮਾਤਾ ਪਿਤਾ ਨਾਲ ਰੁੱਸ ਜਾਣਾ, ਖੇਡਾਂ ਪਿੱਛੇ ਮਾਤਾ ਪਿਤਾ ਨਾਲ ਰੁੱਸ ਜਾਣਾ, ਘਰ ਦਾ ਕਲਚਰ ਪਤਾ ਹੀ ਨਹੀਂ ਹੈ। ਉਸ ਤੋਂ ਬਾਅਦ ਜਵਾਨੀ ਆਈ, ਜਵਾਨੀ ਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਇਹ ਪਿਆਰ ਦੀ ਪਰਿਭਾਸ਼ਾ ਹੀ ਭੁੱਲ ਗਿਆ। ਉਹ ਅੱਧਾ ਪਿਆਰ ਸੀ ਜਿਹੜਾ ਮੋਹ ਬਣਿਆ ਸੀ ਬਚਪਨ ਵਿੱਚ, ਫਿਰ ਵੀ ਪਵਿੱਤਰ ਸੀ। ਕਦੀ ਸੋਚਣਾ, ਰੱਬ ਦਾ ਨਾਮ ਉੱਤਮ ਸੀ, ਮਾਂ ਦਾ ਦੁੱਧ ਵੀ ਬੜਾ ਉੱਤਮ ਹੈ। ਜੇ ਰੱਬ ਬੜੀ ਵੱਡੀ ਦਾਤ ਹੈ, ਮਾਂ ਵੀ ਬੜੀ ਵੱਡੀ ਦਾਤ ਹੈ। ਜੇ ਰੱਬ ਦਾ ਸਿਮਰਨ ਪਵਿੱਤਰ ਸੀ, ਮਾਂ ਦੀ ਗੋਦੀ ਵੀ ਪਵਿੱਤਰ ਹੈ। ਪਰ ਜਦੋਂ ਜਵਾਨੀ 'ਚ ਆਇਆ, ਜੋਸ਼ ਮਿਲਿਆ, ਹੰਕਾਰ ਮਿਲਿਆ, ਉਸ ਸੈਂਟੀਮੈਂਟਸ ਦੇ ਵਿੱਚ, ਈਗੋ ਦੇ ਵਿੱਚ, ਗੁਰੂ ਪਿਆਰ ਵਾਲਿਓ, ਇਹ ਸਭ ਕੁਛ ਭੁੱਲ ਗਿਆ। 6ਵੇਂ ਕਾਮ ਨਾ ਪੁੱਛੇ ਜਾਤ। ਇਹਦੇ ਅੰਦਰ ਬੁਰੀਆਂ ਵਾਸ਼ਨਾਵਾਂ, ਸੈਕਸੁਅਲ ਡਿਜ਼ਾਇਰਸ ਪੈਦਾ ਹੋ ਗਈਆਂ। ਹੁਣ ਇਹ ਸੋਸ਼ਲ ਕਸਟਮਸ ਨੂੰ ਰਿਸਪੈਕਟ ਪੇ ਨਹੀਂ ਕਰੇਗਾ। ਹੁਣ ਇਹਦੀਆਂ ਨਜ਼ਰਾਂ ਵਿੱਚ ਕੋਈ ਰਿਸ਼ਤੇ ਨਹੀਂ, ਹੁਣ ਇਹਦੀਆਂ ਨਜ਼ਰਾਂ ਵਿੱਚ ਕੋਈ ਘਰ ਦੀ ਇੱਜ਼ਤ, ਘਰ ਦੇ ਕਲਚਰ ਦਾ ਖਿਆਲ ਨਹੀਂ। ਗੁਰੂ ਕਹਿੰਦੇ ਤੂੰ ਤੁਰਿਆ ਸੀ ਰੱਬ ਦੇ ਪਿਆਰ ਤੋਂ, ਪਹੁੰਚ ਕਿੱਥੇ ਗਿਆ? ਕਦੀ ਸੋਚਿਆ? ਕੋਈ ਸ਼ੱਕ ਨਹੀਂ, ਪਿਆਰ ਬਿਨਾਂ ਯਤਨ ਕੀਤਿਆਂ ਹੁੰਦਾ ਏ, ਆਪਣੇ ਆਪ ਧਿਆਨ ਖਿੱਚਿਆ ਪਿਆਰੇ ਵੱਲ ਜਾਂਦਾ ਏ। ਪਰ ਜੇ ਪਿਆਰ ਰੱਬ ਨਾਲ ਹੋਵੇ, ਰੱਬ ਵੱਲ ਧਿਆਨ ਜਾਂਦਾ ਏ, ਫਿਰ ਰੱਬ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ। ਗੱਲਾਂ ਚੰਗੀਆਂ ਲੱਗਣ ਦੀ ਬਾਤ ਛੱਡੋ, ਫਿਰ ਤੇ ਗੱਲਾਂ ਕਰਨ ਵਾਲਾ ਵੀ ਚੰਗਾ ਲੱਗਦਾ। ਗੁਰੂ ਰਾਮਦਾਸ ਸਾਹਿਬ ਜੀ ਦੇ ਵਚਨ ਨੇ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰਸਿੱਖਾਂ ਮਨ ਮਿੱਠਾ। ਅਗਰ ਕਿਸੇ ਗੁਰੂ ਕੇ ਕੀਰਤਨੀਏ ਨੂੰ ਰਿਸਪੈਕਟ ਮਿਲ ਰਹੀ ਹੈ, ਇਸ ਲਈ ਮਿਲ ਰਹੀ ਹੈ ਕਿ ਰੱਬ ਨਾਲ ਪਿਆਰ ਹੈ, ਗੁਰੂ ਨਾਲ ਪਿਆਰ ਹੈ, ਬਾਣੀ ਨਾਲ ਪਿਆਰ ਹੈ, ਬਾਣੀ ਗਾਉਣ ਵਾਲੇ ਨਾਲ ਪਿਆਰ ਹੈ। ਜਦੋਂ ਅਸੀਂ ਕਹਿੰਦੇ ਹਾਂ ਮੇਰਾ ਨਿਤਨੇਮ ਕਰਨ ਨੂੰ ਮਨ ਨਹੀਂ ਕਰਦਾ, ਸਿੱਧੀ ਜੀ ਬਾਤ ਹੈ, ਗੁਰੂ ਨਾਲ ਪਿਆਰ ਘੱਟ ਗਿਆ ਹੈ। ਜਦੋਂ ਅਸੀਂ ਕਹਿੰਦੇ ਹਾਂ ਸਿਮਰਨ ਵਿੱਚ ਮਨ ਨਹੀਂ ਲੱਗਦਾ, ਰੱਬ ਨਾਲ ਪਿਆਰ ਘੱਟ ਗਿਆ। ਗੁਰੂ ਪਿਆਰ ਵਾਲਿਓ, ਕੋਈ ਨਸ਼ਾ ਕਰਨ ਵਾਲਾ ਹੋਵੇ, ਰੱਬ ਨਾ ਕਰੇ ਕਿਤੇ ਡੇਲੀ ਡਰਿੰਕਰ ਬਣ ਗਿਆ ਹੋਵੇ, ਮਾੜੀ ਕਿਸਮਤ ਆ ਗਈ ਹੋਵੇ, ਸ਼ਾਮ ਦਾ ਸਮਾਂ ਹੋਵੇ, ਆਹ ਰੋਟੀ ਬਣਾਉਣ ਵਾਲਾ ਬੇਲਣਾ ਹੁੰਦਾ ਨਾ, ਘਰ ਵਿੱਚ ਰੋਟੀ ਬੇਲੀ ਜਾਂਦੀ ਪੇੜਾ ਕਰਕੇ ਬੇਲਣਾ, ਉਹਨੂੰ ਕਦੀ ਕੱਪੜੇ 'ਚ ਲਪੇਟ ਲਿਆ ਹੋਵੇ, ਸ਼ਾਮ ਦਾ ਵੇਲਾ ਹੋਵੇ, ਕੱਪੜੇ 'ਚ ਲਪੇਟ ਕੇ ਦਿਖਾ ਦੇਣਾ ਉਹਨੂੰ, ਆਹ ਕੀ ਹੈ, ਨਾ ਭੱਜਿਆ ਫਿਰਿਆ ਅਤੇ ਉਹਨੂੰ ਲੱਗੇਗਾ ਬੋਤਲ ਹੈ, ਅਤੇ ਉਹਨੂੰ ਕੱਪੜਾ ਲਾ ਕੇ ਦਿਖਾ ਦੇਣਾ ਬੋਤਲ ਨਹੀਂ ਹੈ, ਤੇਰੇ ਘਰ ਵਾਲੀ ਲੱਭਦੀ ਫਿਰਦੀ ਹੈ ਅਤੇ ਵੇਲਣਾ ਹੈ। ਹੁਣ ਦੇਖਿਓ ਅੰਦਰਲਾ ਫੋਕਸ ਉਹਦਾ ਪਿਆਰ ਸੀ, ਅਤੇ ਜਿਹੜੀ ਚੀਜ਼ ਨਾਲ ਕੁੱਟ ਪੈਣੀ ਸੀ ਨਾ, ਉਹਨੂੰ ਹੀ ਬੋਤਲ ਸਮਝ ਕੇ ਪਿੱਛੇ ਪਿੱਛੇ ਭੱਜਦਾ ਹੈ। ਅਤੇ ਜੇ ਇੱਕ ਜਿਹੜੇ ਵੇਲਣੇ ਨਾਲ ਕੁੱਟ ਪੈਂਦੀ ਹੈ, ਉਹਦੇ ਨਾਲ ਪਿਆਰ ਕਰਦਾ ਪਿਆ ਬੋਤਲ ਸਮਝ ਕੇ, ਫਿਰ ਜੇ ਗੁਰੂ ਨਾਲ ਪਿਆਰ ਹੋਏਗਾ, ਬਾਣੀ ਨਾਲ ਪਿਆਰ ਕਿਉਂ ਨਹੀਂ ਹੋਏਗਾ ਬਈ? ਰੱਬ ਨਾਲ ਪਿਆਰ ਹੋਏਗਾ ਤਾਂ ਸਿਮਰਨ ਨਾਲ ਪਿਆਰ ਕਿਉਂ ਨਹੀਂ ਹੋਏਗਾ? ਜਦੋਂ ਰੱਬ ਨਾਲ, ਗੁਰੂ ਨਾਲ ਪਿਆਰ ਬਣ ਗਿਆ ਨਾ, ਫਿਰ ਗੁਰੂ ਦੀਆਂ ਗੱਲਾਂ ਸੁਣ ਸੁਣ ਕੇ, ਰੱਬ ਦੀਆਂ ਗੱਲਾਂ ਸੁਣ ਸੁਣ ਕੇ, ਰੱਬ ਦੇ ਅੰਦਰ ਚਾਉ ਬਣ ਜਾਂਦਾ ਹੈ, ਮੈਂ ਆਪਣੇ ਅੰਦਰ ਬੈਠੇ ਹੋਏ ਰੱਬ ਨੂੰ ਮਿਲਾਂ, ਰੱਬ ਹੈ ਕਿੱਥੇ? ਫਿਰ ਆ ਪੰਗਤੀ ਹੈ ਸੁਖਮਨੀ ਸਾਹਿਬ ਜੀ ਦੀ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਕਿ ਮੈਂ ਧਾਰਮਿਕ ਗ੍ਰੰਥ, ਗੁਰੂ ਸਾਹਿਬ ਕਹਿੰਦੇ, ਮੈਂ ਰਿਸਰਚ ਕਰਕੇ ਦੇਖੀ, ਸਟੱਡੀ ਕਰਕੇ ਦੇਖੀ, ਗੁਰੂ ਅਤੇ ਰੱਬ ਵਿੱਚ ਭੇਦ ਨਹੀਂ ਹੈ। ਕੋਈ ਰੱਬ ਨੂੰ ਦਰਸ਼ਨ ਕਰਨੇ ਚਾਹੁੰਦਾ ਤਾਂ ਗੁਰੂ ਦੇ ਦਰਸ਼ਨ ਕਰ ਲਓ। ਮੇਰੇ ਬਾਤ ਯਾਦ ਆਈ, ਤਕਰੀਬਨ 1987 ਦੇ ਤਕਰੀਬ ਭਾਈ ਜਸਵੀਰ ਸਿੰਘ ਜੀ ਖੰਨੇ ਵਾਲੇ ਸ਼ਿਮਲੇ ਹਾਜ਼ਰੀ ਭਰ ਰਹੇ ਸਨ, ਉਹਦੀਆਂ ਬਹੁਤ ਸਾਰੀਆਂ ਵੀਡੀਓ ਸੀਡੀਜ਼ ਵੀ ਅੱਜ ਮਾਰਕੀਟ ਦੇ ਵਿੱਚ। ਉਸ ਵੇਲੇ ਭਾਈ ਸਾਹਿਬ ਦਾ ਦਾੜਾ ਕਾਲਾ ਸੀ, ਭਾਈ ਜਸਵੀਰ ਸਿੰਘ ਹੋਰਾਂ ਦਾ। ਉੱਥੇ ਸ਼ਿਮਲੇ ਕਹਿ ਰਹੇ ਸੀ, ਇਹ ਸੰਗਤ ਰੱਬ ਨੂੰ ਮਿਲਣ ਆਏ ਜੇ, ਮਿਲਣਾ ਰੱਬ ਨੂੰ, ਦੇਖਣਾ ਰੱਬ ਨੂੰ, ਉਹ ਸਾਹਮਣੇ ਪਾਲਕੀ 'ਚ ਬੈਠਾ ਰੱਬ ਦੇ ਪੁਰਸਾਤ ਨਾਲ, ਭਰੋਸਾ ਕਰੋ ਗੁਰੂ ਹੀ ਰੱਬ ਹੈ। ਅਤੇ ਉੱਥੇ ਉਹਨਾਂ ਇੱਕ ਬਾਤ ਕਹੀ ਸੀ, ਜੇ ਸੱਚੀ ਰੱਬ ਨੂੰ ਮਿਲਣ ਆਏ ਹੋ, ਅੱਜ ਗੁਰੂ ਦੇ ਦਰਸ਼ਨ ਕਰ ਲਓ, ਦੇਖਿਓ ਕਿਤੇ ਕੱਲ੍ਹ ਨੂੰ ਕੋਈ ਹੋਰ ਰੱਬ ਨਾ ਲੱਭਣ ਤੁਰ ਪਿਓ। ਇਹ ਨਾ ਹੋਵੇ ਅੱਜ ਇਸ ਰੱਬ ਦੇ ਦਰਸ਼ਨ ਕੀਤੇ ਨੇ, ਕੱਲ੍ਹ ਨੂੰ ਕਿਸੇ ਹੋਰ ਰੱਬ ਦੇ ਦਰਸ਼ਨ ਕਰਨ ਤੁਰ ਪਿਓ। ਸੁੱਖ ਲੈਣਾ ਇਸੇ ਤੋਂ ਲਿਓ, ਦੁੱਖ ਤੋਂ ਬਚਣਾ ਇਸੇ ਨੂੰ ਪੁੱਛਿਓ, ਅੰਦਰੋਂ ਕ੍ਰੋਧ ਤੋਂ ਬਚਣਾ ਇਹਨੂੰ ਪੁੱਛਿਓ, ਪੇਸ਼ੈਂਸ ਲੈਣੇ ਨੇ ਗੁਰੂ ਸਾਹਿਬ ਨੂੰ ਪੁੱਛਿਓ। ਫਿਰ ਜਦੋਂ ਗੁਰੂ ਅਤੇ ਰੱਬ ਵਿੱਚ ਇੱਕ ਰੂਪ ਦਿਖਾਈ ਦਿੱਤਾ, ਫਿਰ ਗੁਰਬਾਣੀ ਨਾਲ ਪਿਆਰ ਬਣਿਆ। ਗੁਰਬਾਣੀ ਰਾਹੀਂ ਗੁਰੂ ਨੇ ਦੱਸ ਦਿੱਤਾ ਤੂੰ ਜੀਵਨ ਕਿਵੇਂ ਜਿਉਣਾ। ਆਹਾ ਹਾ, ਗੁਰੂ ਨਾਲ ਪਿਆਰ ਬਣ ਗਿਆ, ਫਿਰ ਗੁਰੂ ਦੀ ਗੱਲ ਮੋੜੀ ਨਹੀਂ ਜਾ ਸਕਦੀ, ਸਿੱਧੀ ਜੀ ਬਾਤ ਹੈ। ਆਪਾਂ ਦੇਖਦੇ ਹਾਂ ਦੋ ਭਰਾ ਆਪਸ ਵਿੱਚ ਕਿਸੇ ਗੱਲ 'ਤੇ ਅੜ ਗਏ ਨੇ, ਨਹੀਂ ਮੰਨ ਰਹੇ। ਮਾਂ ਕਹਿੰਦੀ ਹੈ ਵੀਰਾ ਤੂੰ ਮਦਦ ਕਰ, ਤੇਰਾ ਉਹਨਾਂ ਨਾਲ ਪਿਆਰ ਹੈ, ਉਹਦੇ ਭਾਈਬੰਦ ਨੂੰ ਲੈ ਕੇ ਆਉਂਦੀ। ਤੁਸੀਂ ਦੇਖੋਗੇ ਜਿਹੜਾ ਕਿਸੇ ਤੋਂ ਨਹੀਂ ਮੰਨਦਾ ਭਾਈਬੰਦ ਤੋਂ ਮੰਨ ਜਾਂਦਾ ਹੈ। ਕਿਉਂ? ਕਿਉਂਕਿ ਭਾਈਬੰਦ ਨਾਲ ਪਿਆਰ ਹੈ। ਅਤੇ ਗੱਲ ਹੋਰ ਕਹਿੰਦੇ ਹਾਂ, ਸੰਗਤ ਵਿੱਚ ਲੈ ਕੇ ਜਾਏਗਾ ਅਤੇ ਭਾਈਬੰਦ ਹੀ ਲੈ ਕੇ ਜਾਏਗਾ, ਸੰਗਤ ਤੋਂ ਤੋੜੇਗਾ ਅਤੇ ਭਾਈਬੰਦ ਹੀ ਤੋੜੇਗਾ। ਐਵੇਂ ਨਹੀਂ, ਵਾਈਬ੍ਰੇਸ਼ਨ ਬੜੀ ਸਟਰੋਂਗ ਹੈ ਭਾਈਬੰਦ ਵਾਲੀ। ਚੰਗਾ ਹੈ ਤੁਸੀਂ ਇਹ ਸ਼ਬਦ ਸੰਭਾਲਿਆ ਹੋਇਆ ਮਲੇਸ਼ੀਆ ਵਿੱਚ, ਪੰਜਾਬ 'ਚ ਤਾਂ ਖਤਮ ਹੋ ਗਿਆ ਇਹ, ਭਾਈਬੰਦ ਕੋਈ ਨਹੀਂ ਸਮਝਦਾ। ਭਾਈਬੰਦ ਕਦੀ ਸ਼ਬਦ ਦੇ ਅਰਥਾਂ ਨੂੰ ਦੇਖਣਾ, ਜਿਹਨੇ ਇਤਨਾ ਪਿਆਰ ਕੀਤਾ, ਇਤਨਾ ਪਿਆਰ ਕੀਤਾ, ਸਾਡੀ ਸੋਚ ਹੀ ਬੰਦ ਕਰ ਦਿੱਤੀ ਹੈ। ਇਤਨਾ ਪਿਆਰ ਕੀਤਾ ਜਿਹਨੇ ਸਾਡਾ ਸੁਭਾਅ ਹੀ ਬੰਦ ਕਰ ਦਿੱਤਾ ਹੈ, ਅਤੇ ਭਾਈਬੰਦ ਕਹਿੰਦਾ ਅੱਜ ਤਾਂ ਤੈਨੂੰ ਜਾਣਾ ਹੀ ਪਏਗਾ, ਚਲੋ ਚੱਲਦੇ ਹਾਂ। ਬਹੁਤ ਸਾਰੇ ਐਸੇ ਨੇ ਜਿਹੜੇ ਉਂਝ ਕਦੀ ਸੰਗਤ ਨਹੀਂ ਕਰਦੇ, ਪਰ ਜਦੋਂ ਭਾਈਬੰਦ ਪ੍ਰੇਰ ਲਿਆਉਂਦੇ ਨੇ ਉਦੋਂ ਆ ਜਾਂਦੇ ਨੇ, ਅਤੇ ਬਾਅਦ ਵਿੱਚ ਜਦੋਂ ਜੁੜ ਜਾਂਦੇ ਨੇ ਉਹ ਭਾਈਬੰਦ ਨੂੰ ਵੀ ਐਡਵਾਂਟੇਜ ਮਿਲ ਜਾਂਦਾ। ਕੋਈ ਜਨ ਹਰ ਸਿਓ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ, ਤੀਜਾ ਪ੍ਰਾਣ ਕੋਰ। ਕਈ ਵਾਰੀ ਹਰ ਵੇਲੇ ਮਾਤਾ ਪਿਤਾ ਨਾਲ ਆਉਣ ਵਾਲਾ ਬੱਚਾ ਭਾਈਬੰਦ ਤੋੜ ਲੈਂਦਾ ਹੈ, ਕਹਿੰਦਾ ਮੰਮੀ ਅੱਜ ਨਹੀਂ ਜਾਣਾ। ਬੇਟੇ ਜ਼ਰੂਰ ਜਾਣਾ ਪਏਗਾ, ਨਹੀਂ ਅੱਜ ਭਾਈਬੰਦ ਦੇ ਘਰ ਵਿੱਚ ਪਾਰਟੀ ਹੈ। ਅਤੇ ਮੈਂ ਤਾਂ ਕਹਾਂਗਾ ਜਦੋਂ ਤੇ ਗੁਰੂ ਦੀ ਸੰਗਤ ਵੱਲ ਲਿਆਂਦਾ ਹੈ ਨਾ, ਉਦੋਂ ਤਾਂ ਭਾਈਬੰਦ ਹੈ, ਅਤੇ ਜਦੋਂ ਸੰਗਤ ਤੋਂ ਤੋੜਦਾ ਵੇ ਉਦੋਂ ਬੰਦ ਭਾਈ ਹੈ। ਮੈਂ ਕਿਸੇ ਦੇ ਘਰ ਸੀ, ਉਹ ਚੈਟਿੰਗ ਕਰ ਰਿਹਾ, ਮੈਂ ਵੈਸੇ ਹੀ ਮਜ਼ਾਕ ਦੇ ਤੌਰ 'ਤੇ ਕਿਹਾ, ਮੈਂ ਕੌਣ? ਕਹਿੰਦਾ ਭਾਈ ਬੰਦ ਆ। ਦੂਸਰੇ ਦਿਨ ਗਿਆ, ਨੈੱਟ ਬੰਦ ਸੀ, ਮੈਂ ਕਿਹਾ ਬੰਦ ਭਾਈ, ਜਿਹੜਾ ਸੰਗਤ ਤੋਂ ਤੋੜ ਗਿਆ ਬੰਦ ਭਾਈ, ਅਤੇ ਜਿਹੜਾ ਸੰਗਤ ਨਾਲ ਜੋੜ ਗਿਆ ਭਾਈ ਬੰਦ। ਇਹ ਪਿਆਰ ਗੁਰੂ ਨਾਲ ਬਣ ਜਾਵੇ, ਅਤੇ ਗੁਰੂ ਕਹਿੰਦੇ ਨੇ, ਪਤਾ ਕੀ ਕਹਿੰਦੇ ਨੇ, ਮੈਂ ਤੇਰੇ ਨਾਲ ਇਤਨਾ ਪਿਆਰ ਕਰਨਾ, ਇਤਨਾ ਪਿਆਰ ਕਰਨਾ, ਤੈਨੂੰ ਭਾਈਬੰਦ ਬਣਾਉਣਾ। ਆਹ ਪੰਕਤੀ ਪੜ੍ਹ ਕੇ ਦੇਖਣੀ, ਸਿੱਖ ਗੁਰੂ ਨੂੰ ਵੀ ਆ ਕੇ ਕਹਿੰਦਾ ਤੂੰ ਮੇਰਾ ਭਾਈਬੰਦ ਹੈ, ਪਰ ਸਮਝਦਾ ਨਹੀਂ ਆ। ਉਹ ਪੰਕਤੀ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ ਭਰਾ। ਗੁਰੂ ਤੇ ਇਤਨਾ ਪਿਆਰ ਕਰਨਾ ਚਾਹੁੰਦੇ ਨੇ, ਅਤੇ ਜੇ ਇਹ ਪਿਆਰ ਬਣ ਜਾਵੇ ਫਿਰ ਇੱਕ ਜ਼ਿੰਦਗੀ ਗੀਤ ਬਣ ਜਾਂਦੀ ਹੈ। ਇੰਝ ਲੱਗਦਾ ਹੈ ਕਿ ਸਾਰੀ ਕੁਦਰਤ ਉਸਨੂੰ ਗਾ ਰਹੀ ਹੈ। ਜਪਜੀ ਸਾਹਿਬ ਜੀ ਦੀ 27ਵੀਂ ਪੌੜੀ, ਉਸ ਵਿੱਚ ਇੱਕ ਬੜਾ ਹੀ ਵੰਡਰਫੁੱਲ ਸੀਨ ਦਿੱਤਾ ਹੈ, ਅਲੌਕਿਕ ਸੀਨ ਹੈ। ਉਸ ਸੀਨ ਵਿੱਚ ਦੱਸਿਆ, ਸਾਰੇ ਤੈਨੂੰ ਗਾ ਰਹੇ ਨੇ, ਗਾਵਨ ਤੁਧਨੋ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਉਸ ਵਿੱਚ ਇੱਕ ਕਮਾਲ ਦੀ ਬਾਤ ਹੈ, ਉਹ ਗੀਤ ਕਿਹੜਾ ਜਿਹੜਾ ਪਾਣੀ ਗਾ ਰਿਹਾ, ਉਹ ਗੀਤ ਕਿਹੜਾ ਜਿਹੜੀ ਹਵਾ ਗਾ ਰਹੀ ਹੈ, ਉਹ ਗੀਤ ਕਿਹੜਾ ਜਿਹੜੀ ਅੱਗ ਗਾ ਰਹੀ ਹੈ, ਉਹ ਹੈ ਪੰਗਤੀ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਉਹ ਗੀਤ ਹੈ ਰੱਬ ਦੀ ਹੁਕਮ ਅਨੁਸਾਰ ਚੱਲਣਾ, ਜੋ ਗੁਰੂ ਨੇ ਕਿਹਾ ਉਹ ਜੀਵਨ ਬਤੀਤ ਕਰਨਾ ਹੀ ਗੀਤ ਹੈ, ਜ਼ਿੰਦਗੀ ਦਾ ਗੀਤ। ਸੋ ਪਾਤਸ਼ਾਹ ਸ਼ਾਹਾਂ ਪਾਤਸ਼ਾਹਿਬ ਨਾਨਕ ਰਹਿਣ ਰਜ਼ਾਈ, ਮੇਰਾ ਗੁਰੂ ਮੇਰਾ ਵਾਹਿਗੁਰੂ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਉਹਦੀ ਰਜ਼ਾ ਵਿੱਚ ਰਾਜੀ ਰਹਿਣਾ ਹੈ। ਆ ਤੁਹਾਨੂੰ ਕੋਈ ਬਾਦਸ਼ਾਹ ਕਹਿ ਦੇ ਨਾ, ਕੱਲ੍ਹ ਨੂੰ ਸਵੇਰੇ 3 ਵਜੇ ਮੇਰੇ ਮਹਿਲ 'ਚ ਆਇਓ, ਆਹ ਉੱਠਣ ਦੀ ਬਾਤ ਅਤੇ ਬਾਅਦ ਦੀ ਨੀਂਦ ਹੀ ਨਹੀਂ ਆਏਗੀ, ਬਾਦਸ਼ਾਹ ਨੇ ਬੁਲਾਇਆ ਹੈ। ਅਤੇ ਗੁਆਂਢ 'ਚ ਨਾ ਬਿਨਾਂ ਮਤਲਬ ਤੋਂ ਹੀ ਦੱਸੇਗਾ, ਨਹੀਂ ਹੁਣ ਨਹੀਂ ਮੈਂ ਤੇਰੇ ਨਾਲ ਬੈਠ ਸਕਦਾ, ਸਵੇਰੇ ਜਾਣਾ ਨਾ, ਬਾਦਸ਼ਾਹ ਨੇ ਬੁਲਾਇਆ ਨਾ। ਕਿਤਨਾ ਸਟੇਟਸ ਹੈ ਆ ਸੱਚ ਦੇ ਪਾਤਸ਼ਾਹ, ਸੀ ਕਹਿੰਦੇ ਤੇ ਪਏ ਹਾਂ, ਸਿਰ ਸ਼ਾਹਾਂ ਦਾ ਸ਼ਾਹ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ ਕਹਿੰਦੇ ਤੇ ਪਏ ਹਾਂ। ਗੁਰੂ ਕਹਿੰਦੇ ਨੇ ਸਵੇਰੇ ਆ ਜਾਈ, ਸਤਿਗੁਰੂ ਟਾਈਮ ਨਹੀਂ ਹੈ, ਦੇਖਾਂਗੇ ਜਦੋਂ ਕਾਰੋਬਾਰ 'ਤੇ ਜਾਂਦੇ ਹੋ ਨਾ, ਜਾਂਦੇ ਜਾਂਦੇ ਥੋੜ੍ਹੀ ਜਿਹੀ ਫਤਿਹ ਬੁਲਾ ਜਾਂਗੇ। ਗੁਰੂ ਕਹਿੰਦੇ ਨੇ ਸ਼ਾਮੀ ਆ ਜਾ ਕਰ। ਅੱਧੇ ਕਿਤੇ ਵਿਚਾਰੇ ਕਹਿੰਦੇ ਜੀ ਖਾਧੀ ਪੀਤੀ ਹੁੰਦੀ ਹੈ, ਜਾਈਏ ਕਿੱਥੇ, ਆਹ ਪਿਆਰ ਹੈ, ਹੱਦ ਕਰ ਦਿੱਤੀ। ਸਿੱਖ ਗੁਰੂ ਦੇ ਕੋਲ ਜਾਏ ਤੋਂ ਬਿਨਾਂ ਰਹਿ ਜਾਵੇ, ਹੋ ਹੀ ਨਹੀਂ ਸਕਦਾ। ਝੱਖੜ ਝਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਇਹਦਾ ਮਤਲਬ ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣਾ ਹੈ, ਪਿਆਰ ਵਿੱਚ ਰੰਗੇ ਰਹਿਣਾ, ਕੋਈ ਗੱਲ ਨਹੀਂ, ਕੋਈ ਵਿਰੋਧ ਕਰਦਾ ਕੋਈ ਬਾਤ ਨਹੀਂ, ਰੱਬ ਦੀ ਰਜ਼ਾ ਹੈ, ਅਸੀਂ ਨਹੀਂ ਵਿਰੋਧ ਕਰਨਾ, ਖਿਆਲ ਕਰੋ, ਸੈਕਰੀਫਾਈਸ ਕਰਨਾ। ਕੋਈ ਪਿਆਰ ਨਹੀਂ ਕਰਦਾ ਕੋਈ ਬਾਤ ਨਹੀਂ, ਅਸੀਂ ਨਫ਼ਰਤ ਨਹੀਂ ਕਰਨੀ। ਇਹਨੂੰ ਕਦੀ ਜ਼ਿੰਦਗੀ 'ਚ ਲਿਆ ਕੇ ਦੇਖਿਓ, ਵਾਈਬ੍ਰੇਸ਼ਨ ਸਟਰੋਂਗ ਹੋਏਗੀ, ਜਿੱਧਰ ਵੀ ਜਾਓਗੇ ਵਾਈਬ੍ਰੇਸ਼ਨ ਤੁਹਾਡੇ ਹੱਕ ਵਿੱਚ ਹੋਏਗੀ। ਮੈਂ ਕੱਲ੍ਹ ਨੂੰ ਇਸ ਸਬਜੈਕਟ ਨੂੰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਬਚਨਾਂ ਨਾਲ ਫਿਰ ਟੱਚ ਕਰਨਾ ਚਾਹਾਂਗਾ। ਘੜੀ ਦੀ ਸੂਈ ਇਜਾਜ਼ਤ ਨਹੀਂ ਦੇ ਰਹੀ, ਅੱਜ ਅਖੀਰਲੇ ਸੁਣ ਲੈਣਾ, ਜਿਸ ਦੀ ਜ਼ਿੰਦਗੀ ਪਿਆਰ ਦਾ ਗੀਤ ਬਣ ਗਈ ਉਹਨੂੰ ਇੱਕ ਐਸਾ ਆਨੰਦ ਆਏਗਾ, ਐਸੀ ਇੱਕ ਮਸਤੀ ਆਏਗੀ, ਉਹਨੂੰ ਇੰਝ ਲੱਗੇਗਾ ਸਾਰੇ ਉਹਦੇ ਹੁਕਮ ਅਨੁਸਾਰ ਚੱਲ ਰਹੇ ਨੇ, ਕੋਈ ਮੇਰੀ ਨਿੰਦਾ ਨਹੀਂ ਕਰ ਰਿਹਾ, ਸਭ ਰੱਬ ਦੀਆਂ ਡਿਊਟੀਆਂ ਭੁਗਤਾ ਰਹੇ ਨੇ, ਕੋਈ ਮੇਰਾ ਵਿਰੋਧ ਨਹੀਂ ਕਰ ਰਿਹਾ, ਰੱਬ ਦੀ ਡਿਊਟੀ ਚੱਲ ਰਹੀ ਹੈ। ਉਹ ਰੱਬ ਦੇ ਹਰ ਹੁਕਮ ਨੂੰ ਐਕਸੈਪਟ ਕਰੇਗਾ, ਖਿੜੇ ਮੱਥੇ ਮੰਨੇਗਾ, ਉਹਦੀ ਜ਼ਿੰਦਗੀ ਗੀਤ ਬਣ ਜਾਏਗੀ। ਅੱਜ ਮੈਂ ਆਪ ਜੀ ਦੇ 12-13 ਮਿੰਟ ਉੱਪਰ ਲਏ ਨੇ, ਉਹਦੇ ਵਿੱਚ ਇੱਕ ਰਮਜ ਸੀ, 7 ਸੈਸ਼ਨ ਸਨ ਇਸ ਦੇ। ਮੈਨੂੰ ਵੀਰ ਜਗਦੇਵ ਸਿੰਘ ਜੀ ਹੋਰਾਂ ਨੇ ਬੜੀ ਪ੍ਰੇਰਨਾ ਕੀਤੀ। ਪਿੱਛੇ ਕਲਾਂਗ 7 ਦਿਨਾਂ ਦਾ ਪ੍ਰੋਗਰਾਮ ਹੋਇਆ, ਉਸ ਵਿੱਚ ਬੀਬੀਆਂ ਦੀਆਂ ਗ੍ਰੈਮਰ ਕਲਾਸਿਸ, ਯੰਗਸਟਰ ਦੇ ਡਾਇਲੋਗ ਸੈਸ਼ਨ, ਬੱਚਿਆਂ ਦੇ ਛੋਟੇ ਬੱਚਿਆਂ ਦੇ ਐਂਗਰ ਮੈਨੇਜ ਦੇ ਸੈਸ਼ਨ, ਇਸ ਤਰ੍ਹਾਂ ਦਾ ਕਾਫੀ ਇਹਨਾਂ ਲਾਹਾ ਪ੍ਰਾਪਤ ਕੀਤਾ। ਅਖੀਰਲੇ ਦਿਨ 'ਤੇ ਇੱਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਗੁਰਬਾਣੀ ਅੰਤਾਕਸ਼ਰੀ ਕੰਪੀਟੀਸ਼ਨ, ਅਤੇ ਸਾਡਾ ਫੁਰਨਾ ਹੈ ਇੱਥੇ ਵੀ ਬੱਚਿਆਂ ਦੇ ਲਈ ਇੱਕ ਪ੍ਰੋਗਰਾਮ ਕਰਨਾ ਚਾਹੁੰਦੇ ਹਾਂ। ਅੱਜ ਬੱਚੇ ਫਿਲਮੀ ਅੰਤਾਕਸ਼ਰੀ ਦੇਖਦੇ ਨੇ, ਫਿਲਮੀ ਅੰਤਾਕਸ਼ਰੀ ਵਿੱਚ ਪਾਰਟੀਸਪੇਟ ਕਰਨਾ ਚਾਹੁੰਦੇ ਨੇ। ਜਿਹੜਾ ਬੱਚਾ ਫਿਲਮੀ ਅੰਤਾਕਸ਼ਰੀ ਵਿੱਚ ਇੱਕ ਵਾਰੀ ਪਾਰਟੀਸਪੇਟ ਕਰ ਗਿਆ, ਉਹਦਾ ਪਿਆਰ ਫਿਲਮਾਂ ਨਾਲ ਬਣ ਜਾਂਦਾ ਹੈ, ਉਹਦਾ ਪਿਆਰ ਐਕਟਰ ਨਾਲ ਬਣ ਜਾਂਦਾ ਹੈ। ਅਸੀਂ ਉਸ ਦਾ ਇੱਕ ਬਦਲ ਪੇਸ਼ ਕੀਤਾ ਹੈ ਤਾਂ ਕਿ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾ ਸਕੇ, ਉਹ ਹੈ ਗੁਰਬਾਣੀ ਅੰਤਾਕਸ਼ਰੀ ਕੰਪੀਟੀਸ਼ਨ। ਸੋਚਿਆ ਅਖੀਰਲੇ ਦਿਨ 'ਤੇ ਇਸੇ ਕਥਾ ਦੇ ਸਮੇਂ 'ਤੇ ਬੱਚਿਆਂ ਨੂੰ ਗੁਰਬਾਣੀ ਨਾਲ ਅਸੀਂ ਕਿਵੇਂ ਜੋੜ ਸਕਦੇ ਹਾਂ, ਘਰਾਂ ਦੇ ਵਿੱਚ ਅਸੀਂ ਕਿਵੇਂ ਇਹ ਮਾਹੌਲ ਬਣਾ ਸਕਦੇ ਹਾਂ। ਇੱਥੇ ਬਸ ਨਹੀਂ, ਸਾਡੇ ਅੰਦਰ ਪੰਕਤੀਆਂ ਬੈਠੀਆਂ ਨੇ, ਸਾਨੂੰ ਯਾਦ ਨਹੀਂ ਆਉਂਦੀਆਂ ਜਦੋਂ ਚਾਹੀਦੀਆਂ ਨੇ, ਜਦੋਂ ਸਾਡਾ ਕੋਈ ਟੈਂਪਰ ਲੂਜ਼ ਕਰਵਾ ਦੇਵੇ, ਮਿਸਬਿਹੇਵ ਕਰ ਦੇਵੇ, ਉਦੋਂ ਯਾਦ ਹੀ ਨਹੀਂ ਆਉਂਦਾ। ਫਰੀਦਾ ਜੋਤੈ ਮਾਰਨ ਮੁੱਕੀਆਂ, ਤਿੰਨਾਂ ਨਾਲ ਮਾਰਾ ਘੁੰਮ, ਅੱਗੇ ਪਿੱਛੇ ਬੜਾ ਯਾਦ ਆ ਜਾਂਦਾ। ਅਸੀਂ ਮੌਕੇ 'ਤੇ ਪੰਕਤੀਆਂ ਕਿਵੇਂ ਵਰਤ ਸਕੀਏ, ਉਹਦੇ ਲਈ ਇਹ ਇੱਕ ਗੁੱਡ ਨਿਊਜ਼ ਆਪ ਜੀ ਨੂੰ। ਅਖੀਰਲੇ ਦਿਨ 'ਤੇ ਇੱਥੇ ਬੱਚਿਆਂ ਦੇ ਨਾਲ ਇੱਕ ਪ੍ਰੋਗਰਾਮ ਹੋਏਗਾ ਗੁਰਬਾਣੀ ਅੰਤਾਕਸ਼ਰੀ ਕੰਪੀਟੀਸ਼ਨ ਦੇ ਰੂਪ ਵਿੱਚ। ਅੱਜ ਮੈਂ ਸਮਾਪਤੀ ਤੋਂ ਬਾਅਦ ਕੁਛ ਬੱਚਿਆਂ ਦੇ ਨਾਲ ਥੋੜ੍ਹਾ ਜਿਹਾ ਸਾਈਕੋਲੋਜੀਕਲ ਇੱਕ ਸੈਸ਼ਨ ਵੀ ਲੈਣ ਦਾ ਯਤਨ ਕਰਾਂਗਾ। ਇਸ ਦੇ ਲਈ ਜਿਹੜਾ 4th ਅਤੇ 5th ਸੈਸ਼ਨ ਸੀ ਉਹ ਅੱਜ 2 ਦਿਨਾਂ ਦਾ ਸੈਸ਼ਨ ਕਵਰ ਹੋਇਆ, ਜਿਸ ਕਰਕੇ 15 ਮਿੰਟ ਉੱਪਰ ਲੱਗੇ ਨੇ। 6th ਕੱਲ੍ਹ ਨੂੰ ਹੋਏਗਾ, ਜਿਸ ਵਿੱਚ 10 ਗੁਣ ਨੇ ਆਦੇਸ਼ ਅਤੇ ਸਹਿਆਦੇਸ਼ ਵਾਲੀਆਂ 4 ਪੌੜੀਆਂ ਵਿੱਚ। ਪਰਸੋਂ 5 ਜੀਵਨ ਦੀਆਂ ਤਬਦੀਲੀਆਂ ਨੇ, ਜਿਹਨੂੰ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਸੱਚ ਖੰਡ ਕਿਹਾ। ਸਾਡੀ ਜ਼ਿੰਦਗੀ 'ਚ ਜਪਜੀ ਸਾਹਿਬ ਨਾਲ ਕਿਹੜੀ ਚੇਂਜਸ ਆਏਗੀ, ਤਾਂ ਕਿ ਪਤਾ ਹੋਵੇ ਉਹ ਚੇਂਜਸ ਅਸੀਂ ਲਿਆ ਸਕੀਏ, ਵਾਚ ਆਊਟ ਕਰ ਸਕੀਏ, ਉਹ ਚੇਂਜਸ ਆ ਵੀ ਗਈ ਹੈ ਕਿ ਨਹੀਂ, ਅਸੀਂ ਬਲੈਸਿੰਗਸ ਤੱਕ ਪਹੁੰਚ ਸਕੀਏ। ਅਖੀਰਲੇ ਦਿਨ 'ਤੇ ਇਹ ਪ੍ਰੋਗਰਾਮ, ਉਸ ਤੋਂ ਬਾਅਦ ਨਦੀ ਨਾਮ ਸੰਜੋਗੀ ਮੇਲਾ, ਭੁੱਲ ਚੁੱਕ ਦੀ ਖੇਮਾ, ਮਾਣ ਸਨਮਾਨ ਲਈ ਹਾਰਦਿਕ ਧੰਨਵਾਦ। ਫਤਿਹ ਦੀ ਸਾਂਝ ਕਰਕੇ ਅਸੀਸਾਂ ਚੋਲੀ ਪਾ ਕੇ ਨਵਾਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।